ਦਿਲ ਵਾਲੀ ਗੱਲ।
ਮੈਂ ਤੁਹਾਡਾ ਹੋਸਟ ਕੌਫਸਾਰਬਰ ਤੋਂ ਅਮਨਦੀਪ, ਸਿਡਨੀ ਤੋਂ ਅਮਰੀਕ ਫਲੋਰਾ।
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਐਡਲੇਡ ਤੋਂ ਮਿੰਟੂ ਬਰਾ,
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਅਤੇ ਤੁਸੀਂ ਦੁਨੀਆ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ, ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਦਿੱਲੀ ਸਮੇਂ ਸਵੇਰੇ 9 ਵਜੇ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ।
ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ।
ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕੀ ਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਨ ਰੇਡੀਓ ਦੇ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ ਤੁਹਾਡਾ ਬੜਾ ਹੀ ਹਾਰਦਿਕ ਸਵਾਗਤ ਹੈ ਜੀ। ਜੀ ਆਇਆਂ ਨੂੰ ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ, ਸਲਾਮ, ਨਮਸਤੇ, ਅਦਾਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਦਾ ਪ੍ਰੋਗਰਾਮ ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫ ਸਰਵਰ ਸਟੂਡੀਓ ਤੋਂ ਲੈ ਕੇ ਹਾਜ਼ਰ ਹਾਂ ਤੇ ਅੱਜ ਦੇ ਪ੍ਰੋਗਰਾਮ ਦੇ ਵਿਚ ਅਸੀਂ ਅਮਰੀਕ ਸਿੰਘ ਫਲੋਰਾ ਨੂੰ ਟਸਮੈਨੀਆ ਤੋਂ ਆਪਣੇ ਨਾਲ ਜੋੜਾਂਗੇ। ਸੋ ਤੁਸੀਂ ਜਿੱਥੋਂ ਵੀ ਜੁੜਦੇ ਹੋ ਜੀ, ਜੀ ਆਇਆਂ ਨੂੰ, ਤੇ ਆਓ ਫਿਰ ਸਾਰੇ ਰਲੀਏ, ਰਲ ਕੇ ਅਰਦਾਸ ਕਰੀਏ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਘੜੀ ਇਸ ਵੇਲੇ 9:02 ਦਿਖਾਉਣ ਲੱਗ ਪਈ ਹੈ ਸਿਡਨੀ ਸਮੇਂ ਦੇ ਮੁਤਾਬਿਕ, ਔਰ ਐਡਲੇਡ ਦੇ ਵਿਚ 8:32 ਹੋਏ ਨੇ, ਪਰਥ ਦੇ ਵਿਚ 7:02 ਸੁਬਹਾ ਦੇ ਹੋਏ ਨੇ, ਇੰਡੀਆ ਚਲੀਏ ਤਾਂ 4:32 ਤੜਕੇ ਦੇ ਹੋਏ ਨੇ, ਤੇ ਲੰਡਨ ਦੇ ਵਿਚ ਅੱਧੀ ਰਾਤ ਤੋਂ 2 ਮਿੰਟ ਉਤੇ ਹੋ ਚੁੱਕੇ ਨੇ। ਅੱਜ ਦੀ ਤਰੀਕ ਚੜ੍ਹ ਚੁੱਕੀ ਹੈ, ਅਜੇ ਸ਼ੁੱਕਰਵਾਰ ਦੀਆਂ ਦੁਪਹਿਰਾਂ ਚੱਲ ਰਹੀਆਂ ਨੇ, ਸ਼ਾਮਾਂ ਢਲ ਰਹੀਆਂ ਨੇ ਅਮਰੀਕਾ ਮਹਾਂਦੀਪਾਂ ਦੇ ਵਿਚ। ਸੋ ਦੋਸਤੋ, ਅੱਜ ਦੇ ਪ੍ਰੋਗਰਾਮ ਦੇ ਵਿਚ ਤੁਹਾਡਾ ਸੰਪਰਕ ਕਰਨ ਦਾ ਪਤਾ ਤੁਹਾਡੇ ਲਈ request@harmanradio.com, ਤੇ ਨਾਲ ਦੀ ਨਾਲ ਅੱਜ ਤੁਸੀਂ ਟੈਲੀਗ੍ਰਾਮ ਦੇ ਜ਼ਰੀਏ, ਵੈਸੇ ਤਾਂ ਰੋਜ਼ ਹੀ ਕਰ ਸਕਦੇ ਹੋ, ਜ਼ਰੂਰ ਆਪਣੇ ਦਿਲ ਵਾਲੀਆਂ ਗੱਲਾਂ ਸਾਡੇ ਨਾਲ ਸ਼ੇਅਰ ਕਰੋ, ਔਰ ਕੋਈ ਵੀ ਫੋਟੋ ਕੀ ਕਰ ਰਹੇ ਹੋ, ਕੋਈ ਦਿਲ ਵਾਲੀ ਗੱਲ ਸ਼ੇਅਰ ਕਰਨਾ ਚਾਹੁੰਦੇ ਹੋ, ਪਰਿਵਾਰ ਦੀ ਫੋਟੋ, ਗਾਰਡਨ ਦੀ ਫੋਟੋ, ਕੋਈ ਗਤੀਵਿਧੀ ਕਰ ਰਹੇ ਹੋ ਤਾਂ ਜ਼ਰੂਰ ਸਾਡੇ ਨਾਲ ਸ਼ੇਅਰ ਕਰੋ, ਅਸੀਂ ਆਪਣੇ ਲਾਈਵ ਬਲੌਗ ਤੇ ਨਾਲ ਦੀ ਨਾਲ ਉਹ ਸ਼ੇਅਰ ਕਰਾਂਗੇ, ਬਾਕੀ ਸਰੋਤੇ ਆਪਣੀਆਂ ਐਪਸ ਦੇ ਵਿਚੋਂ ਜਾਂ ਕੰਪਿਊਟਰ ਦੇ ਉਤੇ ਦੇਖ ਸਕਦੇ ਨੇ। ਸਾਨੂੰ ਸੁਣਨ ਦਾ ਤਰੀਕਾ ਬੜਾ ਸੌਖਾ ਹੈ ਜੀ, ਆਪਣੇ ਫੋਨ ਦੇ ਉਤੇ ਐਂਡਰਾਇਡ ਜਾਂ ਆਈਫੋਨ ਦੇ ਉਤੇ ਸਾਡੇ ਐਪ ਸਟੋਰ ਚੋਂ ਸਾਡੀ ਆਪਣੀ ਐਪਲੀਕੇਸ਼ਨ ਡਾਊਨਲੋਡ ਕਰੋ, ਔਰ ਇਹ ਸਾਰੀਆਂ ਫੈਸਿਲਿਟੀਜ਼ ਉਹਦੇ ਵਿਚ ਨੇ, ਨਿਊਜ਼ ਪੇਪਰ, ਵੀਡੀਓਜ਼, ਸਾਰਾ ਕੁਝ, ਖਬਰਾਂ, ਲਾਈਵ ਬਲੌਗ, ਗੀਤ ਸੰਗੀਤ, ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਵੀ ਉਸ ਦੇ ਵਿਚ ਹੈ। ਸੋ ਸਵੇਰ ਦਾ ਪਹਿਲਾ ਮੈਸੇਜ ਸਾਡੇ ਨਾਲ ਸਾਂਝਾ ਕਰ ਰਹੇ ਨੇ ਦਲਜੀਤ ਸਿੰਘ ਮਹਿਤਾ ਚੌਂਕ ਤੋਂ, ਜੋ ਗੁਰਬਾਣੀ ਵਿਚਾਰ ਪ੍ਰੋਗਰਾਮ ਪੇਸ਼ ਕਰਦੇ ਨੇ, ਔਰ ਉਨ੍ਹਾਂ ਨੇ ਅੱਜ ਸਾਨੂੰ ਸਾਰਿਆਂ ਨੂੰ ਰਿਮਾਇੰਡ ਕਰਾ ਦਿੱਤਾ ਕਿ ਅੱਜ ਭਗਤ ਧੰਨਾ ਜੀ ਦਾ ਜਨਮ ਪੁਰਬ ਹੈ, ਔਰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ। ਇਹ ਭਗਤ ਸਾਡੇ ਲਈ ਚਾਨਣ ਮਨਾ ਰਹੇ ਨੇ, ਔਰ ਉਨ੍ਹਾਂ ਨੇ ਇਕ ਤੁੱਕ ਸਾਂਝੀ ਕੀਤੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿਚੋਂ, ਜਿਹੜੀ ਪੰਜਵੇਂ ਪਾਤਸ਼ਾਹ ਨੇ ਭਗਤ ਧੰਨਾ ਜੀ ਦੀ ਉਸਤਤ ਦੇ ਵਿਚ ਲਿਖੀ ਹੈ। ਉਹ ਇਹ ਹੈ ਕਿ ਇਹ ਬੁੱਧ ਸੁਣ ਕੇ ਜਾਟਰੋ ਉੱਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ। ਭਗਤ ਧੰਨਾ ਜੀ ਦਾ ਜਨਮ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਰਾਜਸਥਾਨ ਦੇ ਪਿੰਡ ਧੂਆਂ ਕਲਾਂ ਦੇ ਵਿਚ ਹੋਇਆ ਸੀ, ਤੇ ਤਕਰੀਬਨ 1415 ਦੇ ਕਰੀਬ ਮੰਨਿਆ ਜਾਂਦਾ ਹੈ, ਪਰ ਇਸ ਦੇ ਬਾਰੇ ਕਈ ਰਾਵਾਂ ਨੇ। ਖੈਰ ਆਪਾਂ ਇਸ ਵੱਲ ਨਹੀਂ ਜਾਣਾ, ਪਰ ਸਾਨੂੰ ਇੰਨਾ ਪਤਾ ਹੋਣਾ ਚਾਹੀਦਾ ਹੈ ਕਿ ਭਗਤ ਧੰਨਾ ਜੀ ਹੋਏ ਨੇ, ਇਸ ਦਾ ਪ੍ਰਮਾਣ ਗੁਰਬਾਣੀ ਦੇ ਵਿਚ ਮਿਲਦਾ ਹੈ, ਔਰ ਇਹ ਜ਼ਿਆਦਾਤਰ ਮੈਨੂੰ ਲੱਗਦਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਦੇ ਸਮਕਾਲੀ ਹੋਏ ਹੋਣਗੇ। ਡੇਟਾਂ ਮਾਇਨੇ ਨਹੀਂ ਰੱਖਦੀਆਂ, ਜੇ ਮਾਇਨੇ ਰੱਖਦੀਆਂ ਹੁੰਦੀਆਂ ਤਾਂ ਗੁਰੂ ਸਾਹਿਬ ਨੇ ਆਪਣੇ ਟੇਵੇ ਗੁਰੂ ਗ੍ਰੰਥ ਸਾਹਿਬ ਦੇ ਵਿਚ ਲਿਖ ਕੇ ਜਾਣੇ ਸੀ। ਖੈਰ ਕੀ ਮਾਇਨੇ ਕੀ ਰੱਖਦਾ ਆ ਜਿਹੜੀ ਉਹਨਾਂ ਨੇ ਦੇਣ ਦਿੱਤੀ ਆ ਸਾਨੂੰ ਉਹਨਾਂ ਦੀ ਬਾਣੀ ਉਹਨਾਂ ਦੇ ਸਿਧਾਂਤ ਉਹਨਾਂ ਦੀ ਫਿਲਾਸਫੀ ਮਾਇਨੇ ਰੱਖਦੀ ਆ ਉਹ ਤੇ ਆਪਾਂ ਅੱਜ ਥੋੜਾ ਜਿਹਾ ਪ੍ਰੋਗਰਾਮ ਦੇ ਸ਼ੁਰੂ ਦੇ ਵਿਚ ਹੀ ਚਿੰਤਨ ਕਰਾਂਗੇ। ਜੱਟ ਭਾਈਚਾਰੇ ਦੇ ਭਗਤ ਹੋਏ ਨੇ ਔਰ ਬੜਾ ਮਾਣ ਸਾਰੇ ਹੀ ਕਰਦੇ ਨੇ, ਸਾਰੇ ਭਗਤਾਂ ਦਾ ਮਾਣ ਹੁੰਦਾ ਹੈ। ਤੇ ਦੋਸਤੋ ਕਿਉਂਕਿ ਇਹ ਖੇਤੀ ਨਾਲ ਜੁੜੇ ਹੋਏ ਨੇ, ਜੱਟਾਂ ਦਾ ਕੰਮ ਜ਼ਿਆਦਾ ਤਕਰੀਬਨ ਖੇਤਾਂ ਦੇ ਨਾਲ ਹੁੰਦਾ ਹੈ, ਸੋ ਜਦੋਂ ਆਪਾਂ ਭਗਤ ਜੀ ਦੀ ਬਾਣੀ ਨੂੰ ਦੇਖੀਏ ਤਾਂ ਖੇਤਾਂ ਦੀ ਝਲਕ ਆਉਂਦੀ ਹੈ, ਖੇਤੀਬਾੜੀ ਦੀ ਝਲਕ ਆਉਂਦੀ ਹੈ। ਉਹ ਆਪਣੇ ਕਿੱਤੇ ਦੇ ਵਿੱਚੋਂ ਅਕਾਲ ਪੁਰਖ ਨੂੰ, ਪਰਮਾਤਮਾ ਨੂੰ, ਗੋਬਿੰਦ ਨੂੰ ਦੇਖ ਰਹੇ ਨੇ। ਬੜੀ ਚੰਗੀ ਗੱਲ ਹੈ, ਕੁਦਰਤ ਦੇ ਨਾਲ ਜੁੜੇ ਹੋਏ ਨੇ। ਤੁਹਾਨੂੰ ਕੁਛ ਉਦਾਹਰਣਾਂ ਦੇਵਾਂਗੇ ਕਿ ਆਪਣੇ ਹੀ ਕਿੱਤੇ ਦੇ ਵਿੱਚ ਉਹਨਾਂ ਨੇ ਰੱਬ ਪਾਇਆ। ਸੋ ਜਦੋਂ ਅਸੀਂ ਕਹਿੰਦੇ ਹਾਂ ਕਿ ਸਾਨੂੰ ਛੱਡਣਾ ਪੈਣਾ ਜੀ, ਆਹ ਕਰਨਾ ਪੈਣਾ ਆ, ਇੱਦਾਂ ਕਰਨਾ ਪੈਣਾ ਆ, ਨਹੀਂ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤੁਸੀਂ ਦੇਖੋ ਕਿ ਕਿਤਨੇ ਭਗਤ ਹੋਏ ਨੇ, ਭਗਤ ਸਾਧਨਾ ਜੀ ਹੋਏ ਨੇ, ਕਸਾਈ ਹੋਏ ਨੇ, ਔਰ ਉਹਨਾਂ ਨੇ ਉਹਦੇ ਵਿੱਚੋਂ ਹੀ ਪ੍ਰੇਰਣਾ ਲੈ ਕੇ ਫਿਰ ਆਪਣਾ ਭਗਤੀ ਵੱਲੋਂ ਆਏ ਤੇ ਉਹਨਾਂ ਨੇ ਰੱਬ ਪਾਇਆ। ਹੁਣ ਪੰਜਵੇਂ ਪਾਤਸ਼ਾਹ ਕੀ ਕਹਿੰਦੇ ਨੇ? ਅਸੀਂ ਅਕਸਰ ਇਹ ਦੇਖਦੇ ਹਾਂ ਨਾ ਕਿ ਸਾਨੂੰ ਆਪਣੇ ਕਿੱਤੇ ਚੋਂ ਨਹੀਂ ਕੰਮ ਮਿਲ ਸਕਦਾ, ਪਰਮਾਤਮਾ ਨਹੀਂ ਮਿਲ ਸਕਦਾ। ਦੂਜੀ ਗੱਲ ਹੈ ਕਿ ਭਗਤ ਧੰਨਾ ਜੀ ਦੇ ਬਾਰੇ ਕਹਾਣੀਆਂ ਬੜੀਆਂ ਪ੍ਰਚਲਿਤ ਨੇ, ਫਿਲਮਾਂ ਵੀ ਬਣ ਚੁੱਕੀਆਂ ਨੇ ਕਿ ਉਹਨਾਂ ਨੇ ਪੱਥਰ ਚੋਂ ਪਾਇਆ, ਉਹਨਾਂ ਨੂੰ ਪੰਡਿਤ ਦੇ ਨਾਲ ਉਹਨਾਂ ਦਾ ਵਿਵਾਦ ਹੋਇਆ ਜਾਂ ਸੰਵਾਦ ਹੋਇਆ, ਉਸ ਦੇ ਵਿੱਚੋਂ ਉਸ ਨੇ ਪਾਇਆ। ਇਹ ਕਹਾਣੀਆਂ ਗੁਰੂ ਗ੍ਰੰਥ ਸਾਹਿਬ ਚ ਨਹੀਂ ਹੈਗੀਆਂ, ਇਹ ਬਾਹਰਲੀਆਂ ਕਹਾਣੀਆਂ ਨੇ। ਹਾਲਾਂਕਿ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਵਿਚ ਵੀ ਹੈ, ਪਰ ਫਿਰ ਵੀ ਜਦੋਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਆਉਂਦੀ ਹੈ ਤਾਂ ਗੁਰੂ ਗ੍ਰੰਥ ਸਾਹਿਬ ਜੀ ਪੱਕੀ ਬਾਣੀ ਆ। ਸੋ ਜੋ ਪੱਕੀ ਬਾਣੀ ਦੇ ਮੁਤਾਬਕ ਤੁਹਾਨੂੰ ਦੱਸਦੇ ਹਾਂ ਕਿ ਭਗਤ ਧੰਨਾ ਜੀ ਨੂੰ ਚੇਟਕ ਕਿੱਦਾਂ ਲੱਗੀ, ਉਹਨਾਂ ਦਾ ਪ੍ਰੇਰਣਾ ਸਰੋਤ ਕੀ ਸੀ ਭਗਤੀ ਵੱਲ ਨੂੰ ਜਾਣ ਦੇ ਲਈ? ਕੀ ਪੰਡਿਤ ਸੀ? ਕੀ ਉਹ ਪੱਥਰ ਸੀ? ਕੀ ਉਹ ਠਾਕਰ ਸੀ ਜਿਹੜਾ ਉਹਨਾਂ ਨੂੰ ਦਿੱਤਾ? ਨਹੀਂ। ਹੁਣ ਆਪਾਂ ਗੁਰੂ ਸਾਹਿਬ ਤੋਂ ਪੁੱਛਦੇ ਹਾਂ ਕਿ ਭਗਤ ਧੰਨਾ ਜੀ ਨੂੰ ਭਗਤੀ ਵੱਲ ਨੂੰ ਕਿਹਨੇ ਲਾਇਆ? ਹੁਣ ਉਹ ਕੱਲਾ ਭਗਤ ਧੰਨਾ ਜੀ ਦੇ ਬਾਰੇ ਨਹੀਂ ਪੰਜਵੇਂ ਪਾਤਸ਼ਾਹ ਦੱਸਦੇ, ਕਈ ਭਗਤਾਂ ਦੀ ਉਦਾਹਰਣ ਦਿੰਦੇ ਆ, ਤੁਹਾਡੇ ਨਾਲ ਸ਼ੇਅਰ ਕਰਨ ਲੱਗਾ। ਇਹ ਗੁਰੂ ਗ੍ਰੰਥ ਸਾਹਿਬ ਦੇ ਰਾਗ ਆਸਾ ਦੇ ਵਿਚ ਹੈ ਜੀ, 487 ਪੰਨਾ ਦੇ ਉੱਤੇ ਪੰਜਵੇਂ ਪਾਤਸ਼ਾਹ ਦਾ ਸ਼ਬਦ ਦਰਜ ਹੈ, ਤੁਸੀਂ ਦੇਖ ਸਕਦੇ ਹੋ। ਪੰਜਵੇਂ ਪਾਤਸ਼ਾਹ ਕਹਿੰਦੇ ਨੇ ਕਿ ਗੋਬਿੰਦ 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 ਸੰਗ ਨਾਮ ਦਿਓ ਮਨ ਲੀਨਾ, ਆੜ ਦਾਮ ਕੋ ਚੀਪਰੋ ਹੋਏ ਲਾਖੀਨਾ। ਕਹਿੰਦੇ ਕਿ ਗੋਬਿੰਦ ਦੇ ਨਾਲ ਜਦੋਂ ਪਰਮਾਤਮਾ ਦੇ ਨਾਲ ਉਹਦਾ ਮਨ ਜੁੜਿਆ ਨਾਮਦੇਵ ਦਾ, ਤੇ ਅੱਧੀ ਕੌਡੀ ਦਾ ਸ਼ਿੰਬਾ ਜਿਹਦੀ ਕੋਈ ਕੀਮਤ ਨਹੀਂ ਸੀ ਸ਼ਿੰਬੇ ਦੀ ਉਸ ਵੇਲੇ, ਉਹ ਲੱਖਾਂ ਦਾ ਹੋ ਗਿਆ, ਪੈਸਿਆਂ ਪੱਛੋਂ ਨੀ ਗੁਣਾਂ ਪੱਖੋਂ। ਬੁਨਣਾ ਤਣਨਾ ਤਿਆਗ ਕੇ ਪ੍ਰੀਤ ਚਰਨ ਕਬੀਰਾ, ਜਿਹੜਾ ਜੁਲਾਹਾ ਕਬੀਰ ਬੁਣਨੇ ਤਣਨੇ ਦਾ ਕੰਮ ਕਰਦਾ ਸੀ, ਉਹ ਉਸ ਨੂੰ ਛੱਡ ਕੇ, ਉਹਦੀ ਪ੍ਰੀਤ ਕੰਮ ਤਾਂ ਕਰਦਾ ਸੀ, ਕੰਮ ਨੀ ਛੱਡਿਆ, ਪਰ ਪ੍ਰੀਤ ਜਿਹੜੀ ਆ ਉਹ ਮਾਇਆ ਚੋਂ ਕੱਢ ਕੇ ਉਹਨੇ ਕਬੀਰ ਨੇ ਪਰਮਾਤਮਾ ਦੇ ਚਰਨਾਂ ਚ ਲਾ ਦਿੱਤੀ। ਨੀਚ ਕੁੱਲ ਜੁਲਾਹਰਾ ਭਇਓ ਗੁਣੀ ਗਹੀਰਾ, ਜਿਸ ਕੁੱਲ ਨੂੰ ਨੀਚ ਗਿਣਿਆ ਜਾਂਦਾ ਸੀ ਜੁਲਾਹਿਆਂ ਦੀ ਨੂੰ, ਉਹ ਗੁਣੀ ਗਹੀਰਾ ਹੋ ਗਿਆ, ਸਮੁੰਦਰ ਬਣ ਗਿਆ ਗੁਣਾਂ ਦਾ। ਹੁਣ ਰਵਿਦਾਸ ਭਗਤ ਜੀ ਦੀ ਗੱਲ ਆਉਂਦੀ ਹੈ, ਰਵਿਦਾਸ ਢਵੰਤਾ ਢੋਰ ਨਿਤ ਤਿੰਨ ਤਿਆਗੀ ਮਾਇਆ, ਪਸ਼ੂ ਮਰਿਓ ਪਸ਼ੂ ਢੋਂਦਾ ਹੁੰਦਾ ਸੀ ਰਵਿਦਾਸ, ਉਸ ਨੇ ਇਹ ਰੋਜ਼ ਹਰ ਰੋਜ਼ ਉਸ ਨੇ ਇਹ ਬਿਰਤੀ ਛੱਡ ਕੇ ਤਿਆਗ ਦਿੱਤੀ, ਛੱਡ ਦਿੱਤੀ। ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ, ਔਰ ਉਹ ਸਾਧ ਸੰਗ ਦੇ ਨਾਲ ਰਲ ਕੇ ਉਹ ਸਾਧ ਸੰਗ ਦੇ ਵਿਚ ਪੈ ਗਿਆ ਤੇ ਉਹ ਪ੍ਰਗਟ ਹੋਇਆ ਤੇ ਪਰਮਾਤਮਾ ਦੇ ਦਰਸ਼ਨ ਪਾਏ। ਹੁਣ ਸੈਣ ਨਾਈ ਬੁਤਕਾਰੀਆ ਉਹ ਘਰ ਘਰ ਸੁਣਿਆ, ਸੈਣ ਨਾਈ ਸਾਰਿਆਂ ਨੂੰ ਪਤਾ ਕਿ ਬੁੱਤ ਘੜਦੇ ਹੁੰਦੇ ਸੀ ਉਹ, ਤੇ ਉਹਨਾਂ ਨੇ ਵੀ ਪਰਮਾਤਮਾ ਪਾਇਆ ਤੇ ਘਰ ਘਰ ਉਸ ਨੂੰ ਸੁਣਿਆ ਜਾਣ ਲੱਗਾ। ਕਿਉਂ? ਕਿਉਂਕਿ ਹਿਰਦੇ ਵਸਿਆ ਪਾਰ ਬ੍ਰਹਮ ਭਗਤਾਵੇਂ ਗਣਿਆ, ਉਹਦੇ ਹਿਰਦੇ ਦੇ ਵਿਚ ਪਾਰ ਬ੍ਰਹਮ ਵਸ ਗਿਆ ਸੀ ਤੇ ਉਹ ਭਗਤਾਂ ਦੇ ਵਿਚ ਉਹਦੀ ਗਿਣਤੀ ਆਈ। ਹੁਣ ਇਹਨਾਂ ਸਾਰਿਆਂ ਨੂੰ ਨਾਮਦੇਵ, ਕਬੀਰ ਜੀ, ਰਵਿਦਾਸ, ਸੈਣ ਨਾਈ ਨੂੰ ਇਨ੍ਹਾਂ ਦੀ ਭਗਤੀ ਦੇ ਜਿਹੜੇ ਚਰਚੇ ਸੁਣ ਕੇ, ਇਨ੍ਹਾਂ ਦੀ ਮਹਿਮਾ ਸੁਣ ਕੇ ਗੁਰੂ ਸਾਹਿਬ ਕਹਿੰਦੇ ਆ ਕਿ ਇਹ ਬਿੱਧ ਸੁਣ ਕੇ ਜਾਟਰੋ ਉੱਠ ਭਗਤੀ ਲਾਗਾ, ਮਿਲੇ ਪਰਤੱਖ ਗਸਾਈਆਂ ਧੰਨਾ ਵਡਭਾਗਾ। ਇਨ੍ਹਾਂ ਦੀਆਂ ਵਿਧੀਆਂ ਸੁਣ ਕੇ ਵੀ ਆਹ ਕੰਮ ਕਰਦੇ ਕਰਦੇ ਵੀ ਅਸੀਂ ਵੀ ਪਾ ਸਕਦੇ ਹਾਂ, ਇਹ ਕੋਈ ਹਾਈ ਕਲਾਸ ਬ੍ਰਾਹਮਣ ਜਾਤ ਦਾ ਹੀ ਟ੍ਰੇਡਮਾਰਕ ਨਹੀਂ ਹੈਗਾ, ਉਨ੍ਹਾਂ ਦੇ ਹੱਥ ਵਸ ਨਹੀਂ ਹੈਗਾ, ਕੋਈ ਵੀ ਇਸ ਨੂੰ ਪਾ ਸਕਦਾ। ਇਨ੍ਹਾਂ ਦੀਆਂ ਵਿਧੀਆਂ ਸੁਣ ਕੇ ਧੰਨਾ ਜੱਟ ਉੱਠਿਆ ਤੇ ਭਗਤੀ ਕਰਨ ਲੱਗਾ। ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ, ਉਸ ਨੂੰ ਵੀ ਮਿਲ ਗਿਆ ਤੇ ਉਹ ਵੀ ਵਡਭਾਗਾ ਹੋ ਗਿਆ। ਸੋ ਜਿੱਥੇ ਆਪਾਂ ਗੱਲ ਕਰਦੇ ਆ ਨਾ ਕਿ ਉਹ ਪੰਡਿਤ ਨੇ ਜੀ ਉਹਨੂੰ ਪੱਥਰ ਦੇ ਦਿੱਤਾ ਤੇ ਆਹ ਕਰਤਾ ਉਹ ਕਰਤਾ, ਉਹ ਗੁਰੂ ਗ੍ਰੰਥ ਸਾਹਿਬ ਉਸ ਨੂੰ ਪ੍ਰਮਾਣਿਤ ਨਹੀਂ ਕਰਦਾ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕਿ ਉਹ ਭਗਤਾਂ ਤੋਂ ਮੋਟੀਵੇਸ਼ਨ ਲੈ ਕੇ ਹੀ ਭਗਤੀ ਵੱਲ ਨੂੰ ਲੱਗਿਆ ਸੀ ਤੇ ਉੱਥੇ ਹੀ ਉਸਨੇ ਪਰਮਾਤਮਾ ਦੇ ਦਰਸ਼ਨ ਕੀਤੇ ਨੇ। ਹੁਣ ਤੁਹਾਨੂੰ ਥੋੜੇ ਨੇਚਰ ਦੀ ਗੱਲ ਦੱਸਦੇ ਆ। ਨੇਚਰ ਦੇ ਬਾਰੇ ਜਸਵੰਤ ਸਿੰਘ ਜਫਰ ਕਹਿੰਦੇ ਨੇ ਕਿ ਅਸੀਂ ਕੁਦਰਤ ਵਿਰੋਧੀ ਰਵੱਈਏ ਅਤੇ ਜੀਵਨ ਸ਼ੈਲੀ ਕਰਕੇ ਆਪਣੇ ਲਈ ਕਈ ਦੁਸ਼ਵਾਰੀਆਂ ਤੇ ਮੁਸੀਬਤਾਂ ਸਹੇੜਦੇ ਹਾਂ, ਜਿਸ ਕਰਕੇ ਸਾਡੇ ਆਪਣੇ ਆਪ ਪ੍ਰਤੀ ਅਤੇ ਆਪਣੀ ਸੰਤਾਨ ਪ੍ਰਤੀ ਫਿਕਰ ਦਿਨੋ ਦਿਨ ਵੱਧਦੇ ਜਾਂਦੇ ਹਨ, ਕਿਉਂਕਿ ਸਾਡਾ ਕੁਦਰਤ ਨਾਲ ਰਿਸ਼ਤਾ ਸਹਿਜ ਅਤੇ ਪਿਆਰ ਵਾਲਾ ਨਹੀਂ ਰਿਹਾ, ਸਗੋਂ ਦੁਸ਼ਮਣ ਵਾਲਾ ਕਿਸਮ ਦਾ ਹੋ ਗਿਆ ਹੈ। ਇਸ ਕਰਕੇ ਸਾਨੂੰ ਕੁਦਰਤ ਦੀ ਪਾਲਣ ਹਾਰਤਾ ਤੇ ਭਰੋਸਾ ਨਹੀਂ ਰਿਹਾ। ਪਰ ਭਗਤ ਜੀ ਆਪਣੇ ਬਾਣੀ ਦੇ ਵਿਚ ਕੀ ਕਹਿ ਰਹੇ ਨੇ, ਉਹ ਕੁਦਰਤ ਦੇ ਨਾਲ ਜੁੜ ਰਹੇ ਨੇ, ਕੁਦਰਤ ਦੀਆਂ ਐਗਜ਼ਾਮਪਲਾਂ ਦੇ ਰਹੇ ਨੇ। ਕੁੰਮੀ ਜਲ ਮੈਂ ਤਨ ਤਿਸ ਬਾਹਰ ਪੰਖੀ ਖੀਰ ਤਿੰਨ ਨਾਹੀਂ, ਜਿਸ ਤਰ੍ਹਾਂ ਕਹਿੰਦੇ ਕੱਛੂ ਕੁੰਮਾ ਆ ਰਹਿੰਦਾ ਪਾਣੀ ਦੇ ਵਿਚ ਆ ਪਰ ਉਹਦੇ ਆਂਡੇ ਜਿਹੜੇ ਨੇ ਉਹ ਧਰਤੀ ਤੇ ਪਏ ਨੇ। ਜਿਹੜੇ ਕਿੰਨੇ ਪੰਖੀ ਪਾਖਣ ਕੀਟ ਗੁਪਤ ਹੋਏ ਰਹਿਤਾ ਤਾਂ ਚੋ ਮਾਰਗ ਨਾਹੀਂ, ਕਿੰਨੇ ਜਿਹੜੇ ਕੀਟ ਪਤੰਗੇ ਨੇ ਉਹ ਪਤਾ ਨੀ ਕਿਧਰੋਂ ਆ ਜਾਂਦੇ ਨੇ, ਉਹਨਾਂ ਨੂੰ ਵੀ ਪਰਮਾਤਮਾ ਪਾਲ ਰਿਹਾ। ਹੁਣ ਜਦੋਂ ਗਰਭ ਦੇ ਵਿਚ ਬੱਚਾ ਹੁੰਦਾ ਆ, ਜਨਨੀ ਕੇਰੇ ਉਦਰ ਉਦਕ ਮਹਿ ਪਿੰਡ ਕੀਆ ਦਸ ਦੁਆਰਾ, ਗਰਭ ਦੇ ਵਿਚ ਬੱਚਾ ਜਨਮ ਲੈਂਦਾ ਹੈ ਪਾਲਣ ਲੱਗਦਾ ਹੈ ਤਾਂ ਦੇਹ ਆਹਾਰ ਅਗਨਮੈ ਰੱਖ ਕੇ ਐਸਾ ਖਸਮਾ ਮਾਰਾ, ਬਲਿਹਾਰੇ ਜਾਂਦੇ ਨੇ, ਕਹਿੰਦੇ ਉਹ ਅਗਨੀ ਹੁੰਦੀ ਹੈ, ਐਸਿਡ ਹੁੰਦੇ ਨੇ, ਪਾਣੀ ਹੁੰਦਾ ਉਹਦੇ ਚ, ਉਹਦੇ ਵਿਚ ਵੀ ਉਹਨਾਂ ਨੂੰ ਫੀਡ ਕਰਦਾ ਬੱਚੇ ਨੂੰ। ਸੋ ਇਹੋ ਜਿਹੀ ਕੁਦਰਤ ਦੀ ਗਿਆਨ ਰੱਖਣ ਵਾਲੇ ਭਗਤ ਧੰਨਾ ਜੀ ਹੋਏ ਨੇ। ਔਰ ਜਿਹੜਾ ਉਹਨਾਂ ਦਾ ਸਾਰਿਆਂ ਨਾਲੋਂ ਜ਼ਿਆਦਾ ਫੇਮਸ ਸ਼ਬਦ ਹੈ ਜਿਹੜਾ ਸਾਰਿਆਂ ਨੂੰ ਪਤਾ ਉਹ ਹੈਗੀ ਆਰਤੀ, ਗੋਪਾਲ ਤੇਰਾ ਆਰਤਾ ਜੋ ਜਨ ਤੋਂ ਮੇਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ। ਇਸ ਦੇ ਬਾਰੇ ਵੀ ਮੈਂ ਦੋ ਅੱਖਰ ਕਹਿਣਾ ਚਾਹਾਂਗਾ। ਦੇਖੋ ਜਿਹੜੀ ਪਹਿਲਾਂ ਵੀ ਮੈਂ ਕਈ ਵਾਰੀ ਕਹਿ ਚੁੱਕਾ ਕਿ ਆਰਤੀ ਦਾ ਸ਼ਬਦ ਹੁੰਦਾ ਵੀ ਜਦੋਂ ਆਣ ਪਰਮਾਤਮਾ ਦੇ ਆਣ ਦੇ ਨਾਲ ਰੱਤੇ ਜਾਣਾ, ਜਿਸ ਘਰ ਦੇ ਵਿਚ ਉਹ ਪਰਮਾਤਮਾ ਆ ਗਿਆ, ਜਿਸ ਸਰੀਰ ਦੇ ਵਿਚ ਉਹ ਪਰਮਾਤਮਾ ਆ ਗਿਆ ਉਹ ਰੰਗਿਆ ਜਾਂਦਾ, ਇਹਨੂੰ ਆਰਤੀ ਕਹਿੰਦੇ ਆ, ਆਰਤਾ ਕਹਿੰਦੇ ਆ। ਹੁਣ ਕਹਿੰਦੇ ਕਿ ਮੇਰੀਆਂ ਜਿਹੜੀਆਂ ਮੰਗਾਂ ਆ, ਹੁਣ ਜਦੋਂ ਕੋਈ ਆਉਂਦਾ ਤੁਹਾਡੇ VIP ਆਉਂਦਾ, ਅਸੀਂ ਸਾਰਿਆਂ ਨੇ ਦੇਖਿਆ ਹੋਣਾ ਮਿਨਿਸਟਰ ਆਉਂਦੇ ਨੇ ਕਿਸੇ ਫੰਕਸ਼ਨ ਤੇ ਆਪਾਂ ਸੱਦਦੇ ਹਾਂ ਕਿ ਅਸੀਂ ਉਹਦੇ ਆਉਣ ਤੇ ਕੀ ਕਰਦੇ ਹਾਂ, ਅਸੀਂ ਮੰਗਾਂ ਰੱਖਦੇ ਹਾਂ ਨਾ, ਸਾਡੀ ਜੀ ਸੜਕ ਬਣਾ ਦਿਓ, ਸਾਨੂੰ ਜੀ ਆਹ ਗ੍ਰਾਂਟ ਦੇ ਦਿਓ, ਸਾਨੂੰ ਜੀ ਉਹ ਗ੍ਰਾਂਟ ਦੇ ਦਿਓ, ਕਿਉਂਕਿ ਉਹ ਚ ਕੈਪੇਬਿਲਟੀ ਹੁੰਦੀ ਹੈ, ਉਹਨੂੰ ਅਸੀਂ ਰੁਝਾਨੇ ਆ, ਉਹਨੂੰ ਅਸੀਂ ਉਹਦਾ ਸਵਾਗਤ ਕਰਦੇ ਹਾਂ, ਫੁੱਲਾਂ ਦਾ ਹਾਰ ਪਾਉਂਦੇ ਹਾਂ, ਚਾਹ ਪਾਣੀ ਪਿਲਾਉਂਦੇ ਹਾਂ, ਬੰਦਿਆਂ ਨੂੰ ਮਿਲਾਉਂਦੇ ਹਾਂ, ਸੋਹਣੇ ਸੋਹਣੇ ਕੱਪੜੇ ਪਾਏ ਹੁੰਦੇ, ਉਹਨੂੰ ਅਸੀਂ ਰੁਝਾਉਣ ਦੀ ਕੋਸ਼ਿਸ਼ ਕਰੀ ਦੀ ਹੈ ਕਿ ਉਹ ਤੋਂ ਅਸੀਂ ਕੁਛ ਲੈਣਾ ਆ। ਇਹੀ ਜਿਹੜੀ ਥੀਮ ਹੈ ਇਹ ਪਰਮਾਤਮਾ ਦੀ ਹੈ। ਜਦੋਂ ਪਰਮਾਤਮਾ ਹਿਰਦੇ ਚ ਵੱਸਦਾ ਆ ਜਾਂ ਤੁਹਾਡੇ ਘਰੇ ਆਉਂਦਾ ਤਾਂ ਅਸੀਂ ਉਸ ਤੋਂ ਆਪਣੀਆਂ ਮੰਗਾਂ ਕਰਦੇ ਹਾਂ, ਜਿਹੜੀਆਂ ਸਾਡੀਆਂ ਲੋੜਾਂ ਹੁੰਦੀਆਂ ਅਸੀਂ ਉਹ ਤੋਂ ਮੰਗਣੀਆਂ। ਪਰ ਉਹ ਭਗਤ ਧੰਨਾ ਜੀ ਇਸ ਆਰਤੀ ਦੇ ਵਿਚ ਕਹਿੰਦੇ ਨੇ ਕਿ ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਕੰਮ ਸਵਾਰਤਾ, ਕਿਹੜੇ ਕੰਮ ਨੇ, ਕਹਿੰਦੇ ਕਿ ਮੈਂ ਤਾਂ ਪਰਮਾਤਮਾ ਦੇ ਅੱਗੇ ਆਰਤੀ ਕਰਦਾ ਕਿ ਮੇਰੇ ਜਿਹੜੇ ਕੰਮ ਨੇ ਉਹ ਤਾਂ ਪਰਮਾਤਮਾ ਸਵਾਰਦਾ। ਕੀ ਸਵਾਰਦਾ? ਦਾਲ ਸੀਧਾ ਮੰਗੋ ਘਿਓ, ਕਹਿੰਦੇ ਮੈਂ ਤਾਂ ਉਹਦੇ ਤੋਂ ਹੀ ਮੰਗਦਾ ਆ। ਕੀ ਮੰਗਦਾ ਆ? ਦਾਲ ਆਟਾ ਘਿਓ ਹਮਰਾ ਖੁਸ਼ੀ ਕਰੇ ਨਿਤ ਜੀਓ, ਮੇਰੀ ਜਿਹੜੀ ਖੁਸ਼ੀ ਆ ਮੈਂ ਉਹਦੇ ਤੋਂ ਮੰਗਦਾ, ਉਹ ਮੈਨੂੰ ਦਿੰਦਾ ਆ, ਮੇਰਾ ਦਿਲ ਜਿਹੜਾ ਖੁਸ਼ ਹੁੰਦਾ ਆ। ਪਨੀਆਂ ਸ਼ਾਦਨ ਨਿੱਕਾ ਅਨਾਜ ਮੰਗੋ ਸਤਿ ਸ੍ਰੀ ਅਕਾਲ, ਕਹਿੰਦੇ ਨੇ ਕਿ ਮੈਂ ਜੁੱਤੀ ਵੀ ਉਹ ਤੋਂ ਹੀ ਮੰਗਦਾ ਆ, ਸੋਹਣੇ ਕੱਪੜੇ ਵੀ ਉਹ ਤੋਂ ਹੀ ਮੰਗਦਾ ਆ, ਠੀਕ ਆ, ਤੇ ਜਿਹੜਾ ਸੱਤਾ ਸੀਆਂ ਦਾ ਅੰਨ ਵੀ ਤੇਰੇ ਤੋਂ ਮੰਗਦਾ ਆ। ਗਊ ਭੈਸ ਮੰਗੋ ਲਵੇਰੀ, ਗਊ ਵੀ ਮੱਝਾਂ ਵੀ ਮਾਲ ਡੰਗਰ ਵੀ ਲਵੇਰੀਆਂ ਵੀ ਦੁੱਧ ਦੇਣ ਵਾਲੀਆਂ ਸਾਰੀਆਂ ਮੈਂ ਉਹ ਤੋਂ ਹੀ ਮੰਗਦਾ ਆ। ਇੱਕ ਤਾਜਨ ਤੁਰੀ ਚਗੇਰੀ, ਜਿਹੜੀ ਮੇਰੇ ਕੋਲ ਘੋੜੀ ਹੈ, ਇੱਕ ਤੁਰੀ ਅਰਬੀ ਘੋੜੀ, ਉਹ ਵੀ ਜਿਹੜੀ ਚੰਗੀ ਘੋੜੀ ਆ ਉਹ ਵੀ ਮੈਂ ਉਹ ਤੋਂ ਹੀ ਮੰਗੀ ਆ। ਘਰ ਕੀ ਗਈ ਹਨ ਚੰਗੀ, ਜਿਹੜੀ ਮੇਰੀ ਘਰ ਵਾਲੀ ਆ ਉਹ ਬਹੁਤ ਚੰਗੀ ਆ, ਉਹ ਵੀ ਹੁਣ ਉਹਦੀ ਮਿਹਰ ਦੇ ਨਾਲ ਮੇਰਾ ਵਿਆਹ ਹੋਇਆ ਉਹਦੇ ਨਾਲ, ਜਨ ਧੰਨਾ ਲੇਵੇ ਮੰਗੀ, ਉਹ ਦਿੰਦਾ ਆ ਮੈਂ ਮੰਗਦਾ ਆ, ਉਹ ਦੇ ਦਿੰਦਾ, ਮੈਂ ਲੈ ਲੈਂਦਾ। ਸੋ ਜੋ ਕੁਛ ਵੀ ਧੰਨੇ ਨੂੰ ਮਿਲਿਆ, ਜੋ ਕੁਛ ਵੀ ਉਸ ਇਨਸਾਨ ਨੂੰ ਮਿਲਿਆ, ਭਗਤ ਨੂੰ ਮਿਲਿਆ, ਉਹ ਪਰਮਾਤਮਾ ਦੀ ਮਿਹਰ ਨਾਲ ਮਿਲਿਆ, ਕਿਉਂਕਿ ਸਾਰੇ ਕਾਰਜ ਜਿਹੜੇ ਨੇ ਉਹੀ ਸਵਾਰਦਾ। ਸੋ ਇਹ ਹੈ ਫਿਲੋਸਫੀ ਧੰਨੇ ਭਗਤ ਦੀ ਜਿਹੜੀ ਗੁਰਬਾਣੀ ਦੇ ਵਿਚ ਹੈ। ਗੁਰਬਾਣੀ ਤੋਂ ਬਾਹਰ ਲਈ ਆਪਾਂ ਕੋਈ ਐਗਜ਼ਾਮਪਲ ਨਹੀਂ ਦਿੱਤੀ, ਬੜਾ ਕੁਛ ਲਿਖਿਆ ਗੁਰਬਾਣੀ ਤੋਂ ਬਾਹਰ, ਪਰ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਫਿਲੋਸਫੀ ਹੀ ਅਲਟੀਮੇਟ ਹੈ। ਜੋ ਗੁਰੂ ਗ੍ਰੰਥ ਸਾਹਿਬ ਦੇ ਵਿਚ ਲਿਖਿਆ ਉਹ ਤੁਹਾਡੇ ਸਾਹਮਣੇ ਪੇਸ਼ ਕੀਤਾ। ਉਮੀਦ ਰੱਖਦੇ ਹਾਂ ਕਿ ਤੁਹਾਨੂੰ ਪਸੰਦ ਆਇਆ ਹੋਊਗਾ, ਵਧੀਆ ਲੱਗਿਆ ਹੋਊਗਾ। ਮੇਰੀ ਕੋਈ ਗੱਲ ਨਹੀਂ ਸੀ ਵਿਚ, ਇਹ ਸਾਰੀ ਗੁਰੂ ਗ੍ਰੰਥ ਸਾਹਿਬ ਦੇ ਵਿਚ ਸੀ। ਸੋ ਅਸੀਂ ਆਓ ਗੁਰੂ ਗ੍ਰੰਥ ਸਾਹਿਬ ਘੋਖਿਆ ਕਰੀਏ, ਗੁਰੂ ਗ੍ਰੰਥ ਸਾਹਿਬ ਨੂੰ ਚਰਨ ਚ ਜਾਈਏ, ਉਨ੍ਹਾਂ ਨੂੰ ਅਧਿਐਨ ਕਰੀਏ। ਸੋ ਬੜੇ ਸਾਡੇ ਜਿਹੜੇ ਗਲਤ ਫਹਿਮੀਆਂ, ਗਲਤ ਸਾਖੀਆਂ ਜਿਹੜੀਆਂ ਨੇ ਉਹ ਦੂਰ ਹੋ ਜਾਣਗੀਆਂ। ਸੋ ਬੜਾ ਖਜ਼ਾਨਾ ਗੁਰੂ ਗ੍ਰੰਥ ਸਾਹਿਬ ਚ, ਬਹੁਤ ਸਾਰੇ ਸੱਜਣ ਮਿੱਤਰ ਜੁੜ ਵੀ ਰਹੇ ਨੇ ਤੇ ਆਪਾਂ ਸਾਰੇ ਉਨ੍ਹਾਂ ਦੇ ਸੁਨੇਹੇ ਲਵਾਂਗੇ। ਪਰ ਪਹਿਲਾਂ ਤੁਹਾਨੂੰ ਇਕ ਗੀਤ ਸੁਣਾਉਂਦੇ ਆ। ਗੀਤ ਹੈਗਾ ਜੀ ਨਾਨਕ ਦੁਖੀਆ ਸਭ ਸੰਸਾਰ ਫਿਲਮ ਆਈ ਸੀ, ਉਹਦੇ ਵਿਚ ਮੁਹੰਮਦ ਰਫੀ ਸਾਹਿਬ ਦੀ ਆਵਾਜ਼ ਦੇ ਵਿਚ ਤੁਹਾਡੇ ਸਾਹਮਣੇ ਗੀਤ ਪੇਸ਼ ਕਰਨਾ ਹੈ। ਔਰ ਇਹ ਗੀਤ ਤਕਰੀਬਨ ਮੇਰਾ ਖਿਆਲ 1971 ਦੇ ਵਿਚ ਇਹ ਫਿਲਮ ਆਈ ਸੀ। ਲਓ ਗੀਤ ਸੁਣਦੇ ਆ ਮੁਹੰਮਦ ਰਫੀ ਸਾਹਿਬ ਦੀ ਆਵਾਜ਼ ਦੇ ਵਿਚ।
ਖੇਤਾਂ ਵਿੱਚ ਰੱਬ ਵਸਦਾ, ਸਾਡੇ ਖੇਤਾਂ ਵਿੱਚ ਰੱਬ ਵਸਦਾ, ਸਾਨੂੰ ਸਵਰਗਾਂ ਦੀ ਲੋੜ ਕੋਈ ਨਾ ਕੋਈ ਨਾ, ਸਾਨੂੰ ਸਾਂ ਇਸ ਧਰਤੀ ਦੀ, ਸਾਨੂੰ ਸਾਂ ਇਸ ਧਰਤੀ ਦੀ, ਇਹਦੇ ਨਾਲੋਂ ਪਿਆਰਾ ਹੋਰ ਕੋਈ ਨਾ ਕੋਈ ਨਾ, ਸਾਡੇ ਖੇਤਾਂ ਵਿੱਚ ਰੱਬ ਵਸਦਾ, ਬਈ ਰੱਬ ਵਸਦਾ। ਓਏ ਚੱਲ ਬੋਲਦਾ, ਓ ਹੱਟ ਬੋਲਦਾ, ਧਰਤੀ ਰੱਬ ਦਾ ਰੂਪ ਕਹਾਉਂਦੀ ਏ, ਇਹ ਸਭ ਦਾ ਪਾਰ ਉਠਾਉਂਦੀ ਏ, ਇਹ ਸਭ ਦਾ ਪਾਰ ਉਠਾਉਂਦੀ ਏ, ਜੀਵਨ ਪਰ ਸਾਥ ਨਿਭਾਉਂਦੀ ਏ, ਮਰ ਜਾਈਏ ਤਾਂ ਵੀ ਸੀਨੇ ਨਾਲ ਲਾਉਂਦੀ ਏ। ਸਾਡਾ ਮਾਨ ਇਹ ਧਰਤੀ, ਸਾਡੀ ਜਾਨ ਧਰਤੀ, ਕਿਹਦੇ ਵਰਗੀ ਮਾਂ ਦੀ ਦੁਨੀਆਂ ਚ ਹੋਰ ਕੋਈ ਨਾ, ਸਾਡੇ ਖੇਤਾਂ ਵਿੱਚ ਰੱਬ ਵਸਦਾ, ਬਈ ਰੱਬ ਵਸਦਾ। ਓਏ ਚੱਲ ਬੋਲਦਾ, ਓਏ ਹੱਥ ਬੋਲਦਾ, ਪਸੀਨੇ ਬਹਿੰਦੇ ਨੇ, ਤਨ ਚ ਪਸੀਨੇ ਬਹਿੰਦੇ ਨੇ, ਇਸ ਨੂੰ ਪੂਜਾ ਕਹਿੰਦੇ ਨੇ, ਸਭ ਮਿਲ ਜਾਂਦਾ ਜਦ ਖੇਤ ਸਾਡੇ ਹੱਸ ਪੈਂਦੇ ਨੇ। ਸਾਡੀ ਇੱਜ਼ਤ ਧਰਤੀ, ਸਾਡੀ ਦੌਲਤ ਧਰਤੀ, ਚੋਰੀ ਕਰ ਸਕਦਾ ਏ ਦੌਲਤ ਸਾਡੀ ਕੋਈ ਚੋਰ ਨਾ, ਉਹ ਸਾਡੇ ਖੇਤਾਂ ਵਿੱਚ ਰੱਬ ਵਸਦਾ, ਸਾਡੇ ਖੇਤਾਂ ਵਿੱਚ ਰੱਬ ਵਸਦਾ, ਸਾਨੂੰ ਸਵਰਗਾਂ ਦੀ ਲੋੜ ਕੋਈ ਨਾ ਕੋਈ ਨਾ, ਸਾਡੇ ਖੇਤਾਂ ਵਿੱਚ ਰੱਬ ਵਸਦਾ, ਬਈ ਰੱਬ ਵਸਦਾ। ਓਏ ਚੱਲ ਬੋਲਦਾ, ਓਏ ਹੱਥ ਬੋਲਦਾ,
ਸਾਡੇ ਖੇਤਾਂ ਵਿੱਚ ਰੱਬ ਵਸਦਾ। ਬਹੁਤ ਖੂਬਸੂਰਤ ਗੀਤ ਲੱਗਦਾ ਜੀ ਮੈਨੂੰ, ਰੇਡੀਓ ਤੇ ਬਹੁਤ ਆਉਂਦਾ ਹੁੰਦਾ ਸੀ, ਸੋ ਮੈਂ ਸੋਚਿਆ ਤੁਹਾਡੇ ਨਾਲ ਵੀ ਸ਼ੇਅਰ ਕਰ ਲਵਾਂ। ਸੋ ਦੋਸਤੋ, ਬਹੁਤ ਸਾਰੇ ਸੱਜਣ ਸਾਡੇ ਨਾਲ ਜੁੜ ਰਹੇ ਨੇ, ਸਾਰਿਆਂ ਦੇ ਸੁਨੇਹੇ ਆਪਾਂ ਲੈਣੇ ਆ, ਪਹਿਲਾਂ ਸੁਨੇਹੇ ਲੈ ਲੈਂਦੇ ਆ। ਚਲੋ ਤੇ ਦਲਜੀਤ ਸਿੰਘ ਹਾਂਜੀ ਭਾਜੀ ਇਹ ਗੀਤ ਨਾਨਕ ਦੁਖੀਆ ਸਭ ਸੰਸਾਰ ਦੇ ਵਿਚੋਂ ਹੈ ਹਾਂਜੀ ਗੋਲਡੀ ਬਾਜਵਾ ਜੀ ਗੀਤ ਪਸੰਦ ਕਰ ਰਹੇ ਨੇ ਬਹੁਤ ਬਹੁਤ ਧੰਨਵਾਦ ਜੀ ਹਰਪ੍ਰੀਤ ਸੰਧੂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਹਾਂਜੀ ਹਰਪ੍ਰੀਤ ਤੇ ਰਾਜਵਿੰਦਰ ਜੀ ਐਲਬਰੀ ਤੋਂ ਜੀ ਆਇਆਂ ਨੂੰ ਜੀ ਪ੍ਰੋਗਰਾਮ ਚ ਪਰਤ ਵਾਲੇ ਹੋ ਹਰਮਪ੍ਰੀਤ ਬਰਾੜ ਜੀ ਕੀ ਹਾਲ ਚਾਲ ਹੈ ਠੀਕ ਠਾਕ ਹੋ ਆ ਰਹੇ ਹਾਂ ਜੀ ਮਿਲਾਂਗੇ ਤੁਹਾਨੂੰ ਦਸਾਂ ਪੰਦਰਾਂ ਦਿਨਾਂ ਤੱਕ ਪਰਤ ਦੇ ਵਿਚ ਢਾਲ ਇਕੱਠੀ ਕਰਨ ਆਉਣਾ ਆਪਾਂ ਗੁਰੂ ਘਰ ਦੇ ਲਈ ਫਸਟ ਸਿੱਖ ਟੈਂਪਲ ਦੇ ਲਈ ਤੇ ਡਾਰਵਿਨ ਵਾਲੀ ਜਿਹੜੀ ਢਾਲ ਸੀ ਉਹ ਤੁਹਾਨੂੰ ਦੱਸਾਂਗੇ ਥੋੜੇ ਦਿਨਾਂ ਤੱਕ ਕਿ ਡਾਰਵਿਨ ਵਾਲਿਓ ਦੱਸੋ ਜਰਾ ਜੇ ਅਪਡੇਟ ਆ ਹਰਪ੍ਰੀਤ ਜੀ ਗੁਰਵਿੰਦਰ ਸਿੰਘ ਨਿਊਜ਼ੀਲੈਂਡ ਵਾਲੇ ਵੀ ਸਾਡੇ ਨਾਲ ਜੁੜ ਚੁੱਕੇ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕੀ ਹਾਲ ਚਾਲ ਹੈ ਗੁਰਵਿੰਦਰ ਜੀ ਠੀਕ ਠਾਕ ਹੋ ਲਖਵਿੰਦਰ ਸਿੰਘ ਜੋਸ਼ਨ ਚਿੰਨੀ ਵਾਲੇ ਜੀ 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 ਤੁਹਾਡਾ ਮਸਲਾ ਕੋਈ ਗੱਲ ਨੀ ਆਪਾਂ ਕਰਦੇ ਮੈਂ ਹੋਲਡ ਕਰ ਲਿਆ ਪ੍ਰੋਗਰਾਮ ਦੇ ਸ਼ੁਰੂ ਚ ਨੀ ਇੱਦਾਂ ਦੇ ਮਸਲੇ ਆਪਾਂ ਲੈ ਕੇ ਆਉਣੇ ਜਗਤਾਰ ਗਿੱਲ ਭਾਜੀ ਵੀ ਜੁੜ ਗਏ ਨੇ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਗੁੱਡ ਮਾਰਨਿੰਗ ਕਹਿੰਦੇ ਨੇ ਕਿ ਮਾਸੂਮ ਬੱਚੇ ਮੂਰਖ ਨਹੀਂ ਹੁੰਦੇ ਸਗੋਂ ਉਹ ਸੋਚਦੇ ਨੇ ਹਰ ਇਨਸਾਨ ਦਿਲ ਸਾਡੇ ਵਰਗਾ ਹੈ ਸ਼ੁਭ ਸਵੇਰ ਦੋਸਤੋ ਟੁੰਡੇ ਕੇ ਬਹੁਤ ਵਧੀਆ ਮੈਸੇਜ ਤੇ ਸਾਡੇ ਨਾਲ ਜੁੜੇ ਨੇ ਜੀ ਰਾਜ ਮਹਿੰਦਰ ਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਉਦੋਂ ਤੱਕ ਪੁੱਛੇ ਜਾਵੋਗੇ ਜਦੋਂ ਤੱਕ ਕੰਮ ਆਵੋਗੇ ਅਕਸਰ ਹੀ ਚਿਰਾਗਾਂ ਦੇ ਜਾਗਣ ਤੋਂ ਬਾਅਦ ਮਾਚਿਸ ਬੁਝਾ ਦਿੱਤੀ ਜਾਂਦੀ ਹੈ ਠੀਕ ਹੈ ਜੀ ਬਹੁਤ ਸੋਹਣਾ ਵਿਚਾਰ ਵਿਜੇ ਵਿਰਦੀ ਜੀ ਕੀ ਹਾਲ ਚਾਲ ਹੈ ਕਹਿੰਦੇ ਵੈਰੀ ਪਲੈਸੈਂਟ ਵੈਦਰ ਇਨ ਸਿਡਨੀ ਹਾਂਜੀ ਹੁਣ ਅਮਰੀਕ ਭਾਜੀ ਹੈ ਨੀ ਨਾ ਤਾਂ ਕਰਕੇ ਮੈਨੂੰ ਲੱਗਦਾ ਹੈ ਇਸ ਤਰ੍ਹਾਂ ਲਾਜਵਿੰਦਰ ਹੁਣੀ ਜੁੜੇ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਨੇ ਕਿ ਵਾਹਿਗੁਰੂ ਜੀ ਪਾਸੋਂ ਸਰਬੱਤ ਦਾ ਭਲਾ ਮੰਗਦੇ ਹਾਂ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਤੁਹਾਡਾ ਸੋ ਦੋਸਤੋ ਇਹ ਸਨ ਸੁਨੇਹੇ ਹਰਪ੍ਰੀਤ ਸਿੰਘ ਹਾਂਜੀ ਸੁਖਵਿੰਦਰ ਸੌਂਦ ਭਾਜੀ ਵੀ ਆ ਗਏ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕੁਇਕਰ ਹਿੱਲ ਤੋਂ ਔਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਲਬਰੀ ਵਾਲੇ ਹਰਪ੍ਰੀਤ ਸਿੰਘ ਸੋਰੀ ਹਰਪ੍ਰੀਤ ਸਿੰਘ ਡਾਰਬਿਨ ਵਾਲੇ ਹਾਂਜੀ ਫਤਿਹ ਬੁਲਾ ਰਹੇ ਨੇ ਸਾਂਝ ਪਾ ਰਹੇ ਨੇ ਤੇ ਭਗਤ ਧੰਨਾ ਜੀ ਦੀ ਵਿਆਖਿਆ ਜਿਹੜੀ ਕਹਿੰਦੇ ਕੀਤੀ ਬਹੁਤ ਸੋਹਣੀ ਕੀਤੀ ਦੇਖੋ ਗੁਰੂ ਗ੍ਰੰਥ ਸਾਹਿਬ ਦੇ ਵਿਚੋਂ ਹੀ ਕੀਤੀ ਆ ਬਾਹਰੋਂ ਨਹੀਂ ਕੀਤੀ ਸੋ ਬਹੁਤ ਅਸੀਂ ਗਲਤ ਅਡੰਬਰੀ ਕਹਾਣੀਆਂ ਕਈ ਵਾਰੀ ਘੜ ਲਈ ਦੀਆਂ ਬਣਾ ਲਈ ਦੀਆਂ ਇਹੋ ਜਿਹੀ ਗੱਲ ਹੈ ਨੀ ਗੁਰੂ ਸਾਹਿਬ ਚਾਨਣ ਮਨਾਰਾ ਨੇ ਗੁਰੂ ਸਾਹਿਬ ਤੋਂ ਪੁੱਛ ਲਿਆ ਕਰੀਦਾ ਤੇ ਪਤਾ ਲੱਗ ਜਾਂਦਾ ਤਾਂ ਸਾਡੇ ਨਾਲ ਕੁਲਦੀਪ ਸਿੰਘ ਔਲਖ ਵੀ ਫਤਿਹ ਬੁਲਾ ਰਹੇ ਨੇ ਕਹਿੰਦੇ ਭਾਜੀ ਧੰਨ ਧੰਨ ਹੋ ਗਈ ਸਵੇਰੇ ਸਵੇਰੇ ਭਗਤ ਧੰਨਾ ਜੀ ਦੇ ਅਨਮੋਲ ਸ਼ਬਦ ਸੁਣ ਕੇ ਅੱਜ ਦਾ ਦਿਨ ਲੇਖੇ ਲੱਗ ਗਿਆ ਬਹੁਤ ਬਹੁਤ ਧੰਨਵਾਦ ਜੀ ਰਵਿੰਦਰ ਸਿੰਘ ਸਿਡਨੀ ਵਾਲੇ ਜਿਹੜੇ ਮੈਲਬਨ ਪਹੁੰਚ ਗਏ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਰਮਨਦੀਪ ਸਿੰਘ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਪ੍ਰੋਗਰਾਮ ਸੁਣ ਰਹੇ ਨੇ ਸੱਤੀ ਸਿੰਘ ਕੌਫ ਸਰਵਰ ਵਾਲਿਓ ਕੀ ਹਾਲ ਚਾਲ ਹੈ ਠੀਕ ਹੈ ਜੀ ਅੱਜ ਬਿਜ਼ੀ ਬਿਜ਼ੀ ਲਾਈਫ ਬਿਊਟੀਫੁਲ ਵੈਦਰ ਇਨ ਕੌਫ ਸਾਵਰ ਬਿਲਕੁਲ ਬਹੁਤ ਸੋਹਣਾ ਮੌਸਮ ਹੈ ਹਾਂਜੀ ਚੰਨਾ ਸਾਹਿਬ ਕੀ ਹਾਲ ਚਾਲ ਹੈ ਠੀਕ ਠਾਕ ਹੋ ਕਿਸੀ ਅੱਛੇ ਇਨਸਾਨ ਸੇ ਕੋਈ ਗਲਤੀ ਹੋ ਤੋ ਸਹਿਨ ਕਰ ਲੋ ਕਿਉਂਕਿ ਮੋਤੀ ਅਗਰ ਕਚਰੇ ਮੇ ਵੀ ਗਿਰ ਜਾਏ ਤੋ ਵੀ ਕੀਮਤੀ ਰਹਿਤਾ ਹੈ ਸ਼ੁਭ ਸਵੇਰ ਕਿਆ ਬਾਤ ਹੈ ਬਹੁਤ ਬਹੁਤ ਧੰਨਵਾਦ ਜੀ ਹਾਂਜੀ 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 ਫੋਟੋ ਆ ਗਈ ਹੈ ਸੱਤੀ ਜੀ ਮੈਂ ਕਰਦਾ ਸ਼ੇਅਰ ਬੇਰੀਆਂ ਦੇ ਪੱਤੇ ਦੇ ਉਤੋਂ ਤੁਪਕਾ ਪਾਣੀ ਦਾ ਡਿੱਗ ਰਿਹਾ ਤੇ ਗੱਲ ਆਪਾਂ ਕੀਤੀ ਸੀ ਡਾਰਵਿਨ ਵਾਲਿਆਂ ਦੀ ਕਿੰਨੇ ਪੈਸੇ ਇਕੱਠੇ ਹੋ ਗਏ ਗੁਰੂ ਸਾਹਿਬ ਦੀ ਢਾਲ ਗੁਰਦੁਆਰਾ ਸਾਹਿਬ ਦੀ ਢਾਲ ਇਕੱਠੀ ਕੀਤੀ ਆ ਤੇ ਆਪਾਂ ਤੁਹਾਡੇ ਨਾਲ ਸ਼ੇਅਰ ਕਰਨਾ ਫਿਗਰ ਸਾਡੇ ਕੋਲ ਆ ਗਿਆ ਇੰਤਜ਼ਾਰ ਕਰੋ ਥੋੜਾ ਜਿਹਾ ਤੇ ਇਹ ਅਮਰੀਕ ਭਾਜੀ ਨੂੰ ਆ ਲੈਂਦੇ ਤੁਹਾਡੇ ਨਾਲ ਸ਼ੇਅਰ ਕਰਦੇ ਆ ਕਿ ਡਾਰਵਿਨ ਗੁਰੂ ਘਰ ਨੂੰ ਮਾਇਕ ਮਦਦ ਦੀ ਲੋੜ ਸੀ ਪੈਸਿਆਂ ਦੀ ਤੇ ਇਕੱਠੇ ਕਰਨ ਪਹੁੰਚੇ ਹੋਏ ਸੀ ਸਾਰੀ ਟੀਮ ਤੇ ਆਪਾਂ ਤੁਹਾਨੂੰ ਦੱਸਾਂਗੇ ਕਿ ਕਿੱਥੇ ਕੁ ਤੱਕ ਅੰਕੜੇ ਪਹੁੰਚੇ ਨੇ ਦੇਖਦੇ ਆ ਹੁਣ ਵੈਦਰ ਆਸਟ੍ਰੇਲੀਆ ਦਾ 30 ਡਿਗਰੀ ਅੱਜ ਕੇਨਸ ਦੇ ਵਿਚ ਰਹੇਗਾ ਮੌਸਮ ਉਥੇ ਸਾਫ਼ ਹੀ ਰਹੇਗਾ ਤੇ ਬ੍ਰਿਸਬਨ ਦੇ ਵਿਚ 26 ਡਿਗਰੀ ਤੇ ਉਥੇ ਹਲਕੇ ਸ਼ਾਵਰ ਹੋਣ ਦੀ ਉਮੀਦ ਹੈ ਮੀਂਹ ਦੱਸਿਆ ਗਿਆ ਕੌਫ ਸਾਰਵਰ ਦੇ ਵਿਚ 25 ਡਿਗਰੀ ਔਰ ਸਿਡਨੀ ਦੇ ਵਿਚ ਬੱਦਲਵਾਹੀ 24 ਡਿਗਰੀ ਤੇ ਮੈਲਬਨ ਦੇ ਵਿਚ ਅੱਜ ਹਵਾ ਚੱਲੇਗੀ ਤੇ ਧੁੱਪ ਖਿੜੇਗੀ 23 ਡਿਗਰੀ ਐਡਲੇਡ ਦੇ ਵਿਚ ਗਰਜ ਨਾਲ ਛੱਟਾਂ ਪੈਣਗੀਆਂ ਔਰ 28 ਡਿਗਰੀ ਗਰਮ 26 ਡਿਗਰੀ ਪਰਥ ਸ਼ਾਵਰ ਦੱਸੇ ਗਏ ਨੇ ਔਰ 36 ਡਿਗਰੀ ਗਰਮ ਮੌਸਮ ਬਿਲਕੁਲ ਸਾਫ਼ ਡਾਰਵਿਨ ਦੇ ਵਿਚ ਚਲਦੇ ਆ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜਿੱਥੇ ਇਸ ਵੇਲੇ 14 ਡਿਗਰੀ ਆ ਦਿਨ ਸਾਫ਼ ਹੈ ਦਿਨ ਨੀ ਮਤਲਬ ਤੜਕਾ ਸਾਫ਼ ਹੈ ਤੇ ਦਿਨਾਂ ਨੂੰ ਬਿਲਕੁਲ ਸਾਫ਼ ਰਹੇਗਾ 33 ਡਿਗਰੀ ਗਰਮੀ ਵੱਲ ਨੂੰ ਮੌਸਮ ਵੱਧ ਰਿਹਾ ਸੋ ਇਹ ਸੀ ਜਾਣਕਾਰੀਆਂ ਮੌਸਮ ਨਾਲ ਸੰਬੰਧਿਤ ਅੱਜ ਖਬਰਾਂ ਵੀ ਆਪਾਂ ਤੁਹਾਨੂੰ ਸ਼ੇਅਰ ਕਰਨੀਆਂ ਨੇ, ਚਿੰਤਨ ਵੀ ਕਰਨਾ, ਸੁਨੇਹੇ ਵੀ ਲੈਣੇ ਆ, ਆਸਟ੍ਰੇਲੀਆ ਦੇ ਵਿਚ ਕੀ ਹੋ ਰਿਹਾ ਉਹ ਵੀ ਆਪਾਂ ਗੱਲਾਂ ਤੁਹਾਡੇ ਨਾਲ ਸ਼ੇਅਰ ਕਰਨੀਆਂ। ਚਲੋ ਅੱਜ ਖੇਤਾਂ ਦੀ ਹੀ ਗੱਲ ਚੱਲੀ ਆ, ਤੇ ਜਿਹੜੇ ਕਦੇ ਖੇਤਾਂ ਦੇ ਰਾਜੇ ਹੁੰਦੇ ਸੀ ਉਹ ਅੱਜ ਕੀ ਹੋ ਗਏ ਨੇ ਇਹਦੇ ਬਾਰੇ ਗੱਲ ਕਰਾਂਗੇ। ਖੈਰ ਕਹਿੰਦੇ ਕਿ ਜਿਸ ਕਾ ਕੰਮ ਉਸੀ ਕੋ ਸਾਜੇ, ਜੋ ਜਿਹੜੇ ਕੰਮ ਦੇ ਵਿਚ ਅਸੀਂ ਪੈਨੇ ਆ ਨਾ, ਜੇ ਅਸੀਂ ਉਹਨੂੰ ਉਹਦੇ ਐਕਸਪਰਟ ਬਣ ਜਾਈਏ ਤਾਂ ਹੀ ਵਧੀਆ ਲੱਗਦਾ, ਪਰ ਆਪਣਾ ਕੰਮ ਨਹੀਂ ਛੱਡਣਾ ਚਾਹੀਦਾ। ਆਓ ਗੀਤ ਸੁਣਦੇ ਹਾਂ ਜਸਵਿੰਦਰ ਬਰਾੜ ਦੀ ਆਵਾਜ਼ ਦੇ ਵਿਚ, ਖੇਤਾਂ ਦੇ ਰਾਜੇ।
ਪਿੰਜਰਾ ਸੋਨੇ ਦਾ ਹੋਵੇ ਲੱਖ ਵਾਰੀ, ਪਿੰਜਰਾ ਸੋਨੇ ਦਾ ਹੋਵੇ ਲੱਖ ਵਾਰੀ, ਆਜ਼ਾਦ ਪੰਛੀ ਜਿਹਾ ਮਜ਼ਾ ਨਹੀਂ ਆ ਸਕਦਾ। ਜੁੱਤੀ ਪੈਰਾਂ ਚ ਹੋਵੇ ਭਾਵੇਂ ਸੋਨੇ ਦੀ, ਜੁੱਤੀ ਪੈਰਾਂ ਚ ਹੋਵੇ ਭਾਵੇਂ ਸੋਨੇ ਦੀ, ਪਾ ਕੇ ਮੰਦਰ ਦੇ ਅੰਦਰ ਨਹੀਂ ਜਾ ਸਕਦਾ। ਤਾਰੂ ਹੋਵੇ ਭਾਵੇਂ ਲੱਖ ਸਮੁੰਦਰਾਂ ਦਾ, ਤਾਰੂ ਹੋਵੇ ਭਾਵੇਂ ਲੱਖ ਸਮੁੰਦਰਾਂ ਦਾ, ਬਿਨਾਂ ਮਲਾਹ ਦੇ ਪਾਰ ਨਹੀਂ ਜਾ ਸਕਦਾ। ਪਿਆਰਾ ਸਿੰਘਾ ਸ਼ੇਰ ਮਰਜੂ ਭੁੱਖ ਦੁੱਖੋਂ, ਪਰ ਮਰਦਾ ਮਰਦਾ ਦੀ ਘਾਹ ਨਹੀਂ ਖਾ ਸਕਦਾ, ਪਰ ਮਰਦਾ ਮਰਦਾ ਦੀ ਘਾਹ ਨਹੀਂ ਖਾ ਸਕਦਾ।
ਮੈਂ ਹਾਂ ਅਮਨਦੀਪ ਸਿੰਘ ਸਿੱਧੂ, ਡਾਇਰੈਕਟਰ ਹਰਮਨ ਰੇਡੀਓ। ਦੁਨੀਆਂ ਦੇ ਹਰ ਕੋਨੇ ਤੋਂ ਪੰਜਾਬੀ ਸਾਡੇ ਨਾਲ ਜੁੜਦੇ ਹਨ ਅਤੇ ਆਲਾ ਦਰਜੇ ਦੀ ਪੇਸ਼ਕਾਰੀ ਦਾ ਆਨੰਦ ਮਾਣਦੇ ਹਨ।
ਹਰਮਨ ਰੇਡੀਓ ਦੇ ਆਸਟ੍ਰੇਲੀਆ ਤੋਂ ਸਾਰੇ ਪ੍ਰੈਜ਼ੈਂਟਰ ਮੁਫ਼ਤ ਸੇਵਾ ਨਿਭਾਉਂਦੇ ਹਨ। ਤੁਸੀਂ ਵੀ ਸਾਡੀ ਮਦਦ ਕਰ ਸਕਦੇ ਹੋ। ਸਾਨੂੰ ਵਧੀਆ ਵਧੀਆ ਜਾਣਕਾਰੀਆਂ ਭੇਜੋ ਅਤੇ ਸਾਡੀਆਂ ਆਪਣੀਆਂ ਆਈਫੋਨ ਅਤੇ ਐਂਡਰਾਇਡ ਦੀਆਂ ਐਪਲੀਕੇਸ਼ਨਸ ਐਪ ਸਟੋਰ ਤੋਂ ਡਾਊਨਲੋਡ ਕਰਕੇ ਉਸ ਵਿੱਚ ਸਾਨੂੰ ਸੁਣੋ। ਤੁਹਾਨੂੰ ਰੇਡੀਓ ਦੇ ਨਾਲ ਅਖਬਾਰ, ਪੋਡਕਾਸਟ, ਵਧੀਆ ਵੀਡੀਓ, ਲੇਖ, ਦਰਬਾਰ ਸਾਹਿਬ ਅਤੇ ਹੋਰ ਗੁਰਧਾਮਾਂ ਦਾ ਲਾਈਵ ਕੀਰਤਨ ਸੁਣਨ ਅਤੇ ਦੇਖਣ ਨੂੰ ਮਿਲੇਗਾ। ਐਪ ਵਿੱਚੋਂ ਹੀ ਸਿੱਧਾ ਸੁਨੇਹਾ ਘੱਲ ਸਕੋਗੇ। ਅੱਜ ਹੀ ਸਾਡੀਆਂ ਐਪਸ ਇੰਸਟਾਲ ਕਰੋ। ਧੰਨਵਾਦ।
ਕੀ ਤੁਸੀਂ ਸੁਰਾਂ ਦੀ ਬਾਰਿਸ਼ ਹੁੰਦੀ ਦੇਖੀ ਹੈ ਕਦੀ? ਜਾਂ ਫਿਰ ਹਵਾ ਵਿੱਚ ਤਾਲ ਨੂੰ ਮਹਿਸੂਸ ਕੀਤਾ ਹੋਵੇ? ਕਦੀ ਖਿੜਦੇ ਫੁੱਲ ਦਾ ਕੋਈ ਅਣਛੋਇਆ ਗੀਤ ਸੁਣਿਆ? ਜਾਂ ਤਿਤਲੀਆਂ ਨੂੰ ਸੁਰਾਂ ਦੀ ਝਾਂਜਰ ਵੱਲ ਨੱਚਦੇ ਵੇਖਿਆ ਹੋਵੇ? ਵਗਦੇ ਬੱਦਲਾਂ ਨੂੰ ਲਹਿਰਾਉਂਦੇ ਜਾਂ ਸਤਰੰਗੀ ਪੀਂਘ ਨੂੰ ਕਿੱਕਲੀ ਪਾਉਂਦੇ ਵੇਖਿਆ ਹੋਵੇ? ਨਹੀਂ ਵੇਖਿਆ? ਜੇ ਨਹੀਂ ਵੇਖਿਆ ਤੇ ਜੀ ਹਰਮਨ ਰੇਡੀਓ ਲੈ ਕੇ ਆ ਰਿਹਾ ਹੈ ਸੁਰਾਂ ਦਾ ਕਾਰਵਾਂ। ਸੰਗੀਤ ਵਿੱਚ ਭਿੱਜੇ ਕੁਝ ਪਲ, ਜਿੱਥੇ ਸਲਾਮ ਕਰਾਂਗੇ ਆਪਣੇ ਫਨਕਾਰਾਂ ਨੂੰ, ਉੱਥੇ ਹੀ ਸੁਣਾਂਗੇ ਉਨ੍ਹਾਂ ਦੇ ਕੁਝ ਅਭੁੱਲ ਨਗਮੇ। ਸੁਰਾਂ ਦੇ ਇਸ ਕਾਰਵਾਂ ਤੇ ਮੈਂ ਸੁਖਪ੍ਰੀਤ ਬਣਾਂਗੀ ਤੁਹਾਡੀ ਹਮ ਸਫ਼ਰ ਤੇ ਹੱਥ ਫੜ ਤੁਰਾਂਗੇ ਸੁਰਾਂ ਦੇ ਇੱਕ ਨਾ ਖਤਮ ਹੋਣ ਵਾਲੇ ਸਫ਼ਰ ਤੇ, ਜਲਦ ਹੀ ਹਰਮਨ ਰੇਡੀਓ ਤੇ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ। ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਲਓ ਜੀ, ਵੀਕਐਂਡ ਚੱਲ ਰਿਹਾ ਆਸਟ੍ਰੇਲੀਆ ਦੇ ਵਿੱਚ, ਸ਼ੁਰੂ ਹੋ ਚੁੱਕਾ ਦਿਨ। ਸ਼ਨਿਚਰਵਾਰ 21 ਅਪ੍ਰੈਲ ਹੈ ਅੱਜ, ਔਰ ਦੁਨੀਆਂ ਦੇ ਹਜੇ ਕਈ ਹਿੱਸਿਆਂ ਦੇ ਵਿੱਚ ਸ਼ੁੱਕਰਵਾਰ ਹੀ ਚੱਲ ਰਿਹਾ। ਖੈਰ ਕੋਈ ਗੱਲ ਨਹੀਂ, ਆ ਰਿਹਾ ਤੁਹਾਡੇ ਲਾਗੇ ਲਾਗੇ ਆ, ਸੋ ਇੰਤਜ਼ਾਰ ਕਰੋ। ਪਰ ਪ੍ਰੋਗਰਾਮ ਚੱਲ ਰਹੇ ਨੇ। ਮੇਰੇ ਨਾਲ ਅਮਰੀਕ ਫਲੋਰਾ ਟਸਮੈਨੀਆ ਤੋਂ ਅੱਜ ਜੁਆਇਨ ਕਰ ਚੁੱਕੇ ਨੇ ਤੇ ਉਨ੍ਹਾਂ ਨੂੰ ਆਪਾਂ ਫਤਿਹ ਬੁਲਾਉਂਦੇ ਹਾਂ। ਅਮਰੀਕ ਜੀ, ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
ਸਤਿ ਸ੍ਰੀ ਅਕਾਲ ਅਮਨਦੀਪ ਤੇ ਸਤਿ ਸ੍ਰੀ ਅਕਾਲ ਸਾਰੇ ਹਰਮਨ ਰੇਡੀਓ ਦੇ ਸਰੋਤੇ ਜਿਹੜੇ ਇਸ ਵੇਲੇ ਦੇਸ਼ਾਂ ਦੇ ਵਿਦੇਸ਼ਾਂ ਵਿੱਚ ਇਸ ਪ੍ਰੋਗਰਾਮ ਸੁਣ ਰਹੇ ਹਨ, ਉਹਨਾਂ ਨਮਸਕਾਰ ਤੇ ਸਤਿ ਸ੍ਰੀ ਅਕਾਲ ਤੇ ਅਦਾਬ ਜੀ।
ਜੀ, ਪਹਿਲਾਂ ਤਾਂ ਇਹ ਦੱਸੋ ਵੀ ਸਿਡਨੀ ਦਾ ਵੈਦਰ ਤਾਂ ਵਿਜੇ ਵਿਰਦੀ ਹੁਣਾਂ ਨੇ ਦੱਸਤਾ ਕਿ ਬਹੁਤ ਖੂਬਸੂਰਤ ਅੱਜ ਤੁਹਾਡੀ ਗੈਰ ਹਾਜ਼ਰੀ ਦੇ ਵਿੱਚ, ਤੇ ਤਸਮੈਨੀਆ ਚ ਕੀ ਚੱਲ ਰਿਹਾ?
ਅਮਨਦੀਪ, ਤਸਮੈਨੀਆ ਦਾ ਵੈਦਰ ਵੀ ਪਿਛਲੇ 3-4 ਦਿਨ ਤੋਂ ਕਾਫੀ ਸੁਹਾਵਣਾ ਆ। 3-4 ਦਿਨ ਪਹਿਲਾਂ ਬਦਲ ਸੀ ਇਸ ਥਾਂ ਦੇ ਵਿੱਚ, ਲੇਕਿਨ ਉਹ ਕੱਟ ਗਏ ਆ ਬਦਲ, ਤੇ 2-3 ਦਿਨ ਤੋਂ ਕਾਫੀ ਧੁੱਪ ਇੱਥੇ ਚੜੀ ਹੋਈ, ਲੇਕਿਨ ਧੁੱਪ ਵਿੱਚ ਠੰਡਕ ਜ਼ਿਆਦਾ ਹੈ ਕਿਉਂਕਿ ਤੂਫਾਨੀਆ ਆਈਲੈਂਡ ਹੋਣ ਦੇ ਕਾਰਨ ਇੱਥੇ ਸਮੁੰਦਰ ਦਾ ਜਿਹੜਾ ਪ੍ਰਭਾਵ ਬਹੁਤ ਜ਼ਿਆਦਾ ਪੈਂਦਾ ਹੈ। ਠੰਡਕ ਸਮੁੰਦਰ ਤੋਂ ਆਉਂਦੀ ਰਹਿੰਦੀ ਹੈ ਚੌਹਾਂ ਪਾਸਿਆਂ ਤੋਂ, ਤੇ ਉਹਦਾ ਪ੍ਰਭਾਵ ਵੀ ਪੈਂਦਾ ਹੈ, ਤੇ ਵੈਸੇ ਵੀ ਥੋੜਾ ਉਚਾਈ ਤੇ ਵੀ ਹੈ, ਇਸ ਕਰਕੇ ਵੀ ਇੱਥੇ ਦਾ ਜਿਹੜਾ ਵੈਦਰ ਹੈ ਉਹ ਥੋੜਾ ਜਿਹਾ ਠੰਡਾ ਦੂਜੇ ਜਿਹੜੇ ਸਟੇਟਸ ਹੈ ਉਹਨਾਂ ਦੇ ਮੁਕਾਬਲੇ ਹੁੰਦਾ ਹੈ। ਮੈਲਬੋਰਨ ਵਰਗਾ ਵੈਦਰ ਤਾਂ ਨਹੀਂ ਕਹਿ ਸਕਦੇ, ਲੇਕਿਨ
ਜੀ, ਚਲੋ ਬਹੁਤ ਵਧੀਆ ਇੰਜੋਏ ਕਰ ਰਹੇ ਹੋ ਤੁਸੀਂ। ਤਸਮੈਨੀਆ ਦੇ ਬਾਰੇ ਆਪਾਂ ਗੱਲਾਂ ਕਰਾਂਗੇ, ਤੁਸੀਂ ਬਹੁਤ ਸਾਰੇ ਆਪਣੇ ਸੱਜਣਾ ਮਿੱਤਰਾਂ ਨੂੰ ਮਿਲੇ ਹੋ, ਗੁਰਜ ਬਹਾਦਰ ਹੋਣਾ ਨੂੰ ਵੀ ਮਿਲੇ ਹੋ, ਤੇ ਉਨ੍ਹਾਂ ਦੀ ਵੀ ਆਪਾਂ ਗੱਲ ਕਰਨੀ ਆ। ਓਵਰਆਲ ਤਸਮੈਨੀਆ ਦੀ ਆਪਾਂ ਗੱਲ ਕਰਾਂਗੇ, ਕੁਝ ਖਬਰਾਂ ਵੀ ਸਾਂਝੀਆਂ ਕਰਨੀਆਂ, ਸੁਨੇਹੇ ਵੀ ਸਾਡੇ ਕੋਲ ਪਹੁੰਚੇ ਹੋਏ ਨੇ। ਸੱਤੀ ਸਿੰਘ ਹੁਣੀ ਫੋਟੋ ਭੇਜੀ ਆ ਬਲੂਬੈਰੀਆਂ ਦੀ, ਪੱਤੇ ਦੇ ਉੱਤੇ ਤੁਪਕੇ ਨੇ ਕਿਉਂਕਿ ਰਾਤੀ ਮੀਂਹ ਪੈ ਗਿਆ ਸੀ, ਸੋ ਵੀ ਸ਼ੇਅਰ ਕਰਤੀ ਲਾਈਵ ਬਲੌਗ ਤੇ। ਜਗਤਾਰ ਭਾਜੀ, ਤੁਹਾਡਾ ਮੈਸੇਜ ਵੀ ਆਪਾਂ ਸ਼ੇਅਰ ਕਰਤਾ, ਔਰ ਰਾਜ ਮਹਿੰਦਰ ਸਿੰਘ ਹੁਣੀ ਵੀ ਸਾਡੇ ਨਾਲ ਜੁੜੇ ਨੇ, ਤੇ ਉਹ ਵੀ ਕਿਆ ਬਾਤ ਹੈ, ਕਹਿੰਦੇ ਭਾਜੀ ਮੇਰੇ ਭਤੀਜੇ ਨੇ ਕੋਠੇ ਤੇ ਕਮਲਿਆਂ ਵਿਚ ਆ ਕੁਝ ਬੂਟੇ ਲਗਾਏ ਨੇ ਜਿਨ੍ਹਾਂ ਵਿਚ ਚਿੱਟੇ ਜਾਮਣ ਤੇ ਅਮਰੂਦ ਵੀ ਨੇ, ਕਿਆ ਬਾਤ ਹੈ ਜੀ। ਸੋ ਮੈਂ ਫੋਟੋ ਸ਼ੇਅਰ ਕਰਦਾ, ਇਹ ਬੈਂਗਣ ਵੀ ਨੇ, ਸੋ ਬਹੁਤ ਵਧੀਆ ਜੀ, ਅਗਰ ਤੁਸੀਂ ਕੁਦਰਤ ਨਾਲ ਜੁੜਦੇ ਹੋ ਮੈਂ ਸ਼ੇਅਰ ਕਰਦਾ। ਤੇ ਜਗਤਾਰ ਭਾਜੀ ਨੇ ਮੈਸੇਜ ਭੇਜਿਆ, ਕਹਿੰਦੇ ਪ੍ਰੋਗਰਾਮ ਸੋਹਣਾ ਚੱਲ ਰਿਹਾ ਤੇ ਅੱਜ ਇਕ ਜੁਝਾਰੂ ਕਵੀ ਦਾ ਜਨਮ ਦਿਨ ਹੈ ਜਿਸ ਨੇ ਗਰੀਬ ਦਲਿਤ ਪਰਿਵਾਰ ਚ ਪੈਦਾ ਹੋ ਕੇ ਲਾਲ ਕਿਲੇ ਤੱਕ ਆਪਣੀਆਂ ਕਵਿਤਾਵਾਂ ਨੂੰ ਪੜਿਆ। ਲਾਲ ਕਿਲੇ ਤੇ ਪੜੀ ਉਨ੍ਹਾਂ ਦੀ ਕਵਿਤਾ, ਦਿੱਲੀ ਏ ਦੇਖ ਦਿਆਲਾ ਉਬਲੇ ਦੇਗ ਵਿਚ ਤੇਰਾ ਦਿਲ ਅਜੇ ਵੀ ਨਹੀਂ ਠਰਿਆ, ਬੜੀ ਜਿਗਰੇ ਵਾਲੀ ਸੀ, ਜੱਟ ਤੇ ਸੀਰੀ ਦੀ ਸਾਂਝ ਨੂੰ ਚਿਤਰਿਆ ਤੇ ਨਾਲ ਦੀ ਨਾਲ ਪਿਓ ਧੀ ਦੀ ਸਾਂਝ ਦੀ ਗੱਲ ਕੀਤੀ। ਜਿੱਥੇ ਉਹ ਗਰੀਬਾਂ ਦੇ ਦੁੱਖ ਰੋਇਆ ਉੱਥੇ ਕਿਸਾਨਾਂ ਦੀ ਮੰਦਹਾਲੀ ਬਾਰੇ ਕੂਕਿਆ ਹੈ। ਮੇਰੀ ਮੁਰਾਦ ਸੰਤਰਾਮ ਉਦਾਸੀ ਤੱਕ ਹੈ। ਅੱਜ ਦਾ ਪ੍ਰੋਗਰਾਮ ਜ਼ਿਕਰ ਕਰਨਾ ਬਣਦਾ। ਬਹੁਤ ਬਹੁਤ ਧੰਨਵਾਦ ਸਾਨੂੰ ਰਿਮਾਇੰਡ ਕਰਾਉਣ ਦੇ ਲਈ। ਔਰ ਮੈਂ ਬਹੁਤਾ ਕਵਿਤਾ ਦੇ ਲਾਗੇ ਨਹੀਂ ਹੈ, ਮਿੰਟੂ ਬਰਾੜ ਜੀ ਜ਼ਿਆਦਾ ਲਾਗੇ ਨੇ, ਸੋ ਮੈਂ ਸੋਚ ਰਿਹਾ ਸੀ ਕੱਲ ਨੂੰ ਉਹ ਕਰਦੇ, ਪਰ ਤੁਸੀਂ ਧਿਆਨ ਦਵਾ ਕੇ ਇਹ ਵਾਰਤਾ ਸਾਡੇ ਨਾਲ ਸਾਂਝੀ ਕਰਕੇ ਧਿਆਨ ਦਵਾ ਹੀ ਦਿੱਤਾ, ਸੋ ਬਹੁਤ ਬਹੁਤ ਧੰਨਵਾਦ ਬਣਦਾ ਜੀ। ਸੰਤਰਾਮ ਉਦਾਸੀ ਬਹੁਤ ਉੱਘੇ ਕਵੀ ਨੇ, ਲੋਕਾਂ ਦੇ ਕਵੀ ਨੇ ਔਰ ਕਾਮਿਆਂ ਦੇ ਕਿਰਤੀਆਂ ਦੇ ਕਵੀ ਰਹੇ ਨੇ, ਸੋ ਉਹਨਾਂ ਦੀਆਂ ਕਵਿਤਾਵਾਂ ਪੜਨ ਯੋਗ ਨੇ। ਤੇ ਸੁਖਜੀਤ ਸਿੰਘ ਢਿੱਲੋਂ ਜੀ, ਕੀ ਹਾਲ ਚਾਲ ਹੈ? ਠੀਕ ਠਾਕ ਹੋ ਜੀ? ਤੇ ਕਹਿੰਦੇ ਨੇ ਕਿ ਬੈਕ ਫਰੋਮ ਇੰਡੀਆ ਜੀ, ਫੀਲਿੰਗ ਵੈਰੀ ਫਰੈਸ਼, ਹੈਪੀ ਟੂ ਲਿਸਨ ਯੂ, ਥੈਂਕਸ। ਬਹੁਤ ਬਹੁਤ ਧੰਨਵਾਦ ਜੀ, ਸ਼ੁਕਰੀਆ। ਸੋ ਅਮਰੀਕ ਜੀ, ਕੁਛ ਅੰਤਰਰਾਸ਼ਟਰੀ ਖ਼ਬਰਾਂ ਸਾਂਝੀਆਂ ਕਰ ਲਈਏ, ਰਾਸ਼ਟਰੀ ਖ਼ਬਰਾਂ ਜ਼ਿਆਦਾ ਆ। ਉਹਦੇ ਵਿਚ ਜਿਹੜੀ ਆਸਟ੍ਰੇਲੀਆ ਦੀ ਜਿਹੜੀ ਅਹਿਮ ਖ਼ਬਰ ਹੈ ਕਿ ਰਾਇਲ ਕਮਿਸ਼ਨ ਬੈਠਾ ਹੋਇਆ ਜੀ ਬੈਂਕਾਂ ਦੇ ਉੱਤੇ, ਜਿਹੜੀਆਂ ਫਾਈਨੈਂਸ਼ੀਅਲ ਡੀਲਿੰਗਸ ਹੈ, ਕਾਫੀ ਦੇਰ ਤੋਂ ਰੌਲਾ ਪੈਂਦਾ 2-3 ਸਾਲ ਤੋਂ ਕਿ ਕੁਝ ਬੈਂਕਾਂ ਜਿਹੜੀਆਂ ਨੇ ਉਹ ਆਪਣੀ ਜ਼ੋਰ ਅਜਮਾਈ ਕਰ ਰਹੀਆਂ ਨੇ, ਲੋਕਾਂ ਨੂੰ ਗਲਤ ਗਾਈਡ ਕਰ ਰਹੀਆਂ ਨੇ, ਧੱਕੇ ਨਾਲ ਕਬਜ਼ੇ ਕਰ ਰਹੀਆਂ ਨੇ ਉਹਨਾਂ ਦੀ ਪ੍ਰਾਪਰਟੀਜ਼ ਦੇ ਉੱਤੇ ਔਰ ਗਲਤ ਐਡਵਾਈਸ ਦੇ ਕੇ ਹਜ਼ਾਰਾਂ ਨਹੀਂ ਮੇਰੇ ਖਿਆਲ ਲੱਖਾਂ ਲੋਕਾਂ ਨੂੰ ਉਹਨਾਂ ਨੇ ਚੂਨਾ ਲਾਇਆ। ਤੇ ਰਾਇਲ ਕਮਿਸ਼ਨ ਜਦੋਂ ਬਹਿੰਦਾ ਅਮਰੀਕ ਜੀ ਤਾਂ ਉਦੋਂ ਬਹਿੰਦਾ ਜਦੋਂ ਸਿਰਾ ਹੋ ਜਾਵੇ, ਅੱਤ ਹੋ ਜਾਵੇ। ਤੇ ਬੈਂਕਾਂ ਨੇ ਅੱਤ ਕਰਾਈ ਹੈ, ਪਹਿਲਾਂ ਤਾਂ ਮੰਨਦੇ ਨਹੀਂ ਸੀ ਤੇ ਹੁਣ ਰਾਇਲ ਕਮਿਸ਼ਨ ਬੈਠਾ ਹੈ। ਤੁਹਾਡਾ ਕੀ ਖਿਆਲ ਹੈ? ਕੱਲਾ ਬੈਂਕਾਂ ਨਹੀਂ, ਹੋਰ ਵੀ ਜਿਹੜੀਆਂ ਫਾਈਨੈਂਸ ਮੈਨੇਜਮੈਂਟ, ਵੈਲਥ ਮੈਨੇਜਮੈਂਟ ਦੀਆਂ ਕੰਪਨੀਆਂ ਜਿਨ੍ਹਾਂ ਦੇ ਵਿਚ AMP ਦਾ ਬਹੁਤ ਵੱਡਾ ਨਾਮ ਹੈ, ਆਸਟ੍ਰੇਲੀਅਨ ਮਿਊਚੁਅਲ ਪ੍ਰੋਵੀਡੈਂਟ ਫੰਡ ਹੈ ਸ਼ਾਇਦ ਇਸ ਦਾ ਨਾਮ, ਤੁਹਾਡਾ ਕੀ ਵਿਚਾਰ ਹੈ ਇਸ ਦੇ ਬਾਰੇ?
ਜੀ ਅਮਰੀਕ, ਜਦੋਂ ਵੀ ਕੋਈ ਧਾਂਦਲੀ ਹੁੰਦੀ ਹੈ, ਚਾਹੇ ਬੈਂਕਿੰਗ ਸੈਕਟਰ ਹੋਵੇ, ਚਾਹੇ ਫਾਈਨੈਂਸ਼ੀਅਲ ਸੈਕਟਰ ਹੋਵੇ, ਚਾਹੇ ਕੋਈ ਹੋਰ ਸੈਕਟਰ ਹੋਵੇ, ਉਹਦੇ ਉੱਪਰ ਕਮਿਸ਼ਨ ਤਾਂ ਬਹਿੰਦੇ ਹੀ ਆ। ਜਦੋਂ ਕਮਿਸ਼ਨ ਬਹਿੰਦੇ ਆ ਤਾਂ ਉਹਦੀ ਜਿਹੜੀ ਜਾਂਚ ਬੜੀ ਬਰੀਕੀ ਦੇ ਨਾਲ ਹੁੰਦੀ ਹੈ। ਜਾਂਚ ਦੇ ਵਿਚ ਬਹੁਤ ਸਾਰੇ ਆਫਿਸਰ ਜਿਹੜੇ ਆ ਉਹ ਫਸ ਜਾਂਦੇ ਆ। ਹੁੰਦਾ ਇਹ ਮਨਦੀਪ, ਜਿਹੜੇ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਹੁੰਦੀਆਂ ਨਾ, ਬੈਂਕਿੰਗ ਹੁੰਦੀਆਂ, ਇਹਨੂੰ ਇਹਦੀਆਂ ਜਿਹੜੀਆਂ ਤਨਖਾਹਾਂ ਆ ਉਹ ਜਾਂ ਇਹਦੇ ਬੋਨਸਿਸ ਆ, ਜਿਹੜੇ ਐਗਜੀਕਿਊਟਿਵ ਆ, ਵੱਡੇ ਵੱਡੇ ਐਗਜੀਕਿਊਟਿਵ ਆ, ਉਹ ਪ੍ਰੋਫਿਟ ਤੇ ਨਿਰਧਾਰਿਤ ਹੁੰਦੇ ਆ ਕਿ ਤੁਸੀਂ ਕਿੰਨਾ ਪ੍ਰੋਫਿਟ ਗੇਨ ਕੀਤਾ ਕਿਸੇ ਕੰਪਨੀ ਲਈ, ਕਿੰਨਾ ਪ੍ਰੋਫਿਟ ਜਨਰੇਟ ਕੀਤਾ ਤੁਸੀਂ ਇੱਕ ਸਾਲ ਦੇ ਵਿਚ ਜਾਂ 5 ਸਾਲਾਂ ਦੇ ਵਿਚ। ਤਾਂ ਉੱਥੇ ਹੁੰਦਾ ਇਹ ਹੈ ਕਿ ਪ੍ਰੋਫਿਟ ਜਨਰੇਟ ਕਰਨ ਦੇ ਲਈ ਫਿਰ ਉਹ ਆਪਣੀ ਜਿਹੜੀ ਨਾਰਮਲ ਤਨਖਾਹ ਹੁੰਦੀ ਆ ਉਸ ਤੋਂ ਉੱਪਰ ਜਿਹੜੀ ਤਨਖਾਹ ਲੈਣੀ ਹੁੰਦੀ ਉਹਦੇ ਲਈ ਫਿਰ ਉਹ ਹੱਥ ਕੰਡੇ ਅਪਣਾਉਂਦੇ ਆ, ਗਲਤ ਕੰਮ ਕਰਦੇ ਆ, ਲੋਕਾਂ ਦੀਆਂ ਪ੍ਰੋਪਰਟੀ ਨੂੰ ਉਹਨਾਂ ਨੂੰ ਲੈਣ ਦੀ ਕੋਸ਼ਿਸ਼ ਕਰਦੇ ਆ, ਗਲਤ ਐਡਵਾਈਸ ਦਿੰਦੇ ਆ ਤਾਂ ਕਿ ਉਹਨਾਂ ਕੋਲ ਵੱਧ ਤੋਂ ਵੱਧ ਪੈਸਾ ਆਵੇ। ਇੱਥੋਂ ਤੱਕ ਕਿ ਜਿਹੜੀਆਂ ਫੀਸਾਂ ਹੁੰਦੀਆਂ ਹਨ, ਫੀਸ ਜਿਹੜੀ ਹੁੰਦੀਆਂ, ਚਾਰਜਿਸ ਹੁੰਦੇ ਹਨ, ਟ੍ਰਾਂਜੈਕਸ਼ਨ ਚਾਰਜਿਸ ਹੁੰਦੇ ਹਨ, ਉਹ ਵੀ ਕਈ ਗੁਪਤ ਰੂਪ ਨਾਲ ਜ਼ਿਆਦਾ ਲਏ ਜਾਂਦੇ ਹਨ, ਉਹ ਲੋਕਾਂ ਨੂੰ ਪਤਾ ਨਹੀਂ ਲੱਗਦਾ ਕਿਉਂਕਿ ਸੈਂਟਾਂ ਵਿੱਚ ਹੁੰਦੇ, ਕਈ ਵਾਰੀ ਡਾਲਰ ਦੇ ਵਿੱਚ ਹੁੰਦੇ, ਪਰਵਾਹ ਨਹੀਂ ਕਰਦਾ ਬੰਦਾ, ਉਹ ਵੀ ਜ਼ਿਆਦਾ ਲਏ ਜਾਂਦੇ ਆ।
ਅਜਿਹੀਆਂ
ਹਾਲਤਾਂ ਦੇ ਵਿੱਚ
ਇੱਕ ਖੁਲਾਸਾ ਇਹ ਵੀ ਹੋਇਆ ਸੀ ਕੱਲ ਦੀ, ਮੈਂ ਕੱਲ ਸ਼ਾਮੀ ਦੇਖ ਰਿਹਾ ਸੀ ਕਿ ਕੁਝ ਬੈਂਕਾਂ ਨੇ ਜਾਂ ਜਿਹੜੇ ਵੈਲਥ ਮੈਨੇਜਮੈਂਟ ਫੰਡ ਸੀਗੇ ਉਹਨਾਂ ਨੇ ਮਰਿਆਂ ਨੂੰ ਵੀ ਚਾਰਜ ਕੀਤਾ ਹੋਇਆ ਹੈ, ਦੇ ਚਾਰਜ ਡੈਡ ਪੀਪਲ।
ਜੀ ਜੀ ਮੈਂ ਅਮਦੀਪ ਜੀ ਅਮਦੀਪ, ਇਹ ਸਭ ਕੁਝ ਹੋਇਆ ਤੇ ਇਹਦੇ ਲਈ ਇੱਕ ਜਿਹੜਾ ਰਾਇਲ ਕਮਿਸ਼ਨ ਹੁੰਦਾ ਐਕਚੁਅਲੀ ਕੀ ਹੈ, ਇਹ ਆਡਿਟ ਆ, ਇੱਕ ਵੱਡੇ ਲੈਵਲ ਦਾ ਆਡਿਟ ਆ ਜਿਹੜਾ ਕਿ ਹਰ ਟ੍ਰਾਂਜੈਕਸ਼ਨ ਦਾ ਆਡਿਟ ਕਰਦਾ, ਜਿੰਨੀਆਂ ਵੀ ਧਾਂਦਲੀਆਂ ਹੁੰਦੀਆਂ ਜਾਂ ਗਲਤ ਐਡਵਾਈਸ ਦਿੱਤੀਆਂ ਜਾਂਦੀਆਂ ਉਹਨਾਂ ਦਾ ਆਡਿਟ ਕਰਦਾ, ਤੇ ਜਿਹੜੇ ਬੰਦੇ ਜਿਹੜੇ ਐਗਜੀਕਿਊਟਿਵ ਹੁੰਦੇ ਹਨ, ਇੰਪਲਾਈਜ਼ ਹੁੰਦੇ ਹਨ, ਗਲਤ ਕੰਮਾਂ ਚ ਪਏ ਹੁੰਦੇ ਹਨ, ਇਹ ਕਰਦੇ ਚੀਜ਼ਾਂ, ਉਹਨਾਂ ਨੂੰ ਫਿਰ ਸਖ਼ਤ ਸਜ਼ਾਵਾਂ ਵੀ ਮਿਲਦੀਆਂ, ਕਾਫੀ ਵੱਡੇ ਫਾਈਨ ਵੀ ਹੁੰਦੇ ਆ, ਨਾ ਕੇਵਲ ਉਹ ਬੰਦਿਆਂ ਨੂੰ ਫਾਈਨ ਹੁੰਦੇ ਆ, ਇੰਪਲਾਈਜ਼ ਨੂੰ ਫਾਈਨ ਹੁੰਦੇ ਆ, ਐਜ ਇੰਸਟੀਟਿਊਸ਼ਨ ਨੂੰ ਵੀ ਕਾਫੀ ਵੱਡੇ ਵੱਡੇ ਫਾਈਨ ਹੋ ਸਕਦੇ ਆ ਇਸ ਰਾਇਲ ਕਮਿਸ਼ਨ ਦੇ ਖੁਲਾਸੇ ਦੇ ਵਿਚ। ਮੇਰੇ ਖਿਆਲ ਦੇ ਵਿਚ ਇਹ ਤਾਂ ਠੀਕ ਆ, ਭਾਰਤ ਦੇ ਵਿਚ ਵੀ ਕਈ ਵਾਰੀ ਅਜਿਹੀ ਜਾਂਚਿਸ ਹੁੰਦੀਆਂ ਆ ਤੇ ਉਹਦੇ ਵਿਚ ਵੀ ਕਿਹੜੇ ਵੱਡੇ 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 ਸਕੈਂਡਲ ਫੜੇ ਜਾਂਦੇ ਆ, ਇਹ ਇੱਥੇ ਨਹੀਂ ਹੁੰਦੀਆਂ, ਸਾਰੇ ਦੇਸ਼ਾਂ ਦੇ ਵਿਚ ਹੁੰਦੀਆਂ। ਅਗਰ ਅਮਰੀਕਾ ਦੇ ਵਿਚ ਤੁਸੀਂ ਦੇਖੋ, ਜੇ ਰਾਇਲ ਕਮਿਸ਼ਨ ਪਹਿਲਾਂ ਹੀ ਬੈਠ ਜਾਂਦਾ ਉੱਥੇ 2007-2008 ਦੇ ਜਿਹੜਾ ਡਿਪਰੈਸ਼ਨ ਆਇਆ ਤਾਂ ਉਸ ਨੂੰ ਕੰਟਰੋਲ ਕੀਤਾ ਜਾ ਸਕਦਾ ਸੀ। ਉੱਥੇ ਜਿਹੜੀ ਉੱਥੇ ਜਿਹੜਾ ਲੋਨ ਦਿੱਤਾ ਗਿਆ ਲੋਕਾਂ ਦੀਆਂ ਪ੍ਰਾਪਰਟੀਆਂ ਨੂੰ, ਆਵਾਗੌਨ ਲੋਨ ਜਿਹਨੂੰ ਕਹਿੰਦੇ ਆ, ਬਿਨਾਂ ਉਹਨਾਂ ਦੀ ਕੈਪੈਸਿਟੀ ਚੈੱਕ ਕੀਤੇ ਉਹ ਲੋਨ ਦੇਈ ਗਏ, ਉਸ ਤੋਂ ਬਾਅਦ ਜਿਸ ਵੇਲੇ ਲੋਨ ਰੀਪੇਮੈਂਟ ਨਹੀਂ ਹੋਈ ਉਹਨਾਂ ਦੀ ਤਾਂ ਬੈਂਕਾਂ ਜਿਹੜੀਆਂ ਉੱਥੇ ਫੇਲ ਹੋ ਗਈਆਂ, ਉਹਦੇ ਨਾਲ ਡਿਪਰੈਸ਼ਨ ਵੀ ਉੱਥੇ ਆਇਆ ਅਮਰੀਕਾ ਦੇ ਵਿਚ 2007-2008-2009-2010 ਦੇ ਵਿਚ, ਤੇ ਉਹਦਾ ਪ੍ਰਭਾਵ ਆਸਟ੍ਰੇਲੀਆ ਵਿਚ ਤਾਂ ਨਹੀਂ ਪਿਆ ਬਹੁਤ ਜ਼ਿਆਦਾ, ਲੇਕਿਨ ਦੂਜੇ ਵਿਸ਼ਵ ਇਕਾਨਮੀ ਤੇ ਉਹਦਾ ਬਹੁਤ ਪ੍ਰਭਾਵ ਪਿਆ। ਮੇਰੇ ਖਿਆਲ ਦੇ ਵਿਚ ਜਿਹੜਾ ਰਾਇਲ ਕਮਿਸ਼ਨ ਬੈਠਾ ਹੈ ਆਸਟ੍ਰੇਲੀਆ ਵਿਚ, ਚੰਗੀ ਗੱਲ ਆ, ਇਹਦੇ ਨਾਲ ਲੋਕਾਂ ਨੂੰ ਕਾਫੀ ਰਾਹਤ ਮਿਲ ਸਕਦੀ ਹੈ।
ਅਮਰੀਕ ਜੀ, ਇਹਦੇ ਵਿਚ ਮਤਲਬ ਆਪਣੇ ਪੰਜਾਬੀਆਂ ਨੂੰ ਕੀ ਫਰਕ ਪਿਆ ਹੋਊਗਾ, ਹਨਾ, ਮੈਨੂੰ ਨਹੀਂ ਲੱਗਦਾ ਬਹੁਤਾ ਜ਼ਿਆਦਾ ਫਰਕ ਪਿਆ ਹੋਣਾ, ਕਿਉਂਕਿ ਅਸੀਂ ਹਜੇ ਉਸ ਸਟੇਜ ਤੇ ਆ ਕਿ ਜਦੋਂ ਅਸੀਂ ਸਾਡੀ ਜਿਹੜੀ ਮੇਰਾ ਖਿਆਲ ਜਨਰੇਸ਼ਨ ਬਹੁਤ ਥੋੜੀ ਆ ਜਿਹੜੀ ਰਿਟਾਇਰਮੈਂਟ ਫੇਸ ਦੇ ਵਿੱਚ, ਕਿਉਂਕਿ ਕਾਫੀ ਮਾਈਗ੍ਰੇਸ਼ਨ ਹਜੇ ਯੰਗ ਹੈ, ਤੁਸੀਂ ਵੀ ਹਜੇ ਦੋ ਸਾਲ ਤੱਕ ਰਿਟਾਇਰ ਹੋਣਾ, ਖਾਸ ਕਰਕੇ ਉਹਨਾਂ ਲੋਕਾਂ ਨੂੰ ਫਰਕ ਪਿਆ ਹੋਣਾ ਜਿਹੜੇ ਕਿ ਸੁਪਰ ਇਨੋਵੇਸ਼ਨ ਚ ਪੈਸੇ ਰੱਖਦੇ ਨੇ, ਵਾਧੂ ਪੈਸੇ ਨੇ, ਔਰ ਉਹ ਘਰ ਲੈਂਦੇ ਨੇ, ਕਿਤੇ ਸ਼ੇਅਰਾਂ ਚ ਲਾਉਂਦੇ ਨੇ, ਬੈਂਕਾਂ ਵਾਲਿਆਂ ਤੇ ਯਕੀਨ ਕਰਦੇ ਨੇ। ਤੇ ਜਿੱਥੇ ਤੱਕ ਮੈਂ ਵਾਕਫ ਹਾਂ ਅਮਰੀਕ ਜੀ, ਮੈਨੂੰ ਲੱਗਦਾ ਨਹੀਂ ਕਿ ਸਾਡੇ ਜਿਹੜੇ ਪੰਜਾਬੀ ਨੇ ਉਹ ਆਪਣੇ ਆਪ ਹੀ ਮਤਲਬ ਘਰ ਘੁਰ ਲੈ ਲੈਂਦੇ ਨੇ ਜਾਂ ਹੋਰ ਇਨਵੈਸਟਮੈਂਟਾਂ ਕਰ ਲੈਂਦੇ ਨੇ, ਬਹੁਤਾ ਨਿਰਭਰ ਨਹੀਂ ਕਰਦੇ ਥਰਡ ਪਾਰਟੀ ਐਡਵਾਈਸਿਸ ਦੇ ਉੱਤੇ ਤੇ ਬੈਂਕਾਂ ਦੇ ਥਰੂ ਪੈਸੇ ਕਰਵਾਉਣੇ ਆ। ਕੀ ਖਿਆਲ ਹੈ ਤੁਹਾਡਾ ਇਹਦੇ ਬਾਰੇ?
ਬਿਲਕੁਲ ਬਿਲਕੁਲ ਅਮਨਦੀਪ, ਤੁਸੀਂ ਬਿਲਕੁਲ ਠੀਕ ਕਿਹਾ ਕਿ ਜਿਹੜੇ ਪੰਜਾਬੀ ਆ ਨਾ ਜਾਂ ਅਸੀਂ ਆ ਹਿੰਦੁਸਤਾਨੀ ਆ, ਇਹ ਆਪਣੇ ਡਿਸੀਜਨ ਆਪਣੇ ਫੈਸਲੇ ਆਪ ਲੈਣ ਵਿਚ ਵਿਸ਼ਵਾਸ ਕਰਦੇ ਆ। ਦੇਖੋ ਜਿਹੜਾ ਤੁਸੀਂ ਕੀ ਫਾਈਨੈਂਸ਼ੀਅਲ ਐਡਵਾਈਸ ਕਿਸੇ ਤੋਂ ਲੈਣੀ ਆ, ਤੁਸੀਂ ਨਾ ਰਿਟਾਇਰ ਹੋਣਾ, ਕਹਿੰਦੇ ਤੁਸੀਂ ਕਿਸੇ ਫਾਈਨੈਂਸ਼ੀਅਲ ਐਡਵਾਈਜ਼ਰ ਤੋਂ ਐਡਵਾਈਸ ਲੈ ਲਓ, ਕੀ ਐਡਵਾਈਸ ਦਊਗਾ? ਜਿਹੜਾ ਤੁਹਾਡਾ ਸੁਪਰ ਪਿਆ ਆ, ਜਾਂ ਤਾਂ ਉਹਦੀਆਂ ਕਿਸ਼ਤਾਂ ਬਣਾ ਕੇ ਪੈਨਸ਼ਨ ਕਰ ਲਓ, ਜਾਂ ਉਹ ਸਾਰੇ ਨੂੰ ਕਢਾ ਲਓ, ਇੰਟਰਸਟ ਰੇਟ ਤੋਂ ਇੰਟਰਸਟ ਉੱਤੇ ਲੱਗਦਾ ਨਹੀਂ ਆ। ਐਡਵਾਈਸ ਲੈਣ ਦੀ ਵੱਡੀ ਗੱਲ ਕੀ ਆ ਮੰਦੀ, ਮੈਨੂੰ ਸਮਝ ਨਹੀਂ ਆਉਂਦੀ ਕਿ ਤੁਸੀਂ ਜਾ ਕੇ ਜਿਹੜੇ ਐਡਵਾਈਜ਼ਰ ਆ ਉਹਨਾਂ ਤੋਂ ਕੀ ਐਡਵਾਈਸ ਲੈਣੇ, ਕੀ ਐਡਵਾਈਸ ਤੁਹਾਨੂੰ ਦਊਗੇ? ਜਿਹੜੇ ਸਾਡੇ ਮਾਣੀਏ ਟਾਈਪ, ਸਾਡਾ ਦਿਮਾਗ ਮੈਂ ਤਾਂ ਕਹਾਂਗਾ ਸਾਰੇ ਪੰਜਾਬੀਆਂ ਦਾ ਹੀ ਹੈਗਾ ਕਿ ਇਹਨਾਂ ਐਡਵਾਈਜ਼ਰ ਤੋਂ ਜ਼ਿਆਦਾ ਉਹ ਜਾਣਦੇ ਆ ਕਿ ਆਪਣੇ ਪੈਸੇ ਨੂੰ ਤੁਸੀਂ ਕਿਸ ਤਰ੍ਹਾਂ ਯੂਟੀਲਾਈਜ਼ ਕਰਨਾ ਆ। ਹਾਲਾਂਕਿ ਕਈ ਵਾਰੀ ਅਸੀਂ ਪੈਸਾ ਇੱਧਰ ਉੱਧਰ ਵੀ ਖਰਚਦੇ ਹਾਂ,
ਲੇਕਿਨ ਸਾਡੇ ਵਿੱਚ ਮੈਂ ਤਾਂ ਤੁਸੀਂ ਥੋੜੀ ਜਿਹੀ ਪਹਿਲਾਂ ਜ਼ਿਆਦਾ ਨਹੀਂ ਫੁਕਰੀ ਜੀ ਮਾਰਤੀ ਸੀ, ਓਵਰ ਸਟੇਟਮੈਂਟ ਨਹੀਂ ਸੀ ਕਰਤੀ ਵੀ ਸਾਨੂੰ ਪਤਾ ਹੁੰਦਾ ਤੇ
ਨਹੀਂ
ਨਹੀਂ ਮੈਂ ਹੁਣ ਦੇਖੋ ਨਾ ਮੈਂ ਹੁਣ ਇਹ ਵੀ ਸੋਚ ਰਿਹਾ ਸੀਗਾ ਮੈਂ ਤੇ ਥੋੜਾ ਜਿਆਦਾ ਹੀ ਕਹਿ ਹੋ ਗਿਆ, ਕਿਉਂਕਿ ਮੈਨੂੰ ਲੱਗਦਾ ਸਾਨੂੰ ਲੋੜ ਹੀ ਨਹੀਂ ਪੈਂਦੀ ਐਡਵਾਈਸ ਲੈਣ ਦੀ, ਅਸੀਂ ਆਪਣੇ ਰਿਸ਼ਤੇਦਾਰੀਆਂ ਵਿਆਹਾਂ ਸ਼ਾਦੀਆਂ ਤੇ ਇੰਨੇ ਪੈਸੇ ਅੜਾ ਦੇਈਦੇ ਆ, ਬਚਦੇ ਹੀ ਨਹੀਂ ਕੁਝ ਐਂਡ ਤੱਕ।
ਕਬੀਲ ਦਾ ਉਹ ਜੁਦੀ ਗੱਲ ਆ, ਲੇਕਿਨ ਤੁਸੀਂ ਉੱਦਾਂ ਦੇਖੋ ਨਾ ਜਿੰਨੇ ਵੀ ਸਾਡੇ ਭਾਈਚਾਰੇ ਦੇ ਵਿੱਚ ਲੋਕ ਆ, ਸਾਨੂੰ ਜਾਣਦੇ ਆ, ਉਹ ਬਹੁਤ ਘੱਟ ਐਡਵਾਈਸ ਲੈਂਦੇ ਬੈਂਕਾਂ ਤੋਂ ਜਾ ਕੇ। ਤੁਸੀਂ ਐਡਵਾਈਸ ਲੈਣ ਚਲ ਜਾਓ, ਉਹਨੂੰ ਕੀ ਐਡਵਾਈਸ ਦੇਣੀ ਹੁੰਦੀ ਆ? ਤੁਸੀਂ ਆਪੇ ਸੋਚ ਲਓ ਕਿ ਤੁਹਾਡੇ ਕੋਲ ਪੈਸਾ ਜਿੰਨਾ ਕੁ ਪਿਆ ਆ, ਉਹਦੇ ਬਾਰੇ ਕੀ ਐਡਵਾਈਸ ਦਊਗੇ? ਤੁਹਾਨੂੰ ਕਹੋਗੇ ਸ਼ੇਅਰਾਂ ਵਿੱਚ ਲਾ ਦਿਓ ਜਾਂ ਬੈਂਕ ਚ ਜਮਾ ਕਰਾ ਦਿਓ ਜਾਂ ਸੁਪਰ ਐਨੂਏਸ਼ਨ ਵਧਾ ਲਓ, ਤਾਂ ਤੁਹਾਨੂੰ ਪਹਿਲਾਂ ਹੀ ਪਤਾ ਆ, ਉਹ ਤਾਂ ਪਤਾ ਹੀ ਆ ਸਾਡੇ ਲੋਕ ਆ, ਉਹਨਾਂ ਨੂੰ ਪਤਾ। ਜਿਹੜੇ ਵੱਡੇ ਵੱਡੇ ਬਹੁਤ ਕੱਪੜੇ ਜਿਹਨਾਂ ਨੇ ਕਰਨੇ ਆ, ਉਹ ਪੈਸਾ ਇੱਧਰ ਉੱਧਰ ਕਿੱਥੇ ਲਾਣਾ, ਉਹ ਐਡਵਾਈਸ ਜ਼ਰੂਰ ਲੈਣ ਜਾਊਗੀ। ਮੇਰੇ ਖਿਆਲ ਦੇ ਪੰਜਾਬੀ ਲੋਕ ਜਾਂ ਭਾਰਤੀ ਲੋਕ ਜਿਹੜੇ ਕਿ ਕਾਮੇ ਆ, ਕਿਰਤੀ ਆ, ਇਹਨਾਂ ਕੋਲ ਪੈਸਾ ਉਨਾ ਕੇ ਹੀ ਆ, ਉਹ ਨੀ ਐਡਵਾਈਸ ਲੈਣ ਜਾਂਦੇ ਬੈਂਕਾਂ ਤੋਂ ਜਿਆਦਾ ਬਹੁਤ
ਜੀ। ਸਾਡੇ ਨੌਜਵਾਨ ਮਨਜੀਤ ਸਿੱਧੂ ਬਲਗੁਲਗੇ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਉਹ ਸੰਤ ਰਾਮ ਉਦਾਸੀ ਜੀ ਦੀ ਇੱਕ ਕਵਿਤਾ ਸਾਂਝੀ ਕਰਨਾ ਚਾਹੁੰਦੇ, ਕਿਉਂਕਿ ਪੈਸੇ ਦੀ ਗੱਲ ਚੱਲ ਰਹੀ ਹੈ ਨਾ ਤੇ ਜਿਹੜੇ ਧਰਤੀ ਦੇ ਪੁੱਤ ਨੇ ਜਾਂ ਕਾਮੇ ਨੇ ਉਹਨਾਂ ਕੋਲ ਪੈਸਾ ਥੋੜਾ ਘੱਟ ਹੀ ਹੁੰਦਾ ਜ਼ਿਆਦਾਤਰ। ਕਈ ਵਾਰੀ ਕਹਿੰਦੇ ਨੇ ਕਿ ਜਿਹੜੀ ਮਾਇਆ ਆ ਜੇ ਜ਼ਿਆਦਾ ਓਵਰ ਹੋਵੇ ਤਾਂ ਉਹਦੇ ਜਿਹੜੇ ਸਰੋਤ ਨੇ ਉਹ ਸ਼ੱਕੀ ਹੋ ਜਾਂਦੇ ਨੇ ਵੀ ਇੰਨੀ ਮਾਇਆ ਕਿੱਧਰੋਂ ਆ ਰਹੀ ਹੈ, ਇਹ ਜਾ ਕਿਉਂ ਨਹੀਂ ਰਹੀ, ਜੇ ਆ ਵੀ ਗਈ ਹੈ ਤਾਂ ਮੁੜ ਕੇ ਜਾ ਕਿਉਂ ਨਹੀਂ ਰਹੀ, ਕਿਉਂਕਿ ਮਾਇਆ ਚੱਲਦੀ ਭਲੀ ਆ। ਅਮਰੀਕ ਜੀ ਇਹ ਗੱਲ ਵੈਸੇ ਸੱਚੀ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਹੈ ਕਿ ਜਿਹੜਾ ਜਲ ਤੇ ਮਾਇਆ ਜਦੋਂ ਇਹਦੇ ਚ ਖੜੋਤ ਆ ਜਾਵੇ ਨਾ ਤੇ ਬਦਬੂ ਮਾਰਨ ਲੱਗ ਜਾਂਦਾ, ਇਹ ਬਿਮਾਰੀਆਂ ਪੈਦਾ ਕਰਦਾ। ਸੋ ਜਿਹੜਾ ਪੈਸਾ ਆ ਉਹ ਵੀ ਆਈ ਚਲਾਈ ਚੱਲਣੀ ਚਾਹੀਦੀ ਆ, ਜਿਹੜਾ ਪਾਣੀ ਆ ਉਹ ਵੀ ਚੱਲਦਾ ਹੀ ਰਹਿਣਾ ਚਾਹੀਦਾ, ਇਹ ਉਹਦੀ ਇੱਕ ਪ੍ਰੋਪਰਟੀ ਆ। ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਮਾਂ ਧਰਤੀ ਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ, ਉਹ ਕਵਿਤਾ ਸ਼ੇਅਰ ਕਰ ਰਹੇ ਨੇ ਸੰਤ ਰਾਮ ਉਦਾਸੀ ਜੀ ਦੀ ਕਿ ਮਾਂ ਧਰਤੀ ਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ, ਤੂੰ ਮਗਦਾ ਰਹੀ ਵੇ ਸੂਰਜ ਆ ਕਮੀਆਂ ਦੇ ਵਿਹੜੇ, ਕਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ, ਕਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ, ਜਿੱਥੇ ਮਿਲਣ ਅੰਗੂਠੇ ਸੰਘੀਆਂ ਨੂੰ, ਜਿੱਥੇ ਵਾਲੇ ਤਰਸਦੇ ਕੰਘੀਆਂ ਨੂੰ, ਨੱਕ ਵਗਦੇ ਅੱਖਾਂ ਚੁੰਨੀਆਂ ਦੇ ਦੰਦ ਘਰੇੜੇ, ਤੂੰ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ। ਸੰਤ ਰਾਮ ਉਦਾਸੀ, 20 ਅਪ੍ਰੈਲ 1949 ਜੀ। ਸੋ ਅਮਰੀਕ ਜੀ ਇਹ ਸੀ ਕਵਿਤਾ ਮਨਜੀਤ ਸਿੱਧੂ ਹੁਣਾਂ ਨੇ ਸਾਡੇ ਨਾਲ ਸਾਂਝੀ ਕੀਤੀ ਆ ਤੇ ਨਾਲ ਦੀ ਨਾਲ ਆਪਾਂ ਸੁਨੇਹੇ ਵੀ ਲਈ ਜਾਣੇ ਆ ਤੇ ਵਿਕਰਮ ਪੰਧੇਰ ਜੀ ਟਟੂਰੇ ਵਾਲੇ ਸਾਡੇ ਨਾਲ ਜੁੜੇ ਨੇ। ਟਚੂਰਾ ਕਹਿੰਦੇ ਉਦਾਂ ਵੈਸੇ ਅਸੀਂ ਟਟੂਰਾ ਕਹਿ ਦਈਦਾ ਪੰਜਾਬੀ ਦੇ ਵਿਚ, ਸ਼ੈਪਟਨ ਦੇ ਲਾਗੇ ਆ ਤੇ ਉਹ ਵੀ ਪ੍ਰੋਗਰਾਮ ਸੁਣ ਰਹੇ ਨੇ ਟਰੈਕਟਰ ਦੇ ਉੱਤੇ, ਕਹਿੰਦੇ ਅਸੀਂ ਅੱਜ ਕੰਮ ਕਰ ਰਹੇ ਆ ਮਲਚਿੰਗ ਕਰ ਰਹੇ ਆ। ਫੋਟੋ ਮੈਂ ਸ਼ੇਅਰ ਕਰਤੀ ਆ ਜੀ ਬਾਗਾਂ ਦੀ, ਸ਼ੇਅਰ ਕਰਤੀ ਦੇਖ ਸਕਦੇ ਹੋ। ਮੇਰੇ ਮਦਰ ਵੀ ਸੁਣ ਰਹੇ ਆ, ਸਪੈਸ਼ਲੀ ਜਿਹੜਾ ਸਵੇਰ ਦਾ ਪ੍ਰੋਗਰਾਮ ਸਵੇਰ ਦਾ ਵਿਚਾਰ ਤੁਸੀਂ ਡਿਸਕਸ ਕਰਦੇ ਹੋ ਬਹੁਤ ਵਧੀਆ ਹੁੰਦਾ। ਹਾਂਜੀ ਆਪਾਂ ਮਿਲੇ ਸੀ ਜੀ ਗੁਰੂ ਘਰ ਰਾਗ ਕੀਰਤਨ ਦੇ ਦੌਰਾਨ, ਵਧੀਆ ਲੱਗਿਆ ਜੀ, ਬਹੁਤ ਬਹੁਤ ਧੰਨਵਾਦ। ਰਾਜਮਿੰਦਰ ਜੀ ਤੁਹਾਡੀਆਂ ਫੋਟੋਆਂ ਸ਼ੇਅਰ ਕਰਤੀਆਂ ਜਿਹੜੀਆਂ ਚਵਾਰੇ ਦੇ ਉੱਤੇ ਤੁਸੀਂ ਲਾਈਆਂ ਸਬਜ਼ੀਆਂ, ਕਿਆ ਬਾਤ ਹੈ। ਦੇਖੋ ਜੀ ਸਾਰੇ ਫੋਟੋਆਂ ਕਿ ਜਿਹੜੇ ਅਸੀਂ ਕਹਿੰਦੇ ਨਾ ਸਾਡੇ ਕੋਲ ਥਾਂ ਹੈ ਨਹੀਂ, ਬਾਗ ਹੈ ਨਹੀਂ, ਉਹ ਹੈ ਨਹੀਂ, ਤੁਸੀਂ ਦੇਖੋ ਕਿ ਕਿੱਦਾਂ ਛੱਤ ਦੇ ਉੱਤੇ ਸਬਜ਼ੀਆਂ ਲਾਈਆਂ ਹੋਈਆਂ ਨੇ, ਕਿਆ ਬਾਤ ਹੈ। ਸਰਬੀਰ ਸਿੰਘ ਹੁਣੇ ਵੀ ਲਾਈਆਂ ਨੇ ਸਾਡੇ ਟੈਕਨੀਕਲ ਡਾਇਰੈਕਟਰ ਮੇਰੇ ਐਡਵਾਈਸ ਤੋਂ ਬਾਅਦ, ਸੋ ਇਹ ਵੀ ਤੁਸੀਂ ਦੇਖ ਸਕਦੇ ਹੋ। ਸੋ ਅਮਰੀਕ ਜੀ, ਉਸ ਤੋਂ ਬਾਅਦ ਚਲਦੇ ਆ ਕੁਛ ਹੋਰ ਖਬਰਾਂ ਦੇ ਵਿਚ। ਮੋਦੀ ਸਾਹਿਬ ਇੰਗਲੈਂਡ ਗਏ ਹੋਏ ਨੇ ਤੇ ਉਥੇ ਉਨ੍ਹਾਂ ਦੀ ਜਿਹੜੀ ਟਰੀਟਮੈਂਟ ਹੈ ਅਪ ਐਂਡ ਡਾਊਨ ਹੈ, ਕਦੇ ਵਧੀਆ ਕਰ ਦਿੰਦੇ ਆ, ਕਦੇ ਉਨ੍ਹਾਂ ਦੀ ਬੇਇੱਜ਼ਤੀ ਕਰ ਦਿੰਦੇ ਆ। ਸੁਣਨ ਦੇ ਵਿਚ ਆਇਆ ਕਿ ਉਨ੍ਹਾਂ ਨੂੰ ਇਕ ਜੂਨੀਅਰ ਮਿਨਿਸਟਰ ਲੈਣ ਆਇਆ ਏਅਰਪੋਰਟ ਤੋਂ, ਤੁਹਾਡਾ ਕੀ ਖਿਆਲ ਹੈ ਇਹਦੇ ਬਾਰੇ?
ਅਮਨਦੀਪ, ਜਿਹੜੇ ਮੋਦੀ ਸਾਹਿਬ ਹੈ ਨਾ, ਇਹਨਾਂ ਦੀ ਤੁਸੀਂ ਗੱਲ ਛੱਡੋ, ਜਿਸ ਵੇਲੇ ਉੱਪਰ ਚੜ ਰਹੇ ਹੁੰਦੇ ਨਾ ਚੜਾਈ, ਜਿਸ ਵੇਲੇ ਚੜਾਈ ਚੜ ਰਹੇ ਹੁੰਦੇ ਆ ਤਾਂ ਹੋ ਸਕਦਾ ਚੜਾਈ ਉਤਰ ਰਹੇ ਹੋਣ, ਜਿਹੜੇ ਚੜਾਈ ਉਤਰ ਰਹੇ ਹੁੰਦੇ ਹੋ ਸਕਦਾ ਚੜ ਰਹੇ ਹੋਣ। ਇਹਨਾਂ ਨੂੰ ਸਮਝਣਾ ਬਹੁਤ ਮੁਸ਼ਕਿਲ ਆ, ਬਹੁਤ ਵੱਡੇ ਨੇਤਾ ਆ,
ਤੁਹਾਨੂੰ ਨਹੀਂ ਲੱਗਦਾ
ਪ੍ਰਧਾਨ ਮੰਤਰੀ
ਆ, ਇਹਦੇ ਚ ਕੈਨੇਡਾ ਦਾ ਹੱਥ ਨਹੀਂ ਲੱਗਦਾ? ਮੈਨੂੰ ਲੱਗਦਾ ਜਦੋਂ ਜਸਟਿਨ ਟਰੂਡੋ ਆਏ ਸੀਗੇ ਇੰਡੀਆ ਤੇ ਇਹਨਾਂ ਨੇ ਵੀ ਇਕ ਜੂਨੀਅਰ ਮਿਨਿਸਟਰ ਭੇਜਿਆ ਸੀ, ਤੇ ਤੁਹਾਨੂੰ ਨਹੀਂ ਲੱਗਦਾ ਕਿ ਕੈਨੇਡਾ ਦਾ ਹੱਥ ਹੈ ਇਹਦੇ ਵਿਚ? ਜਿੱਦਾਂ ਕਹਿੰਦੇ ਨੇ ਪਾਕਿਸਤਾਨ ਦਾ ਹੱਥ ਹੈ ਇਹਦੇ ਚ ਵੀ।
ਅਮਦੀਪ, ਕੈਨੇਡਾ ਤੇ ਮੋਦੀ ਸਾਹਿਬ ਦਾ ਤਾਂ ਕੋਈ ਮੁਕਾਬਲਾ ਹੀ ਨਹੀਂ ਆ। ਜਿਹੜੇ ਮੋਦੀ ਸਾਹਿਬ ਆ ਨਾ ਸਾਡੇ ਪ੍ਰਾਈਮ ਮਿਨਿਸਟਰ ਆ, ਇਹ ਮੈਨੂੰ ਮੇਰੇ ਖਿਆਲ ਵਿਚ ਦੂਜੇ ਤੀਜੇ ਸਭ ਤੋਂ ਚੰਗੇ ਪ੍ਰਾਈਮ ਮਿਨਿਸਟਰ ਇੰਡੀਆ ਦੇ ਹੈਗੇ ਆ, ਜਿਨ੍ਹਾਂ ਦਾ ਸਾਨੂੰ ਸਨਮਾਨ ਕਰਨਾ ਚਾਹੀਦਾ। ਹਾਂਜੀ, ਏਦਾਂ ਲੱਗਦਾ ਮੈਨੂੰ ਕਿ ਜੇ ਤੁਸੀਂ ਪ੍ਰਾਈਮ ਮਿਨਿਸਟਰਾਂ ਦੀ ਲਿਸਟ ਵਿਚ ਦੇਖੋ ਤਾਂ ਦੂਜੇ ਦਾ ਤੀਜੇ ਨੰਬਰ ਤੇ ਆਉਂਦੇ ਆ, ਜਿਹੜੇ ਚੰਗੇ ਪ੍ਰਾਈਮ ਮਿਨਿਸਟਰ ਆ, ਜਿਨ੍ਹਾਂ ਨੇ ਕਾਫ਼ੀ ਸੁਧਾਰ ਕੀਤੇ ਤੇ ਡਾਂਕਾ ਆਪਣੀ ਸਰਕਾਰ ਦਾ ਬਜਾਇਆ ਵਿਦੇਸ਼ਾਂ ਦੇ ਵਿਚ। ਤੇ ਹੋ ਸਕਦਾ ਮਨਦੀਪ ਤੁਹਾਡੀ ਗੱਲ ਠੀਕ ਵੀ ਹੋਵੇ ਕਿ ਥੋੜਾ ਜਿਹਾ ਕੈਨੇਡਾ ਦਾ ਲਿੰਕ ਇਹਦੇ ਨਾਲ ਹੋਵੇ, ਕਿਉਂਕਿ ਉਹ ਵੀ ਕਾਮਨਵੈਲਥ ਕੰਟਰੀ ਆ ਤੇ ਇੰਗਲੈਂਡ ਵੀ ਕਾਮਨਵੈਲਥ ਕੰਟਰੀ ਆ ਤੇ ਭਾਰਤ ਵੀ ਕਾਮਨਵੈਲਥ ਕੰਟਰੀ ਆ, ਤੇ ਹੋ ਸਕਦਾ ਥੋੜਾ ਜਿਹਾ ਕੈਨੇਡਾ ਨੂੰ ਇਹ ਵੀ ਤੱਤੀ ਵਾ ਕਿ ਉਨ੍ਹਾਂ ਨੇ ਕਾਮਨਵੈਲਥ ਗੇਮਾਂ ਵਿਚ ਚੌਥੇ ਨੰਬਰ ਤੇ ਆਏ ਆ, ਉਨ੍ਹਾਂ ਨੂੰ ਤੀਜੇ ਨੰਬਰ ਤੇ ਆਉਣਾ ਚਾਹੀਦਾ ਸੀ, ਭਾਰਤ ਬਾਜੀ ਮਾਰ ਗਿਆ, ਇਹ ਵੀ ਹੋ ਸਕਦਾ ਰੇਂਜਿਸ਼ ਕੱਢ ਰਹੇ ਹੋਣ ਤੇ ਟਰੂਡੋ ਵਾਲੀ ਵੀ ਰੇਂਜਿਸ਼ ਕੱਢ ਸਕਦੇ ਆ। ਤੇ ਮੋਦੀ ਸਾਹਿਬ, ਇਹ ਜੇ ਤੁਸੀਂ ਅਨਅਫੀਸ਼ੀਅਲ ਵਿਜ਼ਿਟ ਤੇ ਅਮਦੀਪ ਗਏ ਆ ਤੇ ਫੇਰ ਤੁਹਾਡਾ ਸਵਾਗਤ ਨਹੀਂ ਬਣਦਾ, ਫੇਰ ਤੁਸੀਂ ਨਾਰਮਲ ਐਜ਼ ਏ ਨਾਰਮਲ ਵਿਅਕਤੀ ਉੱਥੇ ਜਾਂਦੇ ਆ। ਅਗਰ ਤੁਸੀਂ ਅਫੀਸ਼ੀਅਲ ਵਿਜ਼ਿਟ ਤੇ ਜਾਂਦੇ ਆ, ਤੁਹਾਨੂੰ ਸੱਦਾ ਆਇਆ ਉੱਥੇ ਦੀ ਸਰਕਾਰ ਦਾ, ਫੇਰ ਤੁਹਾਨੂੰ ਯੂਨੀਅਨ ਸਰਕਾਰ ਗਵਰਨਮੈਂਟ ਦਾ ਕੋਈ ਅਧਿਕਾਰੀ ਲੈਣ ਜਾਂਦਾ, ਉਸ ਵੇਲੇ ਤੁਸੀਂ ਕਹਿ ਸਕਦੇ ਆ ਕਿ ਸਾਡੀ ਜਿਹੜੀ ਆ ਸਾਡੀ ਜਿਹੜੀ ਪੂਰੀ ਖਾਤਰਦਾਰੀ ਨਹੀਂ ਕੀਤੀ ਗਈ, ਸਾਡੀ ਪ੍ਰਾਹੁਣਚਾਰੀ ਨਹੀਂ ਕੀਤੀ ਗਈ। ਲੇਕਿਨ ਮੇਰੇ ਖਿਆਲ ਦੇ ਵਿਚ ਅਫੀਸ਼ੀਅਲ ਗਏ ਆ ਜਾਂ ਫਿਰ ਨਾਨ ਅਫੀਸ਼ੀਅਲੀ ਉੱਥੇ ਗਏ ਹੋਏ ਆ, ਇਹਦੇ ਬਾਰੇ ਮੈਨੂੰ ਬਹੁਤ ਜ਼ਿਆਦਾ ਪਤਾ ਨਹੀਂ ਆਉਂਦੀ।
ਹਾਂਜੀ, ਨਹੀਂ ਉੱਥੇ ਕਾਮਨਵੈਲਥ ਹੈਡ ਆਫ ਸਟੇਟਸ ਦੀ ਮੀਟਿੰਗ ਚੱਲ ਰਹੀ ਹੈ ਨਾ, ਤਾਂ ਗਏ ਤਾਂ ਸੱਦੇ ਤੇ ਹੀ ਹੋਣੇ ਆ।
ਅੱਛਾ, ਕੋਗਮ ਚ ਗਏ? ਅੱਛਾ, ਉਹ ਅਫੀਸ਼ੀਅਲੀ ਸੱਦੇ ਵੈਸੇ ਹੁੰਦੇ ਨਾ, ਐਜ਼ ਏ ਤੁਸੀਂ ਇੱਕ ਜਿਹੜੀ ਇੱਕ ਆਰਗੇਨਾਈਜੇਸ਼ਨ ਆ ਉਹਦੇ ਵਿਚ ਤੁਹਾਨੂੰ ਸੱਦਾ ਦਿੱਤਾ ਗਿਆ ਹੁੰਦਾ,
ਜਿੱਦਾਂ
ਨਾ ਕੇਵਲ ਤੁਹਾਨੂੰ ਐਜ਼ ਏ ਵਿਸ਼ੇਸ਼ ਵਿਅਕਤੀ ਸੱਦਾ ਦਿੱਤਾ ਗਿਆ ਹੁੰਦਾ ਜੀ,
ਜਿੱਦਾਂ ਹੁਣ ਆਪਣਾ ਪੇਂਡੂ
ਟਰਮ, ਉਹਦੇ ਚ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਵੀ ਗਏ ਆ।
ਹਾਂਜੀ, ਜਿੱਦਾਂ ਹੁਣ ਆਪਾਂ ਪੇਂਡੂ ਟਰਮ ਚ ਲਾ ਲਈਏ ਵੀ ਜੇ ਕਿਸੇ ਖੰਡ ਪਾਠ ਹੈ, ਵਿਆਹ ਹੈ, ਤਾਂ ਸਾਰੇ ਪਿੰਡ ਨੂੰ ਸੱਦਾ ਦੇ ਦਿੱਤਾ ਜਾਂਦਾ ਹੈ ਨਾ ਵੀ ਆ ਜਿਓ ਤੁਸੀਂ, ਉਹ ਵੀ ਉਹ ਜਾਣਾ ਹੀ ਹੁੰਦਾ, ਫਿਰ ਭਾਈਚਾਰੇ ਨੇ ਸ਼ਰੀਕਾਂ ਨੇ, ਉਹ ਤਾਂ ਜਾਣਾ ਹੀ ਪੈਣਾ ਆ ਜੇ ਨਾ ਜਾਏ ਤਾਂ।
ਅਮਨਦੀਪ, ਹੁਣ ਤੁਸੀਂ ਦੇਖੋ ਜਿਸ ਵੇਲੇ ਤੁਸੀਂ ਵਿਆਹ ਵਿਚ ਜਾਂਦੇ ਆ ਨਾ, ਜਾਂ ਤੁਸੀਂ ਖੰਡ ਪਾਠ ਤੇ ਜਾਂਦੇ ਆ ਜਾਂ ਹੋਰ ਕਿਸੇ ਫੰਕਸ਼ਨ ਤੇ ਜਾਂਦੇ ਆ, ਜਿਹੜਾ ਘਰ ਵਾਲਾ ਹੁੰਦਾ ਉਹ ਕਾਫੀ ਹੋਰ ਚੀਜ਼ਾਂ ਵਿਚ ਵੀ ਕਾਫੀ ਉਹਦੀ ਸ਼ਮੂਲੀਅਤ ਹੁੰਦੀ ਆ, ਕਈਆਂ ਨੂੰ ਸਾਹਮਣਾ ਹੁੰਦਾ, ਬਹੁਤ ਜ਼ਿਆਦਾ ਪ੍ਰਾਹੁਣੇ ਆਏ ਹੁੰਦੇ ਹਨ, ਤੇ ਹਰ ਇੱਕ ਬੰਦੇ ਨੂੰ ਹਰ ਇੱਕ ਵਿਅਕਤੀ ਨੂੰ ਓਨਾ ਸਨਮਾਨ ਜਾਂ ਓਨੀ ਆਓ ਭਗਤ ਨਹੀਂ ਕੀਤੀ ਜਾ ਸਕਦੀ ਜਿੰਨੀ ਕਿ ਤੁਸੀਂ ਇੱਕ ਇਕੱਲੇ ਵਿਅਕਤੀ ਦੀ ਕਰਦੇ ਜਿਸੇ ਵਿਅਕਤੀ ਵਿਸ਼ੇਸ਼ ਤੁਹਾਡੇ ਕੋਈ ਆਉਂਦਾ ਆ। ਹੁਣ ਦੇਖੋ ਐਡਾ ਬੜਾ ਫੰਕਸ਼ਨ ਹੋ ਰਿਹਾ ਕਾਮਨਵੈਲਥ ਹੈਡ ਆਫ ਸਟੇਟਸ ਦਾ, ਉਹਦੇ ਵਿਚ ਬਹੁਤ ਸਾਰੇ ਲੋਕ ਦੇਸ਼ਾਂ ਦੇ ਪ੍ਰਧਾਨ ਮੰਤਰੀ ਆਉਂਦੇ ਆ, ਤੇ ਉਸ ਵੇਲੇ ਫਿਰ ਨਹੀਂ ਵੀ ਕਈ ਵਾਰੀ ਜਾਇਆ ਜਾਂਦਾ ਹੈਡ ਆਫ ਸਟੇਟ ਦੁਆਰਾ, ਹਰੇਕ
ਖੰਡ ਪਾਠ ਰਕਾਇਆ ਹੁੰਦਾ ਘਰ, ਘਰਦਿਆਂ ਕੋਲ ਕਿਤੇ ਟਾਈਮ ਹੁੰਦਾ ਹਨਾ, ਪ੍ਰਾਹੁਣਿਆਂ ਨੂੰ ਆਓ ਭਗਤ ਕਰਨ,
ਪ੍ਰਿੰਸ ਚਾਰਲਸ ਨੂੰ ਦੇਤੀ ਮੇਰੇ ਖਿਆਲ ਦੇ ਵਿਚ,
ਨਹੀਂ ਉਹ ਦੇ ਹੈਡ ਆਫ ਸਟੇਟ, ਉਹ ਕਹਿੰਦੀ ਆ, ਕਹਿੰਦੀ ਮੇਰੇ ਮੁੰਡੇ ਨੂੰ ਬਣਾਓ, ਉਹ ਹਾਂ ਉਹਨੇ ਸੱਦ ਕੇ ਸਾਰਿਆਂ ਨੂੰ ਕਿਹਾ ਮੇਰੇ ਤੋਂ ਬਾਅਦ ਇਹ ਮੇਰੇ ਮੁੰਡੇ ਨੂੰ ਹੀ ਬਣਾਇਓ, ਹੋਰ ਕਿਸੇ ਨੂੰ ਨਾ ਬਣਾਇਓ, ਤੇ ਦੇਖੋ ਘਰ ਸੱਦ ਕੇ ਆਪੇ ਹੀ ਕਹੀ ਜਾਣਾ। ਹੁਣ ਅਗਲਾ ਦੇਖੋ, ਇੱਕ ਤਾਂ ਉਹਨਾਂ ਨੂੰ ਸੱਦ ਲਿਆ ਕੰਡ ਪਾਠ, ਮਤਲਬ ਉੱਤੇ ਮੀਟਿੰਗ ਕੰਡ ਪਾਠ ਤੇ ਨੀ, ਮਤਲਬ ਚਲੋ ਕੰਡ ਪਾਠ ਹੀ ਲਾ ਲਓ, ਮਤਲਬ ਤੁਸੀਂ ਕੰਡ ਪਾਠ ਤੇ ਸੱਦ ਕੇ ਕਹਿੰਦੇ ਆ, ਗੈਸਟ ਸੱਦ ਲਏ ਨਾ, ਸਾਰਿਆਂ ਨੂੰ ਲੰਗਰ ਛਕਾ ਦਿੱਤਾ, ਮੁੜ ਕੇ ਕਹਿੰਦੇ ਆ ਜੀ ਮੈਨੂੰ ਹੀ ਬਣਾਇਓ ਪ੍ਰਧਾਨ, ਦੱਸੋ ਵੀ ਉਹਨਾਂ ਦੇ ਘਰ ਬੈਠ ਕੇ ਕੋਈ ਕਹੂਗਾ ਵੀ ਨਹੀਂ ਬਣਾਵਾਂਗੇ ਅਸੀਂ ਤੇਰੇ ਮੁੰਡੇ ਨੂੰ, ਮੈਂ ਨਹੀਂ ਬਣਾਉਂਦਾ, ਅਗਲੇ ਨੇ ਕਹਿਣਾ ਤੈਨੂੰ ਲੰਗਰ ਛਕਾਇਆ, ਤੈਨੂੰ ਪ੍ਰਸ਼ਾਦ ਦਿੱਤਾ, ਹਨਾ ਤੂੰ ਹੁਣ ਤੂੰ ਸਾਡੇ ਮੁੰਡੇ ਦੇ, ਮਤਲਬ ਤਰੀਕੇ ਦੇਖੋ ਤੁਸੀਂ ਇਹਨਾਂ ਦੇ, ਉਹ ਸਾਰਿਆਂ ਨੂੰ ਖਲਾ ਪਿਲਾ ਕੇ ਘਰੇ ਸੱਦ ਕੇ ਫੋਟੋ ਫੋਟੋ ਖਿਚਾ ਕੇ ਕਹਿੰਦੀ ਮੇਰੇ ਮੁੰਡੇ ਨੂੰ ਵੀ ਬਣਾਇਓ, ਹਾਲਾਂਕਿ ਉਹ ਜ਼ਰੂਰੀ ਨਹੀਂ ਵੀ ਉਹਦਾ ਮੁੰਡਾ ਹੀ ਹੈੱਡ ਆਫ ਸਟੇਟ ਬਣਨਾ ਹੈ, ਹੈੱਡ ਆਫ ਕਾਮਨਵੈਲਥ ਬਣਨਾ। ਫਿਰ ਮਤਲਬ ਇਹ ਦੇਖੋ, ਮਤਲਬ ਇਹਨੂੰ ਕਹਿੰਦੇ ਸ਼ਾਸਤ, ਤੇ ਫਿਰ ਉਹ ਇੰਗਲੈਂਡ ਦੀ ਪ੍ਰਧਾਨ ਮੰਤਰੀ ਦੇ ਵਿਖਾਤਾ, ਜਿੱਦਾਂ ਹੁਣ ਮਨਿਸਟਰ ਸੱਦ ਲਵੇ ਕੋਈ ਕੰਡ ਪਾਠ ਤੇ ਉਹਨੂੰ ਕਰਦੇ ਨਹੀਂ ਜੀ ਇਹਨਾਂ ਨੂੰ ਵੀ ਬਣਾਇਓ, ਪਿੰਡ ਦਾ ਸਰਪੰਚ ਇਹਨਾਂ ਨੂੰ ਵੀ ਬਣਾਇਓ, ਹਨਾ। ਉਹ ਮਤਲਬ ਚੰਗੀ ਨੀ ਲੱਗੀ ਮੈਨੂੰ ਗੱਲ, ਵੀ ਦੇਖੋ ਜਿਹੜਾ ਹੋਰ ਵੀ ਕਈ ਕੈਪੇਬਲ ਹੈ ਬੰਦੇ ਕਾਮਨਵੈਲਥ ਦੇ ਵਿਚ, ਕੱਲਾ ਉਹੀ ਥੋੜੋ ਹੈ ਪ੍ਰਿੰਸ ਚਾਰਲਸ, ਉਹਨੂੰ ਮੈਂ ਜੇ ਪੁੱਛਿਆ ਜਾਵੇ ਰਾਣੀ ਨੂੰ ਵੀ ਤੂੰ ਇਹਨੂੰ ਹਜੇ ਤੱਕ ਰਾਜਾ ਤਾਂ ਬਣਾਇਆ ਨੀ, ਜੇ ਇੰਨਾ ਹੀ ਕੈਪੇਬਲ ਤੂੰ ਛੱਡ ਕੇ ਇਹਨੂੰ ਬਣਾ ਦੇ, ਫਿਰ ਪਹਿਲਾਂ ਰਾਜਾ ਬਣਾ ਦੇ, ਮਗਰੋਂ ਦੇਖਾਂਗੇ, ਹਨਾ। ਆਪ ਤਾਂ ਉਹ ਛੱਡਦੀ ਨੀ ਹੈਗੀ ਰਾਣੀ ਬਣਾ, ਹਨਾ, ਤੇ ਉਹ ਉਹ ਦੂਜਿਆਂ ਨੂੰ ਘਰੇ ਸੱਦ ਸੱਦ ਕੇ ਕਹਾਈ ਜਾਂਦੀ ਆ, ਉਹ ਮੇਰੇ ਮੁੰਡੇ ਨੂੰ ਵੀ ਬਣਾਇਓ ਜੀ, ਮੇਰੇ ਮੁੰਡੇ ਨੂੰ ਬਣਾਇਓ, ਇਹ ਮਾਇਆ ਮੋਹ ਨੀ ਤਿਆਗ ਹੁੰਦੀ ਜੀ। ਖੈਰ ਜਿਹੜੀ ਗੱਲ ਆਪਾਂ ਕਰ ਰਹੇ ਸੀਗੇ ਵੀ ਕਾਮਨਵੈਲਥ ਦੇ ਵਿਚ ਕਈ ਜਿਹੜੇ ਦੇਸ਼ ਨੇ ਉਹਨਾਂ ਦਾ ਰਿਕਾਰਡ ਬਹੁਤ ਮਾੜਾ ਆ, ਖਾਸ ਕਰਕੇ ਜਿਹੜੇ ਹਿਊਮਨ ਰਾਈਟਸ ਦੇ ਮਾਮਲੇ ਦੇ ਵਿਚ, ਇੱਦਾਂ ਦੇ ਚਿੰਤਨ ਕਰਨੇ ਚਾਹੀਦੇ ਆ, ਇਹ ਚੌਧਰਾਂ ਪਿੱਛੇ ਪਏ ਹੋ ਆ, ਹਨਾ, ਵੀ ਕਿੰਨੇ ਦੇਸ਼ ਆ ਜਿਹੜੇ ਯੁਗਾਂਡਾ ਅਰਗੇ ਆ, ਰਵਾਂਡਾ ਅਰਗੇ ਆ, ਜਾਂ ਉਧਰ ਸੁਡਾਨ ਦੇ ਵਿਚ ਆ, ਈਵਨ ਕਿ ਪਾਕਿਸਤਾਨ ਵੀ ਮੈਨੂੰ ਲੱਗਦਾ ਕਿਤੇ ਨਾ ਕਿਤੇ ਇਹਦੇ ਸਵਾਲੀਆ ਨਿਸ਼ਾਨ ਉੱਠਦੇ ਨੇ, ਜਿੰਬਾਬੇ ਤੇ ਉੱਠਦੇ ਨੇ ਵੀ ਉੱਥੇ ਕੀ ਕਰ ਰਹੇ ਨੇ, ਉਧਰ ਹੋਰ ਜਿਹੜੇ ਕੰਟਰੀ ਨੇ ਸਾਊਥ ਅਮਰੀਕਾ ਦੇ ਉੱਥੇ ਵੀ ਇਹ ਮਸਲੇ ਚਿੱਲੀ ਚੁੱਲੀ ਦੇ ਹੈਗੇ ਨੇ। ਸੋ ਇਨ੍ਹਾਂ ਮਸਲਿਆਂ ਤੇ ਕੰਮ ਕਰਨ, ਨਾ ਕਿ ਆ ਚੌਧਰਾਂ ਦੇ ਵਿਚ, ਹਜੇ ਤੱਕ ਤਾਂ ਉਨ੍ਹਾਂ ਦੇ ਸੋਲਵ ਨਹੀਂ ਹੋਈ। ਖੈਰ ਕਈ ਖਬਰਾਂ ਹੋਰ ਨੇ ਜੀ, ਮੰਤਰੀ ਇੰਡੀਆ ਦੇ ਵਿਚ ਵੀ ਨਵੇਂ ਬਣੇ ਨੇ, ਤੇ ਅੰਮ੍ਰਿਤਸਰ ਹਵਾਈ ਅੱਡੇ ਦੀ ਛੱਤ ਡਿੱਗ ਪਈ ਹਨੇਰੀ ਦੇ ਨਾਲ, ਉਹਦੇ ਨਾਲ ਕਈ ਬੰਦੇ ਜਿਹੜੇ ਜ਼ਖਮੀ ਹੋਏ ਨੇ, ਤੇ ਇਕ ਮਾੜੀ ਖਬਰ ਕਹਿ ਲਓ ਕਿ ਉਦਾਸੀਨ ਖਬਰ ਇਹ ਆ ਕਿ ਬਾਬਾ ਬੁੱਧ ਸਿੰਘ ਢਾਹਾਂ ਵਾਲੇ ਨਹੀਂ ਰਹੇ, ਉਨ੍ਹਾਂ ਨੂੰ ਆਪਾਂ ਸ਼ਰਧਾਂਜਲੀ ਭੇਟ ਕਰਾਂਗੇ, ਗੱਲਬਾਤ ਵੀ ਕੀਤੀ ਜਾਊਗੀ। ਤੇ ਕਾਲਜਾਂ ਨੇ ਕੀਤਾ ਜੀ 372 ਕਰੋੜ ਦਾ ਘਟਾਲਾ, ਲਓ ਜੀ ਕਾਲਜ ਵੀ ਘੁਟਾਲੇ ਕਰਨ ਲੱਗ ਪਏ। ਤੇ ਉਧਰ ਜਿਹੜੀ ਭਖਦੀ ਖਬਰ ਇਹ ਆ, ਜਿਹੜੀ ਕਿਰਨ ਬਾਲਾ ਜੀ ਗਈ ਹੋਈ ਆ ਨਨਕਾਣਾ ਸਾਹਿਬ ਦੇ ਟੂਰ ਤੇ, ਉਹ ਆਮਨਾ ਬੀਬੀ ਬਣ ਗਈ, ਤੇ ਉਹਦਾ ਹੁਣ ਵੀਜੇ ਦਾ ਰੌਲਾ ਪੈ ਗਿਆ, ਆਊਗੀ ਜਾਂ ਨਹੀਂ ਆਊਗੀ, ਇਹਦੇ ਬਾਰੇ ਆਪਾਂ ਗੱਲਾਂ ਕਰਾਂਗੇ। ਤੇ ਦੇਖੋ ਜੋ ਮੋਦੀ ਸਾਹਿਬ ਨਾਲ ਉੱਥੇ ਕਹਿੰਦੇ ਮਾੜਾ ਟਰੀਟਮੈਂਟ ਹੋਇਆ, ਹਿੰਦੁਸਤਾਨ ਦੇ ਝੰਡੇ ਲਾਏ ਗਏ, ਖਾਲਿਸਤਾਨ ਦੇ ਲਹਿਰਾਏ ਗਏ, ਵਿਰੋਧ ਹੋਇਆ, ਪ੍ਰਦਰਸ਼ਨ ਹੋਇਆ, ਲੰਡਨ ਦੇ ਵਿਚ ਇਕੱਲਾ ਸਿੱਖਾਂ ਨੇ ਨੀ, ਹੋਰ ਵੀ ਭਾਈਚਾਰਿਆਂ ਨੇ ਬਹੁਤ ਵਿਰੋਧ ਅਮਰੀਕਾ ਜੀ ਕੀਤਾ ਉਨ੍ਹਾਂ ਦਾ, ਮੋਦੀ ਸਾਹਿਬ ਦਾ, ਤੇ ਕਹਿੰਦੇ ਸਾਰਿਆਂ ਨੂੰ ਵੱਧ ਵਿਰੋਧ ਜਿਹੜਾ ਕਿਸੇ ਵੀ ਦੇਸ਼ ਦੇ ਲੀਡਰਾਂ ਚ ਹੋਇਆ ਉਹ ਇੰਡੀਆ ਦੇ ਪ੍ਰਾਈਮ ਮਿਨਿਸਟਰ ਦਾ ਹੋਇਆ, ਕਿਉਂਕਿ ਇਹ ਤਾਜ਼ਾ ਤਾਜ਼ਾ ਇਹ ਵੀ ਰੌਲਾ ਪਿਆ ਸੀ, ਹਨਾ, ਜਿਹੜਾ ਕਠੂਆ ਰੇਪ ਕਾਂਡ, ਹਨਾ, ਉਹਦੇ ਵਿਚ। ਤੇ ਮੈਨੂੰ ਤਾਂ ਇਹ ਗੀਤ ਸੁਣ ਕੇ, ਮੈਂ ਪਹਿਲਾਂ ਵੀ ਲਾਇਆ ਸੀ ਨਾ ਆਪਾਂ ਵੀ ਜਿਹੜੀ ਜੱਟ ਦੀ ਜੂਨ ਬਰੀ, ਵੀ ਜਿਹੜਾ ਖੇਤੀ ਦਾ ਉਹ ਕਿੰਨੇ ਪਾਸਿਆਂ ਨਾਲ ਜੂਝਣਾ ਪੈਂਦਾ, ਜੇ ਇਜਾਜ਼ਤ ਹੋ ਜਾਵੇ ਤਾਂ ਫਿਰ ਬੱਬੂ ਮਾਨ ਦਾ ਗੀਤ ਹੀ ਲਾ ਦਈਏ ਫਿਰ, ਉਹ ਜੱਟ ਦੀ ਜੂਨ ਬਰੀ ਤੜਪ
ਬਿਲਕੁਲ,
ਹਨਾ, ਮੈਨੂੰ ਲੱਗਦਾ ਡੈਡੀਕੇਟ ਕਰ ਦਈਏ ਤੁਹਾਡੀ ਪਾਰਟੀ ਦੇ ਪ੍ਰਾਈਮ ਮਿਨਿਸਟਰ ਨੂੰ, ਤੁਸੀਂ ਬੀਜੇਪੀ ਵਾਲੇ ਹੋ ਨਾ, ਤਾਂ ਕਰਕੇ ਇਹ ਤੁਹਾਨੂੰ ਡੈਡੀਕੇਟ ਕਰ ਰਿਹਾ ਮੈਂ ਗੀਤ ਬੱਬੂ ਮਾਨ ਦਾ। ਤੇ ਪ੍ਰੋਗਰਾਮ ਸੁਣਦੇ ਰਹੋ ਜੀ, ਤੁਹਾਡਾ ਸਾਥ ਚਾਹੀਦਾ, ਤੇ ਅਗਲੇ ਘੰਟੇ ਦੇ ਵਿਚ ਬੜੇ ਭੱਖ ਦੇ ਮਸਲੇ ਅਸਾਂ ਡਿਸਕਸ ਕਰਨੇ ਆ, ਸੋ ਸੁਣਦੇ ਆ ਬੱਬੂ ਮਾਨ ਨੂੰ।
ਗੋਡੇ ਲੈਣ ਕੋਹੇ ਵਿੱਚ ਫੁੱਲ ਸੀਨੇ ਤੋਂ ਲੱਗਦਾ, ਇਸ ਨੂੰ ਫੁੱਲ ਸੀਨੇ ਤੋਂ ਲੱਗਦਾ, ਸਾਹ ਦੇ ਨਾਲ ਜਾਣਾ ਜੱਟ ਦੀ ਜੂਨ ਬੁਰੀ ਤੜਪ ਤੜਪ ਮਰ ਜਾਣਾ, ਜੱਟ ਦੀ ਜੂਨ ਬੁਰੀ ਰਿੜਕ ਰਿੜਕ ਮਰ ਜਾਣਾ। ਕੰਮ ਦੀ ਦੋ ਰੋਟੀਆਂ ਚਾਰ ਨਾਲ ਰੁੱਖੀਆਂ ਕਦਰ ਬਸ ਇਸ ਚਮਦੀ, ਸਾਡੀ ਵੱਟਾਂ ਉੱਤੇ ਰੁਲ ਗਈ ਜਵਾਨੀ, ਜਵਾਨੀ ਰਹਿ ਗਈ ਕਿਸ ਕੰਮ ਦੀ, ਦੋ ਰੋਟੀਆਂ ਚਾਰ ਨਾਲ ਰੁੱਖੀਆਂ ਕਦਰ ਬਸ ਇਸ ਚਮਦੀ। ਜਿੰਨਾ ਮੈਂ ਸੁਲਝਾਉਂਦਾ ਜਾਵਾਂ, ਜਿੰਨਾ ਮੈਂ ਸੁਲਝਾਉਂਦਾ ਜਾਵਾਂ, ਹੋਰ ਉਲਝਦਾ ਥਾਣਾ ਜੱਟ ਦੀ ਜੂਨ ਬੁਰੀ ਤੜਪ ਤੜਪ ਮਰ ਜਾਣਾ, ਜੱਟ ਦੀ ਜੂਨ ਬੁਰੀ ਰਿੜਕ ਰਿੜਕ ਮਰ ਜਾਣਾ। ਮੇਰਾ ਗੋਡਿਆਂ ਤੋਂ ਕੱਸਿਆ ਪਜਾਮਾ, ਮੈਂ ਬਾਰ ਬਾਰ ਲਾਵਾਂ ਟਾਕੀਆਂ, ਮੇਰੀ ਲੂਣੀ ਮੂੰਹ ਮੁਤਾਜ ਗਰੀਬੀ ਵਿੱਚ ਸਾਰਾ ਦਿਨ ਪੱਥੇ ਪਾਥੀਆਂ, ਮੇਰਾ ਗੋਡਿਆਂ ਤੋਂ ਕੱਸਿਆ ਪਜਾਮਾ, ਮੈਂ ਬਾਰ ਬਾਰ ਲਾਵਾਂ ਟਾਕੀਆਂ, ਮੇਰੀ ਲੂਣੀ ਮੂੰਹ ਮੁਤਾਜ ਗਰੀਬੀ ਵਿੱਚ ਸਾਰਾ ਦਿਨ ਪੱਥੇ ਪਾਥੀਆਂ। ਸਾਡੀ ਵਾਰੀ ਲੱਗਦਾ ਮਾਨਾ, ਸਾਡੀ ਵਾਰੀ ਲੱਗਦਾ ਮਾਨਾ, ਹੋਏ ਰੱਬ ਵੀ ਹੋ ਗਿਆ ਪਾਣਾ, ਜੱਟ ਦੀ ਜੂਨ ਬੁਰੀ ਤੜਪ ਤੜਪ ਮਰ ਜਾਣਾ, ਜੱਟ ਦੀ ਜੂਨ ਬੁਰੀ ਰਿੜਕ ਰਿੜਕ ਮਰ ਜਾਣਾ।
ਕਦੇ ਕੀੜੇ ਮਕੌੜਿਆਂ ਦਾ ਅੱਡਾ, ਜੇ ਉੱਥੇ ਪੈਸਟ ਕੰਟਰੋਲ ਕਰਨ ਆਉਣਗੇ ਬਗ ਬਸਟਰ ਵਾਲੇ ਨਵ ਪੱਡਾ। ਜੀ ਹਾਂ, ਨਵ ਪੱਡਾ ਨੂੰ ਸੰਪਰਕ ਕਰਨ ਲਈ ਫੋਨ ਨੰਬਰ ਨੋਟ ਕਰ ਲੋ, 0466-96-84-36। ਇਸ ਤੋਂ ਇਲਾਵਾ ਤੁਸੀਂ ਉਹਨਾਂ ਦੀ ਵੈਬਸਾਈਟ ਵੀ ਚੈੱਕ ਕਰ ਸਕਦੇ ਹੋ, www.bugbuster.com.au। ਜੀ ਹਾਂ, ਬਗ ਬਸਟਰ ਵਾਲੇ ਨਾ ਪੱਡਾ ਤੁਹਾਡੀ ਮਦਦ ਕਰ ਸਕਦੇ।
ਹਾਂ ਬਈ, ਕਿੱਦਾਂ ਤੂੰ, ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ। ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਜੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ, 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ, ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ੀ ਖੁਸ਼ ਆ।
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT ਰੋਡ, ਪੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9880-90-001। ਵੈਬਸਾਈਟ ਵਿਜ਼ਿਟ ਕਰੋ kularhospital.com।
ਨਾਨਕ ਬੇਕਰੀ ਡੈਂਡੀ ਨੋਂਗ ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟਰੀਟ, ਡੈਂਡੀਨੋਂਗ। ਫੋਨ 0425-888-856।
CG Batteries now trading as DMB Motor Repairs.
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ, ਜਿਵੇਂ ਕਿ ਆਟੋ ਇਲੈਕਟ੍ਰੀਕਲ, ਮਕੈਨਿਕਲ, ਏਅਰ ਕੰਡੀਸ਼ਨਿੰਗ, LPG ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
CD Batteries ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲਾਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
ਸਿਟੀ ਬੈਟਰੀਜ਼ ਹਫਤੇ ਦੇ 6 ਦਿਨ ਉਪਲਬਧ ਨੇ।
ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ। ਮੋਬਾਈਲ ਨੰਬਰ 0434641327,
0434641327।
ਪਤਾ ਵੀ ਨੋਟ ਕਰ ਲਓ, 4/14 ਤੇ 5/14, ਸਟੀਲ ਸਟਰੀਟ, ਬਲੈਕਟਾਊਨ, ਸਿਡਨੀ।
ਸਿਟੀ ਬੈਟਰੀਜ਼, ਸਿਟੀ ਬੈਟਰੀਜ਼।
ਜਰੰਗ ਪਿਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 0412-292-308 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੂੰ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟਰੀਟ, ਮਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ। ਮੋਬਾਈਲ ਨੰਬਰ 0412-292-308।
10 ਤੋਂ 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Galaxy Migration, har tarah de student visa, TRPR, employer nomination, 457 RSMS ate taziyan tabdiliyan layi professional sewawan dinde ne. Gagandeep Sharma, migration consultant, mara agent number 1575771, jinna nu bhartiyan vallon darpesh aundiyan samasyawan di khaas jankari hai. Inna da mukh daftar Canberra de vich te dooja daftar Ludhiana, India de vich maujood hai ji. Wajib qeemat de upar ਕਲੀਅਰ ਤੇ ਆਨੈਸਟ ਸਲਾਹ ਦਿੰਦੇ ਨੇ ਜੀ। ਜ਼ਿਆਦਾ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 0405-8755 ਯਾਨੀ ਕਿ 0404-1855। ਤੁਸੀਂ ਈਮੇਲ ਵੀ ਕਰ ਸਕਦੇ ਹੋ galaxymigration@gmail.com ਤੇ ਜਾਂ ਫਿਰ gmigration.com.au ਦੇ ਉੱਪਰ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਾ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 0411-726-348। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ goldengrain.com.au ਜਾਂ ਫੋਨ ਕਰੋ 0428-895-564।
ਤੁਸੀਂ ਘਰ ਬਣਾਉਣ ਵਾਸਤੇ ਸੋਚ ਰਹੇ ਹੋ ਤਾਂ ਪਹਿਲਾਂ ਮਿਲੋ ਬਿਲਡਰਜ਼ ਨੈਗੋਸ਼ੀਏਟਰਜ਼ ਨੂੰ, ਹੈਲਪਿੰਗ ਯੂ ਗੈਟ ਏ ਸ਼ਾਰਪ ਡੀਲ।
ਸਮਾਂ ਹੀ ਪੈਸਾ ਹੈ। ਸਹੀ ਬਿਲਡਰ ਲੱਭਣ ਦੇ ਲਈ ਆਪਣਾ ਕੀਮਤੀ ਸਮਾਂ ਬਚਾਓ। ਹਰਵਿੰਦਰ ਗਰਚਾ ਜੀ ਤੁਹਾਨੂੰ ਬਿਲਕੁਲ ਸਹੀ ਸਲਾਹ ਦੇਣਗੇ। ਸਹੀ ਬਿਲਡਰ ਲੱਭਣ ਅਤੇ ਕਾਗਜ਼ ਪੱਤਰ ਕਰਨ ਦੇ ਲਈ ਵੀ ਮਦਦ ਕਰਨਗੇ। ਉਹ ਆਪ ਵੀ ਲਾਇਸੈਂਸਡ ਬਿਲਡਰ ਨੇ। ਰੀਅਲ ਅਸਟੇਟ ਦੀਆਂ ਸੁਵਿਧਾਵਾਂ ਵੀ ਦਿੰਦੇ ਨੇ। ਮੈਲਬੌਰਨ ਦੇ ਵਿੱਚ ਘਰ ਬਣਾਉਣ ਦੇ ਲਈ ਹੁਣੇ ਸੰਪਰਕ ਕਰੋ ਹਰਵਿੰਦਰ ਗਰਚਾ ਨੂੰ 04775006000 ਤੇ, ਜਾਂ ਵੈਬਸਾਈਟ ਨੋਟ ਕਰੋ negotiators.com.au ਤੇ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਦਿਲ ਵਾਲੀ ਗੱਲ ਜੀ, ਬਿਲਕੁਲ ਦਿਲ ਵਾਲੀ ਗੱਲ ਦੇ ਵਿੱਚ ਇੱਕ ਵਾਰੀ ਫੇਰ ਸਵਾਗਤ ਹੈ। ਦੂਸਰਾ ਹਿੱਸਾ ਸ਼ੁਰੂ ਹੋ ਚੁੱਕਾ, ਘੜੀ 10:06 ਦਿਖਾ ਰਹੀ ਹੈ। ਦਿਨ ਸ਼ਨਿਚਰਵਾਰ 21 ਅਪ੍ਰੈਲ 2018। ਮੇਰੇ ਨਾਲ ਅਮਰੀਕ ਸਿੰਘ ਫਲੋਰਾ ਸਿਡਨੀ ਵਾਲੇ ਅੱਜ ਟਸਮੇਨੀਆ ਵਾਲੇ ਘਰ ਤੋਂ ਜੁਆਇਨ ਕੀਤੇ ਹੋਏ ਨੇ। ਔਰ ਅਮਰੀਕ ਜੀ, ਪ੍ਰੋਗਰਾਮ ਦੇ ਪਹਿਲੇ ਹਿੱਸੇ ਦੇ ਵਿੱਚ ਅਸੀਂ ਕੁਝ ਖਬਰਾਂ ਦੇ ਬਾਰੇ ਗੱਲ ਕੀਤੀ, ਕੁਝ ਚਿੰਤਨ ਕੀਤਾ, ਤੇ ਹੁਣ ਕਈ ਮਸਲੇ ਨੇ ਜਿਹੜੇ ਆਪਾਂ ਅੱਜ ਸ਼ੇਅਰ ਕਰਨੇ ਨੇ। ਜਗਤਾਰ ਗਿੱਲ ਭਾਜੀ, ਤੁਹਾਡਾ ਮੈਸੇਜ ਆ ਗਿਆ, ਬਹੁਤ ਵਧੀਆ ਮੈਸੇਜ ਆ। ਤੇ ਗੁਰਵਿੰਦਰ ਸਿੰਘ ਨਿਊਜ਼ੀਲੈਂਡ ਤੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਭਾਜੀ। ਇੱਥੇ ਸਾਡਾ ਵਰਗੇ ਨੌਨ ਜੱਟ ਵੀ, ਜਿਨ੍ਹਾਂ ਪਿੰਡ ਦਾ ਕੋਈ ਪਿੰਡ ਵੀ ਨਹੀਂ ਦੇਖਿਆ, ਉਨ੍ਹਾਂ ਦੀ ਹਾਲ ਵੀ ਜੱਟਾਂ ਵਾਲੀ ਆ, ਜੱਟ ਵਾਲੀ ਜੂਨ ਭੁਗਤ ਰਹੇ ਆ। ਟਾਈਮ ਕਹਿੰਦੇ ਆਪੇ ਕਰਵਾ ਲੈਂਦਾ, ਬਿਲਕੁਲ। ਜਸਵੀਰ ਰੰਧਾਵਾ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਹਰਪਿੰਦਰ ਸਿੰਘ ਗਿੱਲ ਮੈਲਬਨ ਵਾਲੇ ਜੀ, ਕੀ ਹਾਲ ਚਾਲ ਹੈ, ਤੇ ਕਹਿੰਦੇ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ, ਸ਼ੁਕਰੀਆ ਜੀ। ਤੇ ਅਮਰ ਸਿੰਘ ਸ਼ੈਪਟਨ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਲਾਜਵਿੰਦਰ ਉਨ੍ਹਾਂ ਨੇ ਫੋਟੋ ਭੇਜੀ ਹੈ ਇੱਕ, ਤੇ ਮੋਦੀ ਸਾਹਿਬ ਨੂੰ ਕਚਰੇ ਦੇ ਬਿੰਚ ਪਾ ਰਹੇ ਨੇ। ਕਹਿੰਦੇ ਆ ਸਪੈਸ਼ਲ ਥੈਂਕਸ ਸਪੈਸ਼ਲ ਅਮਰੀਕ ਭਾਜੀ ਦੇ ਲਈ, ਇੱਕ ਕਦਮ ਸਵੱਛਤਾ ਕੀ ਔਰ। ਇਹਨੂੰ ਵੀ ਕਹਿੰਦੇ ਬਿੰਚ ਸਿੱਟੋ ਮੋਦੀ, ਸਾਡੇ ਤੇ ਤਾਂ ਲੇਬਲ ਹੀ ਲੱਗ ਗਿਆ। ਤੁਹਾਡੇ ਲਈ ਤਾਂ ਲੇਬਲ, ਤੁਹਾਡੇ ਲਈ ਤਾਂ ਬੀਜੇਪੀ ਦਾ ਲੇਬਲ ਤੁਹਾਨੂੰ ਪੇਜ ਨਹੀਂ ਜਾਣ ਦਿੰਦਾ। ਖੈਰ ਹਾਂਜੀ, ਸੋ ਅਮਰੀਕ ਜੀ, ਇੱਕ ਨਾ ਮੈਂ ਬੇਨਤੀ ਕੀਤੀ ਸੀ ਹਰਪ੍ਰੀਤ ਸਿੰਘ ਹੁਣਾਂ ਨੂੰ ਡਾਰਵਿਨ ਵਾਲਿਆਂ ਨੂੰ ਕਿ ਉਹ ਸੰਗਤਾਂ ਦੇ ਨਾਲ ਸਾਡੇ ਸਰੋਤਿਆਂ ਦੇ ਨਾਲ ਸ਼ੇਅਰ ਕਰਨ ਕਿ ਜਿਹੜਾ ਡਾਰਵਿਨ ਦੇ ਵਿੱਚ ਗੁਰੂ ਘਰ ਬਣ ਰਿਹਾ ਉਹਦੀ ਕੀ ਰਿਪੋਰਟ ਹੈ, ਕਿਉਂਕਿ ਇਨ੍ਹਾਂ ਨੂੰ ਮੇਰੇ ਖਿਆਲ $2.5 ਲੱਖ ਸ਼ਾਰਟ ਸੀਗਾ, ਤੇ ਉਸ ਸਬੰਧ ਦੇ ਵਿੱਚ ਸਿੱਖ ਖੇਡਾਂ ਦੇ ਵਿੱਚ ਇਨ੍ਹਾਂ ਨੇ ਫੰਡ ਰੇਜ਼ਿੰਗ ਕੀਤੀ ਹੈ, ਹੋਰ ਵੀ ਤੇਜਿੰਦਰ ਸਿੰਘ ਹੁਣੀ ਥਾਂ ਥਾਂ ਤੇ ਜਾ ਕੇ ਕੀਤੀ ਹੈ ਫੰਡ ਰੇਜ਼ਿੰਗ, ਤੇ ਉਹ ਕਹਿੰਦੇ ਵੀ ਹੁਣ ਤੱਕ ਦੀ ਜਿਹੜੀ ਰਿਪੋਰਟ ਹੈ, ਅੰਕੜੇ ਹੈ, ਉਹ 1,60,000 ਤੋਂ ਲੈ ਕੇ 1,70,000 ਦੇ ਕਰੀਬ ਜਿਹੜਾ ਫੰਡ ਇਕੱਠਾ ਹੋਇਆ, ਜਿਹੜਾ ਕਿ ਆਸਟ੍ਰੇਲੀਆ ਦੀਆਂ ਸੰਗਤਾਂ ਨੇ ਦਿੱਤਾ। ਲਓ ਜੀ, ਬਹੁਤ ਬਹੁਤ ਵਧਾਈ ਦੀ ਪਾਤਰ ਹੈ ਜੀ ਸੰਗਤ ਤੇ ਤੁਹਾਡੀ ਕਮੇਟੀ, ਤੇ ਮੈਨੂੰ ਲੱਗਦਾ ਕਿ ਡਾਰਵਿਨ ਦੇ ਵਿੱਚ ਬੜੀ ਛੇਤੀ ਗੁਰੂ ਘਰ ਦੀ ਸਥਾਪਤੀ ਹੋ ਜਾਵੇਗੀ। ਥਾਂ ਮਿਲ ਚੁੱਕਾ ਹੈ ਜੀ, ਤੇ $6 ਲੱਖ ਪੂਰਾ ਕਰਨਾ, ਤੇ 2.5 ਲੱਖ ਚੋਂ ਜੀ 1,70,000 ਹੋ ਗਿਆ, ਤੇ ਹੁਣ ਤਾਂ ਫਿਰ ਦੇਖ ਲਓ ਵੀ $70,000-$80,000 ਹੀ ਰਹਿ ਗਿਆ। ਮੇਰੇ ਹਿਸਾਬ ਨਾਲ ਇਹ ਵੀ ਪੂਰਾ ਹੋ ਜਾਏਗਾ, ਤੇ ਬੜੀ ਛੇਤੀ ਡਾਰਵਿਨ ਦੇ ਵਿੱਚ ਆਪਣਾ ਭਾਈਚਾਰਾ ਗੁਰਦੁਆਰਾ ਸਾਹਿਬ ਸਥਾਪਿਤ ਕਰਨਗੇ। ਸੋ ਟਸਮੈਨੀਆ ਦੇ ਵਿੱਚ ਵੀ ਗੁਰੂ ਘਰ ਹੈ, ਤੇ ਉੱਥੇ ਵੀ ਆਪਣੀ ਜਿਹੜੀ ਭਾਈਚਾਰਾ ਵੱਧ ਰਿਹਾ। ਸੋ ਅਮਰੀਕ ਜੀ, ਤੁਸੀਂ ਕੁਝ ਕਹਿਣਾ ਚਾਹੋ, ਤੁਸੀਂ ਮਿਲੇ ਸੀ ਕੋਈ ਸੱਜਣਾ ਨੂੰ, ਕੀ ਵਿਚਾਰ ਹੈ ਤੁਹਾਡਾ?
ਜੀ ਅਮਨਦੀਪ, ਸਾਡੇ ਇੱਕ ਬਹੁਤ ਪਿਆਰੇ ਤੇ ਬਹੁਤ ਚੰਗੇ ਸਰੋਤੇ ਹਨ, ਗੁਰਜ ਬਹਾਦਰ ਸਿੰਘ, ਜਿਹੜੇ ਕਿ ਵਰਨੀ ਵਿਚ ਰਹਿੰਦੇ ਆ, ਤਸਮਾਨੀਆ ਦਾ ਸ਼ਹਿਰ ਵਿਚ ਰਹਿੰਦੇ ਆ, ਤੇ ਬਹੁਤ ਚੰਗਾ ਕੰਮ ਕਰਦੇ ਆ, ਆਪਣਾ ਉਨ੍ਹਾਂ ਦਾ ਰੈਸਟੋਰੈਂਟ ਆ, ਤੇ ਅਸੀਂ ਉਨ੍ਹਾਂ ਨੂੰ ਮਿਲਣ ਗਏ ਅਮਨਦੀਪ ਪਰਸੋਂ ਵੀਰਵਾਰ ਵਾਲੇ ਦਿਨ, ਤੇ ਨੂੰ ਬੜੀ ਖੁਸ਼ੀ ਹੋਈ, ਉਨ੍ਹਾਂ ਨੇ ਬਹੁਤ ਖੁਸ਼ ਹੋਏ ਉਨ੍ਹਾਂ ਨੂੰ ਮਿਲ ਕੇ ਅਸੀਂ, ਤੇ ਉਨ੍ਹਾਂ ਨੇ ਪ੍ਰਾਹੁਣਚਾਰੀ ਅਮਨਦੀਪ ਬਹੁਤ ਕੀਤੀ, ਬਹੁਤ 20-25 ਸਾਲ ਤੋਂ ਬਾਅਦ ਏਦਾਂ ਦੀ ਕੋਈ ਪ੍ਰਾਹੁਣਚਾਰੀ ਮੈਂ ਦੇਖੀ ਹੋਗੀ ਜਿਹੜੀ ਕਿ ਉਨ੍ਹਾਂ ਨੇ ਕੀਤੀ। ਸਾਨੂੰ ਉਨ੍ਹਾਂ ਨੇ ਰੈਸਟੋਰੈਂਟ ਬੜੇ ਡਿੱਗੇ ਢੰਗ ਦੇ ਨਾਲ, ਪਤਾ ਲੱਗ ਜਾਂਦਾ ਬੰਦੇ ਨੂੰ ਕਿਸ ਤਰ੍ਹਾਂ ਤੁਸੀਂ ਮਿਲਦੇ ਆ, ਦਿਲੋਂ ਮਿਲਦੇ ਆ, ਦਿਲੋਂ ਮਿਲਦੇ ਆ, ਉਹ ਦਿਲੋਂ ਸਾਨੂੰ ਮਿਲੇ, ਤੇ ਬੜਾ ਉਹਨੇ ਸਾਡੇ ਪ੍ਰਾਹੁਣਚਾਰੀ ਕੀਤੀ, ਸਾਡੇ ਨਾਲ ਗੱਲਾਂ ਕੀਤੀਆਂ, ਫਿਰ ਸਾਨੂੰ ਘਰ ਵੀ ਲੈ ਕੇ ਗਏ ਆਪਣੇ, ਜਿੱਥੇ ਉਨ੍ਹਾਂ ਦੇ ਮਾਤਾ ਜੀ ਸੀ ਤੇ ਬਾਕੀ ਪਰਿਵਾਰ ਦੇ ਮੈਂਬਰਾਂ ਨੂੰ ਵੀ ਅਸੀਂ ਮਿਲੇ। ਤੇ ਇੰਨਾ ਹੀ ਨਹੀਂ, ਉਹ ਕਹਿ ਰਹੇ ਸੀ ਤੁਹਾਨੂੰ ਇੱਥੇ ਜਿਹੜੀਆਂ ਹੋਰ ਨਾ ਸਾਈਟਸ ਆ, ਜਿੱਦਾਂ ਝਰਨੇ ਆ, ਜਿੱਥੇ ਵਾਟਰਫਾਲ ਉਹ ਵੀ ਦਿਖਾ ਲੈਣੇ ਨਹੀਂ ਨਹੀਂ ਮੈਂ ਕਿਹਾ ਇਹ ਤਾਂ ਬਹੁਤ ਜਿਆਦਾ ਹੋਵੇ ਨਾ ਤੁਸੀਂ ਪਹਿਲਾਂ ਹੀ ਬਹੁਤ ਜਿਆਦਾ ਪ੍ਰਾਹੁਣਚਾਰੀ ਕੀਤੀ ਤੇ ਉਹਨਾਂ ਦਾ ਮੈਂ ਬਹੁਤ ਧੰਨਵਾਦ ਕਰਨਾ ਚਾਹੁੰਦਾ ਤੇ ਉਹਨਾਂ ਨਾਲ ਵਿਚਾਰਾਂ ਵੀ ਅਰਜੀਪ ਹੋਈਆਂ ਬਿਜ਼ਨਸ ਕਿੱਦਾਂ ਦਸਾਨੀਆਂ ਚ ਚੱਲਦੇ ਆ ਦਸਾਨੀਆਂ ਚ ਲੋਕ ਰੀਜਨਲ ਕੈਟੇਗਰੀ ਵਿਚ ਆ ਕੇ ਕਿੱਦਾਂ ਪੱਕੇ ਹੁੰਦੇ ਆ ਇਸ ਤੋਂ ਇਲਾਵਾ ਹੋਰ ਜਿਹੜੇ ਸਮਾਜਿਕ ਇਸ਼ੂ ਆ ਜਿਸ ਤਰ੍ਹਾਂ ਕਿ ਭਰੂਣ ਹੱਤਿਆ ਦਾ ਮਾਮਲਾ ਆ ਜਾਂ ਅੱਜ ਕੱਲ ਕੈਂਸਰ ਕੈਂਪੇਨ ਚਲਾਇਆ ਜਾ ਰਿਹਾ ਪੰਜਾਬ ਦੇ ਵਿਚ ਉਹਦੇ ਬਾਰੇ ਵਿਚਾਰ ਵਟਾਂਦਰੀ ਹੋਈ ਤੇ ਹੋਰ ਵੀ ਕਈ ਸਮਾਜਿਕ ਇਸ਼ੂ ਉਹਨਾਂ ਦੇ ਅਸੀਂ ਘਰ ਜਾ ਕੇ ਡਿਸਕਸ ਕੀਤੇ ਬਹੁਤ ਚੰਗਾ ਲੱਗਿਆ ਤੇ ਉਹਨਾਂ ਦੀ ਪ੍ਰਾਹੁਣਚਾਰੀ ਤਾਂ ਮੈਂ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਕਰਦਾ ਤੇ ਬਹੁਤ ਚੰਗੇ ਇਨਸਾਨ ਹਨ ਨੌਜਵਾਨ ਹਨ ਬੜੇ ਚੜ੍ਹਦੀ ਉਮਰ ਵਿਚ ਉਹਨਾਂ ਨੇ ਹਲੇ ਕਦਮ ਰੱਖਿਆ ਹਲੇ ਤਾਂ ਬਿਲਕੁਲ ਮੁੱਢਲੀ ਉਮਰ ਦੇ ਵਿਚ ਹੀ ਆ ਲੇਕਿਨ ਉਹਨਾਂ ਦੇ ਕੰਮ ਕਰਦੇ ਟਾਂਸ ਮੈਨੂੰ ਬਹੁਤ ਚੰਗੇ ਲੱਗੇ ਤੇ ਇੱਕ ਉਤਸ਼ਾਹਵਾਦੀ ਨੌਜਵਾਨ ਆ ਤੇ ਰੇਡੀਓ ਵੀ ਸਾਡਾ ਸੁਣਦੇ ਆ ਤੇ ਅਗਰ ਉਹ ਅੱਜ ਸੁਣਦੇ ਹੋਣ ਤੇ ਸਾਨੂੰ ਜ਼ਰੂਰ ਈਮੇਲ ਕਰਕੇ ਸ਼ਮੂਲੀਅਤ ਆਪਣੀ ਕਰ ਰੇਡੀਓ ਦੇ ਵਿਚ ਤੇ ਇਹੀ ਕਹਾਂਗਾ ਕਿ ਉਹਨਾਂ ਨੂੰ ਮਿਲ ਕੇ ਬਹੁਤ ਚੰਗਾ ਲੱਗਾ ਤੇ ਸਾਡੇ ਜਿੱਦਾਂ ਪੰਜਾਬੀ ਪ੍ਰਾਹੁਣਚਾਰੀ ਦੇ ਲਈ ਮਸ਼ਹੂਰ ਹੀ ਹਨ ਉਹਨਾਂ ਨੇ ਸਾਬਤ ਕਰ ਦਿੱਤਾ ਕਿ ਪੰਜਾਬੀ ਜਿੱਥੇ ਵੀ ਰਹਿੰਦੇ ਹੋਣ ਚਾਹੇ ਤਸਮਾਨੀਆਂ ਹੋਣ ਚਾਹੇ ਹੋਰ ਕੰਟਰੀ ਵਿਚ ਹੋਣ ਚਾਹੇ ਹੋਰ ਹਿੱਸਿਆਂ ਵਿਚ ਹੋਣ ਆਸਟ੍ਰੇਲੀਆ ਦੇ ਆਪਣੇ ਝੰਡੇ ਗਾਡੀ ਦਿੱਤੇ ਆ ਜੀ
ਜੀ ਬਹੁਤ ਵਧੀਆ ਕੰਮ ਚੱਲ ਰਿਹਾ ਹੋਰ ਵੀ ਬਹੁਤ ਭਾਈਚਾਰਾ ਆਪਣਾ ਤਸਮੈਨੀਆ ਦੇ ਵਿਚ ਹੈ ਤੇ ਉੱਥੇ ਗੁਰੂ ਘਰ ਵੀ ਹੈ ਇੱਕ ਸਾਡੇ ਤੇ ਵਲਗੁਲਗੇ ਤੋਂ ਵੀ ਸੱਜਣ ਗਏ ਸੀ ਟੂਰ ਦੇ ਉੱਤੇ ਤਾਂ ਉਹ ਵੀ ਸ਼ਾਇਦ ਵੀਕਐਂਡ ਦੇ ਉੱਤੇ ਖੁੱਲਦਾ ਸਵੇਰੇ ਸ਼ਾਮ ਤਾਂ ਚਲੋ ਖੁੱਲਦਾ ਹੀ ਆ ਸਾਰਾ ਦਿਨ ਨਹੀਂ ਖੁੱਲਿਆ ਰਹਿੰਦਾ ਪਰ ਮੈਨੂੰ ਲੱਗਦਾ ਜਿਸ ਤਰ੍ਹਾਂ ਸਾਡੇ ਭਾਈਚਾਰਾ ਵਧੇਗਾ ਤੇ ਖੁੱਲਿਆ ਕਰੇਗਾ ਸੋ ਅਮਰੀਕ ਜੀ ਉਸ ਤੋਂ ਬਾਅਦ ਕੁਝ ਖਬਰਾਂ ਸਾਂਝੀਆਂ ਕਰਨੀਆਂ ਤੇ ਪੰਜਾਬ ਦੇ ਜਿਹੜੇ ਮੰਤਰੀ ਮੰਡਲ ਦੇ ਵਿਚ ਵਾਧਾ ਕੀਤਾ ਗਿਆ ਤੇ 9 ਨਵੇਂ ਮੰਤਰੀਆਂ ਤੇ ਰਾਹੁਲ ਗਾਂਧੀ ਦੀ ਮੋਹਰ ਲੱਗੀ ਹੈ ਖੈਰ ਮੋਹਰ ਸੈਂਟਰ ਦੀ ਲਵਾਉਂਦੇ ਆ ਕਿਉਂਕਿ ਕਾਂਗਰਸ ਪਾਰਟੀ ਸੈਂਟਰ ਦੀ ਪਾਰਟੀ ਆ ਤੇ ਇਹਦੇ ਵਿਚ ਬਲਵੀਰ ਸਿੱਧੂ ਸੁਖਵਿੰਦਰ ਸਿੰਘ ਗੁਰਪ੍ਰੀਤ ਕਾਂਗੜ ਓਪੀ ਸੋਨੀ ਭਰਤ ਭੂਸ਼ਣ ਆਸ਼ੂ ਰਾਣਾ ਸੋਢੀ ਸੁਖਵਿੰਦਰ ਰੰਧਾਵਾ ਸੁੰਦਰ ਸ਼ਾਮ ਤੇ ਵਿਜੇਂਦਰ ਸਿੰਗਲਾ ਨਵੇਂ ਮੰਤਰੀ ਆਏ ਨੇ ਤੇ ਕੈਪਟਨ ਸਾਹਿਬ ਨੇ ਟਵੀਟ ਕਰਕੇ ਵਧਾਈ ਦਿੱਤੀ ਹੈ ਜੀ ਟਵਿੱਟਰ ਰਾਹੀਂ ਤੇ ਹਾਂਜੀ ਹਾਂਜੀ ਤੇ ਇੱਕ ਖਬਰ ਹੋਰ ਤੁਹਾਡੇ ਨਾਲ ਸਾਂਝੀ ਕਰਨਾ ਚਾਹਾਂਗਾ ਕਿ ਅਮਰੀਕ ਜੀ ਤੁਹਾਨੂੰ ਪਤਾ ਹੈ ਕਿ ਨਵਾਂਸ਼ਹਿਰ ਇਲਾਕੇ ਦੇ ਵਿਚ ਬੰਗਿਆਂ ਦੇ ਤੇ ਨਵਾਂਸ਼ਹਿਰ ਦੇ ਵਿਚਾਲੇ ਇੱਕ ਬਹੁਤ ਹੀ ਮਸ਼ਹੂਰ ਹਸਪਤਾਲ ਹੈ ਢਾਹਾਂ ਕਲੇਰਾਂ ਜਿਹਨੂੰ ਕਹਿੰਦੇ ਨੇ ਔਰ ਬਹੁਤ ਫੇਮਸ ਬੜੀਆਂ ਮਤਲਬ ਵਧੀਆ ਸਰਵਿਸਿਜ ਕਮਿਊਨਿਟੀ ਓਰੀਐਂਟਡ ਹਸਪਤਾਲ ਬਣਿਆ ਸੀ ਤੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦਾ ਨਾਮ ਸੀਗਾ ਤੇ ਇਨ੍ਹਾਂ ਦੇ ਜਿਹੜੇ ਸੰਸਥਾਪਕ ਸੀ ਫਾਊਂਡਰ ਮੈਂਬਰ ਹਨਾ ਤੇ ਉਹ ਬਾਬਾ ਬੁੱਧ ਸਿੰਘ ਵਾਲੇ ਹਨਾ ਉਹਨਾਂ ਦਾ ਅਕਾਲ ਚਲਾਣਾ ਹੋਇਆ ਤੇ ਉਹਨਾਂ ਦੀ ਉਮਰ 93 ਸਾਲ ਸੀ ਤੇ ਵੀਰਵਾਰ ਦੇ ਰਾਤ ਨੂੰ ਉਹਨਾਂ ਦਾ ਦੇਹਾਂਤ ਹੋ ਗਿਆ ਤੇ ਮੈਂ ਕਈ ਦਿਨਾਂ ਤੋਂ ਉਹਨਾਂ ਦਾ ਖਬਰਸਾਰ ਲੈ ਰਿਹਾ ਸੀ ਕਿਉਂਕਿ ਸਾਡੇ ਇਲਾਕੇ ਦੇ ਸੀ ਤੇ ਉਹਨਾਂ ਦੇ ਜਿਹੜੇ ਕਰਤਾ ਸੀ ਜਾਂ ਉਹਨਾਂ ਦੇ ਜਿਹੜੇ ਮੈਨੇਜਰ ਸੀਗੇ ਰਘਵੀਰ ਸਿੰਘ ਉਹਨਾਂ ਨਾਲ ਮੇਰੀ ਗੱਲਬਾਤ ਹੁੰਦੀ ਰਹੀ ਉਹ ਇੱਥੋਂ ਵੀ ਆ ਗਏ ਨੇ ਤੇ ਉਹਨਾਂ ਨੇ ਹੁਣ ਦੂਜਾ ਪ੍ਰੋਜੈਕਟ ਜਿਹੜਾ ਆ ਉਹ ਸ਼ੁਰੂ ਕੀਤਾ ਹੋਇਆ ਸੀ ਇੱਧਰ ਨੂਰਪੁਰ ਬੇਦੀ ਸਾਈਡ ਤੇ ਸੋ ਇਹ ਚੱਲ ਰਿਹਾ ਢਾਂ ਅਗਲੇ ਦੂਜਾ ਉਹਨਾਂ ਨੇ ਸਥਾਪਿਤ ਕੀਤਾ ਬਹੁਤ ਵੱਡਾ ਤੇ ਤਾਂ ਕਰਕੇ ਮੇਰੇ ਸੰਪਰਕ ਦੇ ਵਿਚ ਸਨ ਤੇ ਉਹ ਅਕਾਲ ਚਲਾਣਾ ਕਰ ਗਏ ਨੇ ਸੋ ਉਹਨਾਂ ਦੀ ਜਿਹੜੀ ਦੇਣ ਹੈ ਸਾਡੇ ਇਲਾਕੇ ਦੇ ਵਿਚ ਬਹੁਤ ਜ਼ਿਆਦਾ ਹੈ ਜੀ ਉਹ ਵਿਦੇਸ਼ ਤੋਂ ਵਾਪਸ ਗਏ ਜੀ ਇੰਡੀਆ ਆਪਣੇ ਪੈਸੇ ਮਤਲਬ ਆਪਣੀ ਜ਼ਿੰਦਗੀ ਦਾ ਕਰਕੇ ਤੇ ਉਹ ਵਾਪਸ ਜਾ ਕੇ ਉਹਨਾਂ ਨੇ ਸਾਰੀ ਸਥਾਪਤੀ ਕੀਤੀ ਤੇ ਬਹੁਤ ਸਾਰੇ ਵਿਦੇਸ਼ੀ ਜਿਹੜੇ ਪੰਜਾਬੀ ਸਨ ਸਿੱਖ ਸਨ ਉਹਨਾਂ ਨੇ ਇਸ ਹਸਪਤਾਲ ਨੂੰ ਸਥਾਪਿਤ ਕਰਨ ਦੇ ਲਈ ਯੋਗਦਾਨ ਪਾਇਆ ਪੈਸਿਆਂ ਦੇ ਪੱਧਰ ਤੇ ਈਵਨ ਕਿ ਡਾਕਟਰ ਵੀ ਉੱਥੋਂ ਆਉਂਦੇ ਹੁੰਦੇ ਸੀ ਅਮਰੀਕ ਸਿੰਘ ਜੀ ਮੈਨੂੰ ਯਾਦ ਹੈ ਕਿ ਮੇਰੀ ਦਾਦੀ ਜੀ ਦੀ ਜਿਹੜੀ ਦੇਖਭਾਲ ਹੋਈ ਆ ਕੀਤੀ ਆ ਉਹ ਇੰਗਲੈਂਡ ਤੋਂ ਇੱਕ ਡਾਕਟਰ ਆਏ ਹੋਏ ਸੀ ਉਹਨਾਂ ਨੇ ਕੀਤੀ ਆ ਹੁਣ ਜਿਹੜੇ ਇੰਗਲੈਂਡ ਦੇ ਕੈਨੇਡਾ ਦੇ ਡਾਕਟਰ ਸੀ ਨਾ ਉਹ ਮਹੀਨਾ ਮਹੀਨਾ ਐਜ਼ ਏ ਵਲੰਟੀਅਰ ਸਰਵਿਸ ਇਸ ਹਸਪਤਾਲ ਦੇ ਵਿਚ ਕਰਕੇ ਜਾਂਦੇ ਹੁੰਦੇ ਸੀ ਇਹ ਇਹਦੇ ਨਾਲ ਸਾਡੇ ਇਲਾਕੇ ਦੇ ਵਿਚ ਕਾਫ਼ੀ ਮਤਲਬ ਫਾਇਦਾ ਹੋਇਆ ਲੋਕਾਂ ਨੂੰ ਤੇ ਬੜਾ ਸਸਤਾ ਇਲਾਜ ਹੁੰਦਾ ਰਿਹਾ ਤੇ ਤੁਹਾਡਾ ਕੀ ਵਿਚਾਰ ਹੈ ਤੁਹਾਡੀ ਕੀ ਮੈਮਰੀਜ਼ ਹੈ ਇਸ ਹਸਪਤਾਲ ਦੇ ਬਾਰੇ
ਜੀ ਅਮਨਦੀਪ ਮੇਰੀ ਮੈਮਰੀਜ ਵੀ ਇਸ ਹਸਪਿਟਲ ਦੇ ਬਾਰੇ ਕਾਫੀ ਚੰਗੀਆਂ ਹਨ ਤੇ ਜਿੱਦਾਂ ਤੁਸੀਂ ਦੱਸਿਆ ਕਿ ਇਲਾਜ ਜਿਹੜਾ ਬੜਾ ਸਸਤਾ ਹੁੰਦਾ ਸੀ ਕਿ ਬਸ ਫ੍ਰੀ ਵੀ ਹੁੰਦਾ ਸੀ ਤੇ ਡਾਕਟਰ ਬਾਹਰੋਂ ਆ ਕੇ ਨਰਸਿਸ ਬਾਹਰੋਂ ਆ ਕੇ ਹੋਰ ਵਲੰਟੀਅਰ ਵੀ ਹੋਰ ਜਿਹੜੇ ਅਲਾਈਡ ਸਰਵਿਸਿਸ ਵਾਲੇ ਜਿੱਦਾਂ ਐਕਸਰੇ ਵਾਲੇ ਉਹ ਵੀ ਬਾਹਰੋਂ ਆ ਕੇ ਸੇਵਾ ਕਰਦੇ ਆ ਹਾਲੇ ਵੀ ਕਰਦੇ ਆ ਤੇ ਉਹਨਾਂ ਨੇ ਇੱਕ ਹੋਰ ਪ੍ਰੋਜੈਕਟ ਨੂਰਪੁਰ ਬੇਦੀ ਦੇ ਕੋਲ ਸ਼ੁਰੂ ਕੀਤਾ ਆ ਫੌਜੀਆਲ ਪਿੰਡ ਦੇ ਕੋਲ ਤੇ ਉਹਦੇ ਬਾਰੇ ਰਘਵੀਰ ਸਿੰਘ ਹੁਣੀ 2 ਸਾਲ ਪਹਿਲਾਂ ਇੱਥੇ ਆਏ ਸੀ ਤੇ ਉਹਨਾਂ ਕਾਫੀ ਮੰਜੇ ਹੋਏ ਵਰਕਰ ਹਨ ਇਸ ਮੁਹਿੰਮ ਦੇ ਵਿਚ, ਉਹ ਵੀ ਇੱਥੇ ਆਏ ਹੋਏ ਸਨ ਤੇ ਅੱਜ ਕੱਲ ਵੀ ਬਲਵੀਰ ਸਿੰਘ ਹੁਣੀ ਛੁੱਟੀ ਆਏ ਹੋਏ ਆ ਤੇ ਮੇਰੇ ਨਾਲ ਉਹਨਾਂ ਦੀ ਇੱਕ ਦਿਨ ਗੱਲ ਹੋਈ ਸੀ ਤੇ ਉਹ ਵੀ ਇਸ ਪ੍ਰੋਜੈਕਟ ਦੇ ਵਿਚ ਸਿੱਧੇ ਰੂਪ ਵਿਚ ਇਨਵੋਲਵ ਆ ਤੇ ਤੁਹਾਨੂੰ ਵੀ ਮਿਲੇ ਸੀ ਦੋ ਸਾਲ ਪਹਿਲਾਂ ਉਹ ਬੁਲਬੁਲ ਕੇ ਵੀ ਆਏ ਸੀ ਤੇ ਉਹਨਾਂ ਨਾਲ ਗੱਲਾਂ ਬਾਤਾਂ ਵੀ ਹੋਈਆਂ ਸੀ। ਬਹੁਤ ਵੱਡਾ ਪ੍ਰੋਜੈਕਟ ਆ ਸ਼ੁਰੂ ਕੀਤਾ ਉਹਨੂੰ, ਦੂਜਾ ਜਿਹੜਾ ਦੂਜਾ ਪ੍ਰੋਜੈਕਟ ਚੱਲ ਰਿਹਾ ਇਸ ਵੇਲੇ। ਉਹ ਅਗਰ ਤੁਸੀਂ ਅਨੰਦਪੁਰ ਸਾਹਿਬ ਨੂੰ ਜਾਂਦੇ ਹੋ ਇਸ ਵੇਲੇ ਤਾਂ ਉਹ ਪ੍ਰੋਜੈਕਟ ਜਿਹੜਾ ਹੈ ਗੜ੍ਹ ਸ਼ੰਕਰ ਤੋਂ ਕੋਈ 15-20 ਕਿਲੋਮੀਟਰ ਦੀ ਦੂਰੀ ਤੇ ਹੈ, ਨੂਰਪੁਰ ਬੇਦੀ ਵਾਲੀ ਸੜਕ ਤੇ ਬਣ ਰਿਹਾ ਆ। ਮੇਰੇ ਖਿਆਲ ਦੇ ਵਿਚ 700 ਕਮਰੇ ਉਹਦੇ ਚ ਬਣ ਰਹੇ ਆ ਹੋਸਪਿਟਲ ਦੇ ਵਿਚ, ਜਿੱਥੇ ਕਿ ਮਰੀਜ਼ ਰਹਿਣਗੇ ਤੇ ਹੋਰ ਵੀ ਸਾਰੀਆਂ ਫੈਸਿਲਿਟੀਜ਼ ਜਿਹੜੀਆਂ ਮਾਡਰਨ ਹਸਪਤਾਲ ਦੇ ਵਿਚ ਹੁੰਦੀਆਂ ਹਨ ਉਹ ਉੱਥੇ ਪ੍ਰਦਾਨ ਕੀਤੀਆਂ ਜਾਣਗੀਆਂ ਜੀ। ਬਹੁਤ ਵਧੀਆ ਕੰਮ ਸ਼ੁਰੂ ਕੀਤਾ। ਅੱਜ ਥੋੜਾ ਜਿਹਾ ਦੁੱਖ ਹੋਇਆ ਕਿ ਬਾਬਾ ਜੀ ਪੂਰੇ ਹੋ ਗਏ ਆ, ਥੋੜਾ ਦੁੱਖ ਤਾਂ ਹੋਇਆ, ਲੇਕਿਨ ਇਸ ਸੰਸਾਰ ਦੇ ਵਿਚ ਮਨਦੀਪ ਜਿਹਦੇ ਵੀ ਜੋ ਵੀ ਆਇਆ ਚਾਹੇ ਉਹਨੇ ਇੱਥੇ ਜਾਣਾ ਤਾਂ ਹੈ, ਲੇਕਿਨ ਅਗਰ ਕੋਈ ਚੰਗਾ ਕੰਮ ਕਰਕੇ ਇੱਥੋਂ ਚਲਾ ਜਾਂਦਾ ਤੇ ਉਹ ਹਮੇਸ਼ਾ ਆਪਣਾ ਜਿਹੜਾ ਨਾਂ ਪਿੱਛੇ ਛੱਡ ਜਾਂਦਾ ਜੀ।
ਅਮਰੀਕ ਜੀ, ਇਸ ਜਿਹੜਾ ਹਸਪਤਾਲ ਨਵਾਂ ਬਣ ਰਿਹਾ ਨਾ, ਉਹਦੀ ਖਾਸੀਅਤ ਇਹ ਹੈ ਕਿ ਚਲੋ ਸਾਡੇ ਪਿੰਡ ਵਾਲਿਆਂ ਨੇ ਮਤਲਬ ਪੈਸੇ ਇਕੱਠੇ ਕਰਕੇ ਕਮਰਾ ਸਪੌਂਸਰ ਕਰ ਦਿੱਤਾ ਹਨਾ, ਤੇ ਇਦਾਂ ਬਹੁਤ ਲੋਕਾਂ ਨੇ ਸਪੌਂਸਰ ਕੀਤੇ ਨੇ ਕਮਰੇ। ਹੁਣ ਉਹਦੀ ਖਾਸੀਅਤ ਇਹ ਹੈ ਕਿ ਜੇ ਮਤਲਬ ਸਾਡੇ ਪਿੰਡ ਜਾਂ ਤੁਹਾਡੇ ਪਿੰਡ ਵਾਲਿਆਂ ਨੇ ਕਿਸੇ ਨੇ ਕਮਰਾ ਸਪੌਂਸਰ ਕਰਤਾ ਜਾਂ ਕਿਸੇ ਵੀ ਸੱਜਣ ਨੇ ਇੰਡੀਵਿਜੁਅਲ ਤੌਰ ਤੇ ਉਸ ਪਿੰਡ ਦਾ ਨਾਂ ਤੇ ਸਪੌਂਸਰ ਕਰਤਾ, ਤੇ ਉਹਦੀ ਖਾਸੀਅਤ ਇਹ ਹੈ ਕਿ ਜਦੋਂ ਕੋਈ ਵੀ ਉਸ ਪਿੰਡ ਦਾ ਮਰੀਜ਼ ਉੱਥੇ ਜਾਏਗਾ ਇਲਾਜ ਕਰਾਉਣ ਦੇ ਲਈ ਤਾਂ ਉਸ ਨੂੰ ਉਹ ਕਮਰਾ ਰਾਖਵਾਂ, ਉਸ ਪਿੰਡ ਵਾਸਤੇ ਰਾਖਵਾਂ ਆ ਕਿ ਜੇ ਤਾਂ ਉਸ ਪਿੰਡ ਦਾ ਕੋਈ ਮਰੀਜ਼ ਨਹੀਂ ਹੈਗਾ ਫਿਰ ਤਾਂ ਹੋਰ ਕਿਸੇ ਨੂੰ ਦਿੱਤਾ ਜਾਊਗਾ ਦੇਈ ਜਾਣਾ। ਪਰ ਜਦੋਂ ਉਸ ਪਿੰਡ ਦਾ ਕੋਈ ਮਰੀਜ਼ ਜਾਂਦਾ ਤਾਂ ਉਸ ਪਿੰਡ ਦੇ ਲਈ ਉਹ ਫ੍ਰੀ ਆ, ਯਾਨੀ ਕਿ ਉਹਦਾ ਕੋਈ ਚਾਰਜ ਨਹੀਂ ਹੈਗਾ। ਤੇ ਦੂਸਰੀ ਗੱਲ ਹੈ ਕਿ ਜਿਸ ਤਰ੍ਹਾਂ ਮੈਨੂੰ ਦੱਸ ਰਹੇ ਸੀ ਰਘਵੀਰ ਸਿੰਘ ਹੁਣੀ ਵੀ ਕਿ 35 ਰੁਪਏ ਇਸ ਹਸਪਤਾਲ ਦੀ ਜਿਹੜੀ ਮਹੀਨੇ ਦੀ ਪਰਚੀ ਕੱਟੀ ਜਾਂਦੀ ਹੈ ਜਾਂਦੇ ਹੀ 35 ਰੁਪਏ, ਸਿਰਫ 35 ਰੁਪਏ ਚ, ਤੇ ਉਹ ਇੱਕ ਮਹੀਨਾ ਰਹਿੰਦੀ ਆ ਵੈਲਿਡ, ਤੇ ਉਹਦੇ ਵਿਚ ਤੁਸੀਂ ਕਿੰਨੇ ਵਾਰੀ ਜਾਣਾ ਆ ਉਹ ਸਾਰੀਆਂ ਜਿਹੜੀਆਂ ਅਪੁਆਇੰਟਮੈਂਟਸ ਆ ਉਹ ਸਾਰੀਆਂ ਫ੍ਰੀ ਆ, ਈਵਨ ਕਿ ਤੁਹਾਨੂੰ ਮੈਸੇਜ ਵਗੈਰਾ ਵੀ ਕਰਦੇ ਆ, ਸਾਰਾ ਕੁਛ ਕਰਦੇ ਆ, ਮਤਲਬ ਉਸ ਦੇ ਵਿਚ ਹੀ ਇਹ ਹੁੰਦਾ ਹੈ। ਅਮਰੀਕ ਜੀ, ਮਤਲਬ ਬਹੁਤ ਵਧੀਆ ਗੱਲ ਹੈ, ਇਹੋ ਜਿਹੀਆਂ ਸਰਵਿਸਿਜ਼ ਹੋਣੀਆਂ ਚਾਹੀਦੀਆਂ ਮੇਰਾ ਖਿਆਲ ਜਿਹੜੀਆਂ ਕਮਿਊਨਿਟੀ ਮਾਈਂਡਡ ਆ।
ਬਿਲਕੁਲ ਬਿਲਕੁਲ ਅਮਨਦੀਪ, ਉੱਥੇ ਬਲਵੀਰ ਸਿੰਘ ਹੁਣਾਂ ਦਾ ਤੇ ਰਘਵੀਰ ਸਿੰਘ ਹੁਣੀ ਜਦੋਂ ਉੱਥੇ ਆਏ ਸੀ ਉਹਨਾਂ ਨਾਲ ਕਾਫੀ ਵਿਚਾਰ ਵਟਾਂਦਰਾ ਇਹਦੇ ਬਾਰੇ ਹੋਇਆ ਸੀ ਤੇ ਕਾਫੀ ਪ੍ਰੋਗਰੈਸਿਵ ਐਟੀਟਿਊਡ ਮੈਂ ਦੇਖਿਆ ਜਿਹੜੇ ਇੱਥੇ ਦੇ ਪ੍ਰਬੰਧਕ ਆ ਉਹਨਾਂ ਦਾ, ਤੇ ਉਹਨਾਂ ਨੇ ਤੇ ਇਹ ਵੀ ਆਫਰ ਕੀਤਾ ਜਿਵੇਂ ਕਿ ਬਾਹਰਲੇ ਲੋਕ ਆ ਜਿੱਦਾਂ ਅਸੀਂ ਆ ਤੁਸੀਂ ਆ, ਕਦੇ ਕਦੇ ਜਾ ਕੇ ਉੱਥੇ ਜਿਹੜੀ ਐਡਮਿਨਿਸਟ੍ਰੇਟਿਵ ਸਰਵਿਸ ਆ ਉਹਦੇ ਵਿਚ ਵੀ ਆਪਣਾ ਯੋਗਦਾਨ ਪਾ ਸਕਦੇ ਆ, ਤੇ ਜਿਹੜੀ ਪ੍ਰੋਜੈਕਟ ਜਿਹੜਾ ਚੱਲਿਆ ਆ ਉਸ ਇਲਾਕੇ ਦੇ ਵਿਚ ਉਹਨੂੰ ਅੱਗੇ ਵਧਾਉਣ ਦੀ ਜਿਹੜੀ ਇੱਕ ਲੀਹ ਆ ਉਹਨੂੰ ਪੱਕਾ ਹੋਰ ਕਰ ਸਕਦੇ ਆ ਜੀਵਨ
ਜੀ। ਚਲੋ ਇਸ ਤੋਂ ਬਾਅਦ ਆਪਾਂ ਕੁਛ ਹੋਰ ਚਿੰਤਨ ਕਰਨਾ, ਖਬਰਾਂ ਥੋੜੀਆਂ ਹੋਰ ਨੇ ਪੰਜਾਬ ਦੀਆਂ ਕਿ ਪੰਜਾਬ ਦੇ ਵਿਚ ਤੂਫਾਨ ਮੀਂਹ ਤੇ ਗੜੇਮਾਰੀ ਹੋਈ ਆ, ਤੇ ਉਸ ਤੋਂ ਬਾਅਦ ਅੰਮ੍ਰਿਤਸਰ ਹਵਾਈ ਅੱਡੇ ਦੀ ਜਿਹੜੀ ਛੱਤ ਡਿੱਗੀ ਆ ਜਿਸ ਦੇ ਨਾਲ 12 ਵਿਅਕਤੀ ਜ਼ਖਮੀ ਹੋਏ ਨੇ। ਹੁਣ ਕੱਲਾ ਇਹੀ ਨਹੀਂ, ਕੁਛ ਜ਼ਿਲ੍ਹਿਆਂ ਦੇ ਵਿਚ 14 ਜ਼ਿਲ੍ਹਿਆਂ ਦੇ ਵਿਚ ਜਿਹੜੀ ਕਣਕ ਵੀ ਸੜੀ ਹੈ ਔਰ ਇਸ ਦੇ ਨਾਲ ਤਕਰੀਬਨ 6000 ਏਕੜ ਨੂੰ ਨੁਕਸਾਨ ਹੋਇਆ ਹੈ। ਔਰ ਪਰ ਇੱਕ ਜਿਹੜਾ ਹੁਣ ਗਾਂ ਖਬਰ ਇਹ ਆ ਰਹੀ ਹੈ ਕਿ ਮੌਸਮ ਸਾਫ ਰਹੇਗਾ ਆਉਣ ਵਾਲੇ ਕੁਝ ਦਿਨਾਂ ਦੇ ਵਿਚ, ਜਿਸ ਕਰਕੇ ਕਿਸਾਨਾਂ ਨੂੰ ਰਾਹਤ ਮਿਲੀ ਹੈ। ਸੋ ਅਮਰੀਕ ਜੀ, ਹੁਣ ਜਿਹੜੀ ਖਬਰ ਆ ਉਹਦੇ ਬਾਰੇ ਆਪਾਂ ਥੋੜਾ ਜਿਹਾ ਚਿੰਤਨ ਕਰਨਾ ਹੈ, ਉਹ ਇਹ ਹੈ ਕਿ ਤੁਹਾਨੂੰ ਪਤਾ ਹੈ ਕਿ ਪਿੱਛੇ ਜਿਹੜਾ ਜਥਾ ਗਿਆ ਸੀਗਾ ਹਨਾ, ਸਿੱਖ ਜਥਾ, ਤੇ ਉਥੇ ਉਹ ਬੜਾ ਮਤਲਬ ਹੁਣ ਚਰਚਾ ਦਾ ਵਿਸ਼ਾ ਬਣਿਆ ਹੋਇਆ ਕਿ ਗੜਸ਼ੰਕਰ ਦੀ ਇੱਕ ਕਿਰਨ ਬਾਲਾ ਨੇ ਉਥੇ ਵਿਆਹ ਕਰਵਾ ਲਿਆ ਸੀ ਇੱਕ ਮੁਸਲਮਾਨ ਨੌਜਵਾਨ ਦੇ ਨਾਲ ਲਾਹੌਰ ਦੇ ਵਿਚ, ਤੇ ਉਹਨੇ ਆਪਣਾ ਮਤਲਬ ਧਰਮ ਬਦਲ ਕੇ ਹੁਣ ਉਹ ਆਮਨਾ ਬੀਬੀ ਬਣ ਗਈ ਆ, ਤੇ ਇਹਦੇ ਬਾਰੇ ਜਿਹੜੇ ਤਾਜ਼ਾ ਘਟਨਾਕ੍ਰਮ ਜਿਹੜੀ ਤਾਜ਼ਾ ਸਿਚੁਏਸ਼ਨ ਇਹ ਹੈ ਕਿ ਹੁਣ ਬਿਆਨ ਜਿਹੜੇ ਅਖਬਾਰਾਂ ਦੇ ਵਿਚ ਆ ਰਹੇ ਨੇ ਕਿ ਕਿਰਨ ਬਾਲਾ ਉਰਫ ਆਮਨਾ ਨੇ ਲਾਹੌਰ ਹਾਈ ਕੋਰਟ ਨੂੰ ਹਨੇਰੇ ਚ ਰੱਖਦਿਆਂ ਇਹ ਵੀ ਕਿਹਾ ਕਿ ਭਾਰਤ ਵਿਚ ਉਸਦਾ ਵਿਆਹ ਹੋਇਆ ਸੀ ਤੇ ਪਤੀ ਦੀ ਮੌਤ ਹੋ ਗਈ ਪਰੰਤੂ ਉਸਦਾ ਭਾਰਤ ਵਿਚ ਕੋਈ ਬੱਚਾ ਨਹੀਂ, ਇਹ ਉਸਨੇ ਕਲੇਮ ਕੀਤਾ। ਠੀਕ ਹੈ, ਹੁਣ ਉਹ ਜੋ ਕਰ ਰਹੀ ਹੈ ਉੱਥੇ ਹਨਾ, ਤੇ ਓਹਦੇ ਕਾਰਨ ਜਿਹੜਾ ਭਾਰਤ ਦੇ ਪਾਕਿਸਤਾਨ ਦੇ ਆਪਸ ਦੇ ਵਿਚ ਕਾਫੀ ਖਿੱਚੋਤਾਣ ਚੱਲ ਰਹੀ ਹੈ ਕਿਉਂਕਿ ਪਾਕਿਸਤਾਨ ਨੇ ਵੀਜ਼ਾ ਦਿੱਤਾ ਵੀਜ਼ੇ ਦੀ ਕੰਡੀਸ਼ਨ ਹੈ ਕਿ ਨੋ ਫਰਦਰ ਸਟੇ ਜਿੱਦਾਂ ਇੰਡੀਆ ਵਾਲੇ ਲਾ ਆਸਟ੍ਰੇਲੀਆ ਵਾਲੇ ਨਹੀਂ ਲਾ ਦਿੰਦੇ ਤੇ ਉਸ ਹਿਸਾਬ ਨਾਲ ਉਹ ਉੱਥੇ ਰਹਿ ਨਹੀਂ ਸਕਦੀ ਤੇ ਉਹ ਹੁਣ ਵਾਪਸ ਉਹਨੂੰ ਜਾਣਾ ਪੈਣਾ ਹੁਣ ਗੱਲ ਇਹ ਹੈ ਕਿ ਡਿਪੋਰਟ ਦੀ ਤਿਆਰੀ ਚੱਲ ਰਹੀ ਹੈ ਕਿਰਨ ਬਾਲਾ ਨੂੰ ਮਤਲਬ ਆਪਣੇ ਉਹ ਇਸ ਵੇਲੇ ਸਹੁਰੇ ਘਰ ਦੇ ਵਿਚ ਹੈ ਤੇ ਉਸ ਦੇ ਸਹੁਰੇ ਘਰ ਨੂੰ ਪੁਲਿਸ ਨੇ ਚਾਰੇ ਪਾਸਿਓ ਘੇਰ ਕੇ ਰੱਖਿਆ ਹੋਇਆ ਤਾਂ ਜੋ ਕਿ ਵੀਜ਼ਾ ਜੇ ਉਹਨੂੰ ਫਰਦਰ ਵੀਜ਼ਾ ਨਾ ਮਿਲਿਆ ਨਾ ਤਾਂ ਉਹ ਕਿਰਨ ਬਾਲਾ ਨੂੰ ਗ੍ਰਿਫ਼ਤਾਰ ਕਰਕੇ ਸਿੱਖ ਜਥੇ ਨਾਲ ਹੀ ਉਸ ਦੇ ਵਤਨ ਜਿਹੜੀ ਆ ਵਾਪਸ ਭੇਜਿਆ ਜਾ ਸਕੇ ਹੁਣ ਬੜਾ ਪ੍ਰੈਸ਼ਰ ਪੈ ਰਿਹਾ ਦੋਨਾਂ ਦੇਸ਼ਾਂ ਵੱਲੋਂ ਭਾਰਤ ਵੱਲੋਂ ਬੜਾ ਪ੍ਰੈਸ਼ਰ ਪੈ ਰਿਹਾ ਕਿ ਇਸ ਨੂੰ ਵੀਜ਼ਾ ਨਹੀਂ ਦਿੱਤਾ ਜਾਣਾ ਚਾਹੀਦਾ ਇਹਨੂੰ ਵਾਪਸ ਭੇਜੋ ਤੇ ਵਾਪਸ ਹੁਣ ਅਮਰੀਕ ਜੀ ਮੈਂ ਕੱਲ ਨਾ ਇਨ੍ਹਾਂ ਦੇ ਸੋਹਰਾ ਸਾਹਿਬ ਦੀ ਇੰਟਰਵਿਊ ਦੇਖ ਰਿਹਾ ਸੀ ਕਿਰਨ ਬਾਲਾ ਹੁਣ ਉਹ ਇਕ ਨਿਹੰਗ ਨੇ ਬੜੇ ਬਜੁਰਗ ਨੇ ਨਿਹੰਗ ਨੇ ਮੈਂ ਉਹਨਾਂ ਦੀ ਸਾਰੀ ਵਾਰਤਾ ਸੁਣੀ ਹੁਣ ਥੋੜਾ ਜਿਹਾ ਇੱਥੇ ਨਾ ਮਤਲਬ ਆਪਾਂ ਨੂੰ ਵਿਚਾਰ ਕਰਨਾ ਬਣਦਾ ਕਿ ਦੇਖੋ ਉਹ ਉਹਨਾਂ ਦਾ ਬੇਟਾ ਮਰ ਗਿਆ ਕਿਰਨ ਬਾਲਾ ਦਾ ਹਸਬੈਂਡ ਹੈ ਨਾ ਜਿਹੜਾ ਉਹ ਮਰ ਗਿਆ ਤੇ ਬੱਚੇ ਵੀ ਨੇ ਹੁਣ ਉਹ ਵੀਡੀਓ ਦੇ ਵਿਚ ਕਹਿ ਰਹੇ ਨੇ ਕਿ ਅਸੀਂ ਦੇਖੋ ਸਾਡੇ ਕਹਿੰਦੇ ਨਾਲ ਵੀ ਨਹੀਂ ਰਹਿੰਦੀ ਉਹ ਵੱਖਰੇ ਘਰ ਚ ਰਹਿੰਦੀ ਆ ਤੇ ਉਹਨਾਂ ਨੇ ਇਹ ਵੀ ਦੱਸਿਆ ਕਿ ਉਹ ਥੋੜੇ ਜਿਹੇ ਜਿੱਦਾਂ ਕਲੇਸ਼ ਵੀ ਕਰਦੀ ਆ ਮਤਲਬ ਉਹ ਮਤਲਬ ਜਿਹੜਾ ਉਹਦਾ ਐਟੀਚਿਊਡ ਹੈ ਨਾ ਉਹ ਠੀਕ ਨਹੀਂ ਹੈਗਾ ਨੌਹਾਂ ਵਾਲਾ ਕਲੇਸ਼ੀ ਆ ਤੇ ਇਸ ਕਰਕੇ ਕਹਿੰਦੇ ਮੇਰੇ ਤੇ ਉਹ ਬੜਾ ਯਕੀਨ ਕਰਦੀ ਆ ਕਦੇ ਮੈਨੂੰ ਇੱਦਾਂ ਦੀ ਗੱਲ ਨਹੀਂ ਹੋਣ ਦਿੱਤੀ ਹੈਨਾ ਮਹਿਸੂਸ ਨਹੀਂ ਹੋਣ ਦਿੱਤੀ ਵੀ ਆਹ ਵੀ ਗੱਲ ਹੈ ਪਰ ਉਹ ਕਹਿੰਦੇ ਵੀ ਉਹ ਥੋੜਾ ਜਿਹਾ ਕਲੇਸ਼ ਕਰਦੀ ਆ ਪਰ ਸਾਡੇ ਨਾਲ ਰਿਲੇਸ਼ਨ ਜਿਹੜਾ ਉਹ ਠੀਕ ਆ ਹੈਨਾ ਤੇ ਹੁਣ ਦੇਖੋ ਵੀ ਕਹਿੰਦੇ ਮੈਨੂੰ ਇਹਦੀ ਗੱਲ ਦਾ ਇਲਮ ਵੀ ਨਹੀਂ ਹੋਣ ਦਿੱਤਾ ਹੁਣ ਗੱਲ ਇਹ ਆ ਵੀ ਆਪਣੇ ਜਗਤਾਰ ਭਾਜੀ ਨੇ ਮੈਸੇਜ ਪਾਇਆ ਸੀ ਕਿ ਕਿਰਨ ਬਾਲਾ ਦੇ ਮਸਲੇ ਵਿਚ ਇਹ ਸੋਚਣਾ ਬਣਦਾ ਹੈ ਕਿ ਕਿਹਨਾਂ ਹਾਲਾਤਾਂ ਦੇ ਵਿਚ ਉਸਨੇ ਇਹ ਕਦਮ ਚੁੱਕਣ ਲਈ ਉਸ ਮਜਬੂਰ ਕੀਤਾ ਕਿਹਨਾਂ ਹਾਲਾਤਾਂ ਨੇ ਕੋਈ ਵੀ ਔਰਤ ਬਿਨਾਂ ਵਜ੍ਹਾ ਢਿੱਡੋ ਜਨਮੇ ਬੱਚਿਆਂ ਨੂੰ ਛੱਡ ਕੇ ਨਹੀਂ ਜਾ ਸਕਦੀ ਇਹ ਤਾਂ ਹੋ ਨਹੀਂ ਸਕਦਾ ਕਿ ਉਹ ਪਾਕਿਸਤਾਨ ਧਾਰਮਿਕ ਯਾਤਰਾ ਗਈ ਅਚਨਚੇਤ ਹੀ ਕੋਈ ਬੰਦਾ ਮਿਲਿਆ ਤੇ ਧਰਮ ਬਦਲ ਕੇ ਨਿਕਾਹ ਕਰਵਾ ਲਿਆ ਕਿਤੇ ਨਾ ਕਿਤੇ ਪਹਿਲਾਂ ਦੇ ਸੋਸ਼ਲ ਮੀਡੀਆ ਰਾਹੀਂ ਸਬੰਧਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਬਿਲਕੁਲ ਸਹੀ ਗੱਲ ਹੈ ਜੀ ਉਹ ਆਪ ਮੰਨਦੇ ਆ ਕਿ ਫੇਸਬੁੱਕ ਦੇ ਉੱਤੇ ਜਿਹੜੀ ਪਹਿਲੀਆਂ ਖ਼ਬਰਾਂ ਛਪੀਆਂ ਸੀ ਨਾ ਅਮਰੀਕ ਜੀ ਉਹ ਇਹ ਸੀਗੇ ਕਿ ਫੇਸਬੁੱਕ ਦੇ ਉੱਤੇ ਜਿਹੜੀ ਆਹ ਅਲਾਮਤਾਂ ਆਪਾਂ ਘਸੇੜੀਆਂ ਹੋਈਆਂ ਨੇ ਇਹ ਸਾਰੀ ਕਾਢ ਉਹਦੀ ਆ ਤੇ ਸੁਣਨ ਦੇ ਵਿਚ ਆਇਆ ਕਿ ਸਾਰਾ ਪ੍ਰੀ ਪਲੈਨਡ ਹੀ ਸੀਗਾ ਤੇ ਉਹ ਪਲੈਨ ਕਰਕੇ ਹੀ ਗਏ ਸੀ ਤੇ ਉੱਥੇ ਨਿਕਾਹ ਕਰਾ ਲੈਣਾ ਤੇ ਤੁਹਾਡਾ ਕੀ ਖਿਆਲ ਹੈ ਇਹਦੇ ਬਾਰੇ ਵੈਸੇ ਪਹਿਲਾਂ ਇਹ ਦੱਸੋ ਵੀ ਮਤਲਬ ਜੇ ਹੁਣ ਉਹਦੀ ਲੁਕਆਫਟਰ ਕਰਦੇ ਨੇ ਉਹਦੇ ਸਹੁਰੇ ਉਹ ਕਹਿੰਦੇ ਅਸੀਂ ਲੁਕਆਫਟਰ ਕਰਦੇ ਆ ਬੱਚੇ ਛੱਡਦੇ ਆ ਪਾਲਦੇ ਆ ਠੀਕ ਹੈ ਵੀ ਫੇਰ ਮਤਲਬ ਬੱਚੇ ਇੱਥੇ ਛੱਡ ਗਈ ਆਪ ਪਾਕਿਸਤਾਨ ਚਲੇ ਗਈ ਮਤਲਬ ਮੇਰੇ ਹਿਸਾਬ ਨਾਲ ਤੇ ਬਹੁਤ ਵੱਡੀ ਮਤਲਬ ਕਹਿ ਲੋ ਕਿ ਇਹ ਜੁਰਮ ਹੈ ਕਿ ਆਪਣਾ ਹੀ ਸੋਚਿਆ ਫਿਰ ਉਹ ਮਤਲਬ ਨਾ ਧਰਮ ਦਾ ਸੋਚਿਆ ਨਾ ਬੱਚਿਆਂ ਦਾ ਸੋਚਿਆ ਨਾ ਮਾਂ ਬਾਪ ਦਾ ਸੋਚਿਆ ਨਾ ਇੱਜ਼ਤ ਦਾ ਸੋਚਿਆ ਤੁਹਾਡਾ ਕੀ ਵਿਚਾਰ ਹੈ
ਬਿਲਕੁਲ ਅਮਨਦੀਪ ਮੇਰੇ ਖਿਆਲ ਦੇ ਵਿਚ ਜਿੱਦਾਂ ਤੁਸੀਂ ਪਹਿਲਾਂ ਕਿਹਾ ਸੀ ਕਿ ਉਹਨੇ ਬਿਆਨ ਜਾ ਕੇ ਦਿੱਤਾ ਕਿ ਉਹਦਾ ਹਸਬੈਂਡ ਪਹਿਲਾਂ ਜਿਹੜਾ ਉਹ ਮਰ ਚੁੱਕਿਆ ਤੇ ਉਹਦੇ ਚ ਕੋਈ ਬੱਚੇ ਨਹੀਂ ਆ ਇਹਨਾਂ ਹਾਲਾਤਾਂ ਦੇ ਵਿਚ ਤਾਂ ਥੋੜਾ ਬਹੁਤਾ ਇਸ ਨੂੰ ਕਬੂਲ ਕੀਤਾ ਜਾ ਸਕਦਾ ਕਿ ਉਹਦੇ ਬੱਚੇ ਨਹੀਂ ਆ ਤੇ ਉੱਥੇ ਜਾ ਕੇ ਉਹਨੇ ਵਿਆਹ ਕਰ ਲਿਆ ਪਰ ਇਹ ਗੱਲ ਬਿਲਕੁਲ ਸਚਾਈ ਵਾਲੀ ਆ ਕਿ ਇਹ ਪਹਿਲਾਂ ਹੀ ਨਿਸ਼ਚਿਤ ਤੌਰ ਤੇ ਪਹਿਲਾਂ ਹੀ ਅਰੇਂਜਮੈਂਟ ਹੋਈਆਂ ਸੀ ਮੀਡੀਆ ਤੇ ਜਾਂ ਸੋਸ਼ਲ ਮੀਡੀਆ ਆ ਜਾਂ ਫੇਸਬੁੱਕ ਆ ਜਾਂ ਵਟਸਐਪ ਜਾਂ ਕੋਈ ਵੀ ਉਸਤੇ ਪਹਿਲਾਂ ਹੀ ਸਭ ਕੁਛ ਹੋ ਚੁੱਕਿਆ ਸੀ ਤੇ ਇੱਕ ਧਾਰਮਿਕ ਧਰਮ ਦੀ ਆੜ ਦੇ ਵਿਚ ਉਹ ਯਾਤਰਾ ਕਰਨ ਗਈ ਸੀ ਪਹਿਲਾਂ ਹੀ ਪਲਾਨ ਦੇ ਅਨੁਸਾਰ ਉਹਨੇ ਵਿਆਹ ਕਰਾ ਲਿਆ ਹੁਣ ਦੂਜੀ ਗੱਲ ਤੇ ਅਮਨਦੀਪ ਆਉਂਦੇ ਜਿੱਥੋਂ ਤੱਕ ਸੋਸ਼ਲ ਰਿਸਪੋਂਸੀਬਿਲਿਟੀ ਦਾ ਸਵਾਲ ਆ ਅਗਰ ਉਹਦੇ ਦੋ ਬੱਚੇ ਆ ਉਹਦੇ ਸਹੁਰਾ ਆ ਜਿਹੜੇ ਉਹਨੂੰ ਲੁੱਕ ਆਫਟਰ ਕਰਦੇ ਆ ਤਾਂ ਉਹਦੀਆਂ ਬਹੁਤ ਸਾਰੀਆਂ ਜਿੰਮੇਵਾਰੀਆਂ ਸਮਾਜਿਕ ਹਨ ਜਿਹੜੀਆਂ ਕਿ ਉਸਨੇ ਅਣਗੌਲੀ ਕੀਤੀਆਂ ਜਿਹਨਾਂ ਨੂੰ ਮਾਫ਼ ਵੀ ਨਹੀਂ ਕੀਤਾ ਜਾ ਸਕਦਾ ਸਾਡਾ ਸਮਾਜ ਤਾਂ ਮਾਫ਼ ਉਹਨਾਂ ਨੂੰ ਕਰਦਾ ਨਹੀਂ ਹੈ ਕਿਉਂਕਿ ਛੋਟੇ ਛੋਟੇ ਬੱਚੇ ਆ ਉਹ ਰੁਲੂਗੇ ਉਹਨਾਂ ਨੂੰ ਕੌਣ ਦੇਖੂਗਾ ਸਾਰੇ ਜਿਹੜੇ ਸੱਸ ਆ ਉਹ ਵੀ ਬਹੁਤ ਜ਼ਿਆਦਾ ਥੋੜਾ ਰਹਿਣਾ ਹੁੰਦਾ ਉਹਦੀ ਉਮਰ ਲੱਗ ਗਈ ਹੁੰਦੀ ਹੈ ਤੇ ਉਹਦੀ ਜਿਹੜੀ ਰਿਸਪੋਂਸੀਬਿਲਟੀ ਆ ਉਹ ਬਹੁਤ ਜ਼ਿਆਦਾ ਹੈ ਤੇ ਇਹ ਸਾਰੀਆਂ ਰਿਸਪੋਂਸੀਬਿਲਟੀਜ਼ ਨੂੰ ਅਣਗੋਲਿਆ ਕਰਕੇ ਉੱਥੋਂ ਗਈ ਹੈ ਤੇ ਉੱਥੇ ਜਾ ਕੇ ਪ੍ਰੀ ਪਲਾਨ ਤਰੀਕੇ ਨਾਲ ਵਿਆਹ ਕਰਾ ਲਿਆ ਤੇ ਉਸ ਨੂੰ ਜ਼ਰੂਰ ਹੀ ਅਮਨਦੀਪ ਭਾਰਤ ਵਾਪਸ ਭੇਜਣਾ ਚਾਹੀਦਾ ਆ ਪਾਕਿਸਤਾਨ ਸਰਕਾਰ ਨੂੰ ਤਾਂ ਕਿ ਆਉਣ ਵਾਲੇ ਲੋਕਾਂ ਨੂੰ ਜੇ ਆਉਣ ਵਾਲੇ ਭਵਿੱਖ ਵਿਚ ਵੀ ਲੋਕਾਂ ਨੂੰ ਸਬਕ ਆ ਸਕਣ ਅਗਰ ਇਹ ਪਿੱਤ ਚੱਲ ਪਈ ਤਾਂ ਬਹੁਤ ਸਾਰੇ ਹੋਰ ਵੀ ਇਹ ਤਰੀਕੇ ਘਟਨਾਵਾਂ ਹੋਣ ਲੱਗ ਪੈਣੀ ਅਮਨਦੀਪ
ਅਮਰੀਕ ਜੀ, ਇਹ ਤਾਂ ਚਲੋ ਮੰਨਦੇ ਆ ਉਹਨੂੰ ਭੇਜਣਾ, ਮੇਰੇ ਹਿਸਾਬ ਨਾਲ ਉਹਨੂੰ ਨਹੀਂ ਭੇਜਣਾ ਚਾਹੀਦਾ ਵਾਪਸ, ਮਤਲਬ ਮੇਰਾ ਆਪਣਾ ਹੈ, ਕਿਉਂਕਿ ਉਹਦੀ ਜਿਹੜੀ ਸੇਫਟੀ ਆ ਉਹਨੂੰ ਵੀ ਖਿਆਲ ਰੱਖਣਾ ਪੈਣਾ। ਹੁਣ ਦੇਖੋ, ਹੁਣ ਤਾਂ ਕਤਾਈ ਕਰੇ ਲਈ, ਹੁਣ ਤਾਂ ਸਾਰਾ ਕੁਛ ਨਜ਼ਰ ਅੰਦਾਜ਼ ਕਰਕੇ, ਸਾਰਾ ਕੁਛ ਤਾਰ ਤਾਰ ਕਰਕੇ ਸਿਸਟਮ ਉਹ ਚਲੇ ਗਈ ਹੈ ਨਾ, ਉਹਨੂੰ ਮਤਲਬ ਸਿੱਖ ਰਹਿਤ ਮਰਿਆਦਾ ਜਾਂ ਧਰਮ ਦੀ ਆੜ ਲਈ ਉਹ ਵੀ ਉਹਨੇ ਖੱਜਲ ਕੀਤਾ ਕੰਮ ਹਨਾ, ਫਿਰ ਹੁਣ ਉਹਨੂੰ ਵਿਆਹ ਵੀ ਕਰਾ ਲਿਆ। ਹੁਣ ਤੁਹਾਡਾ ਕੀ ਖਿਆਲ ਹੈ, ਮਤਲਬ ਉਹਨੂੰ ਉੱਥੇ ਰਹਿਣਾ ਚਾਹੀਦਾ? ਮੈਨੂੰ ਤਾਂ ਗਦਰ ਫਿਲਮ ਚੇਤੇ ਆਈ ਜਾਂਦੀ ਜਿੱਥੇ ਸਨੀ ਦਿਓਲ ਨਲਕਾ ਪੱਟਣ ਗਿਆ ਸੀ। ਨਹੀਂ ਮਤਲਬ ਤੁਹਾਡੇ, ਚਲੋ ਹਾਸੇ ਵਾਲੀ ਗੱਲ ਚੱਲੀ,
ਸਨੀ ਦਿਓਲ ਨੂੰ ਭੇਜਣਾ ਚਾਹੀਦਾ, ਸਨੀ ਦਿਓਲ ਨੂੰ ਭੇਜ ਦੇਣਾ ਚਾਹੀਦਾ ਇਦਾਂ ਦੀ ਘਟਨਾਵਾਂ ਦਾ ਸੌਟ ਆਊਟ ਕਰਨੇ ਨੂੰ।
ਨਹੀਂ ਇਹ ਨੀ ਹੈਗਾ, ਹੁਣ ਇਦਾਂ ਨੀ ਹੋਣੀ, ਹੁਣ ਉਹਨੇ ਬੇਚਾਰੇ ਨੇ ਉਧਰੋਂ ਲਾਹੌਰ ਚ ਉਹਨੂੰ ਆਣਾ ਪੈਣਾ ਇਧਰ ਨਲਕਾ ਪੱਟਣ। ਹੁਣ ਨਲਕਾ ਗੜਜੰਕਰ ਕੋਈ ਹੈਗਾ ਕਿ ਰਿਹਾ ਕਿ ਨਹੀਂ ਅਜੇ, ਲਵਾਈਏ ਨਲਕਾ ਪਹਿਲਾਂ,
ਬਥੇਰੇ ਨਲਕੇ ਹੋਣੇ
ਬਹੁਤ ਨਲਕੇ ਹੋਣੇ। ਉਹ ਨਹੀਂ ਗੱਲ ਇਹ ਆ ਵੀ ਮੇਰੇ ਕਹਿਣ ਦਾ ਮਤਲਬ ਇਹ ਆ ਵੀ ਜਦੋਂ ਹੁਣ ਵਿਆਹ ਕਰਾਏ ਲਿਆ, ਨਿਕਾਹ ਕਰਾਏ ਲਿਆ ਉੱਥੇ, ਪਹਿਲੀ ਗੱਲ ਤਾਂ ਇਹ ਆ ਵੀ ਜਿਨ੍ਹਾਂ ਨੇ ਕਰਵਾਇਆ ਉੱਥੇ ਜਿਹੜੇ ਮੌਲਵੀ ਸੀਗੇ ਜਾਂ ਹੋਰ ਸੀਗੇ, ਉਹਨਾਂ ਨੂੰ ਵੀ ਫੜਨਾ ਮੰਗ ਚਾਹੀਦਾ ਹੁਣ ਵੀ ਤੁਸੀਂ ਸਦਾਈਓ ਹੈਂ, ਤੁਸੀਂ ਦੇਖੋ ਤਾਂ ਸਹੀ ਜਿਹੜੀ ਅਥਾਰਟੀਜ਼ ਨੇ ਵਿਆਹ ਕੀਤਾ ਉੱਥੇ, ਜਿਹਨੇ ਵੀ ਕੀਤਾ ਆ ਉਹਨਾਂ ਦੇ ਵੀ ਮਤਲਬ ਭਿਉ ਭਿਉ ਕੇ ਵੱਜਣ ਵਾਲੀਆਂ ਕਿ ਨਹੀਂ, ਤੁਹਾਡਾ ਕੀ ਖਿਆਲ ਹੈ?
ਬਿਲਕੁਲ ਬਿਲਕੁਲ,
ਠੀਕ ਹੀ ਕਹਿ ਰਹੇ। ਹੁਣ ਮੈਂ ਕਹਿਣਾ ਨੀ ਜੱਜੇ ਤੋਂ ਕੀ ਹੁੰਦਾ ਹੈ, ਪਰ ਭਿਉਂ ਭਿਉਂ ਕੇ ਮਾਰੀ ਦੀਆਂ ਹੁੰਦੀਆਂ ਉਹ ਤਾਂ, ਉਹਨਾਂ ਦੇ ਵੀ ਮੌਲਵੀਆਂ ਦੇ ਵੀ ਵੱਜਣ ਵਾਲੀਆਂ ਹੀ ਆ। ਫਿਰ ਜਦੋਂ ਉਹਨਾਂ ਨੂੰ ਪਤਾ ਆ ਵੀ ਇਹ ਏਦਾਂ ਆਈ ਆ, ਉਹ ਮਾੜੇ ਜਿਹਾ ਜਥੇਦਾਰ ਨੂੰ ਗੱਲ ਕਰਨ ਸਾਰਾ ਕੁਛ ਕਰਨ, ਇਹ ਤਾਂ ਹੁੰਦਾ ਭਾਈਚਾਰਾ ਹਨਾ, ਉਹਨਾਂ ਦੀ ਕੋਈ ਸਮਾਜਿਕ ਜਿੰਮੇਵਾਰੀ ਨੀ ਬਣਦੀ ਮੌਲਵੀਆਂ ਦੀ ਜਾਂ ਜਿਨ੍ਹਾਂ ਨੇ ਵਿਆਹ ਕੀਤਾ ਨਿਕਾਹ ਕੀਤਾ, ਵੀ ਤੁਸੀਂ ਮਤਲਬ ਤੁਹਾਡੀ ਜੋ ਮਤਲਬ ਜੇ ਆਉਂਦਾ ਹੈ ਨਾ ਧੱਕੇ ਨਾਲ ਕਨਵਰਜਨ ਕਰ ਦੋ, ਬਸ ਇਹਦਾ ਧਰਮ ਬਦਲ ਦੋ, ਬਸ ਉਹਨਾਂ ਨੂੰ ਇੰਨੀ ਬੜੀ ਖੁਸ਼ੀ ਹੋਈ ਹੋਣੀ ਹੈ ਸਿੱਖਾਂ ਦੀ, ਉਹਨਾਂ ਨੂੰ ਇਹ ਬੜੀ ਉਹ ਖੁਸ਼ੀ ਚ ਵਿਆਹ ਕਰ ਗਏ ਹੋਣੇ, ਨਿਕਾਹ ਕਰ ਗਏ ਹੋਣੇ ਹਨਾ, ਤੇ ਉਹਨਾਂ ਨੂੰ ਵੀ ਟੰਗਣਾ ਬਣਦਾ। ਦੂਜੀ ਗੱਲ ਇਹ ਅਮਰੀਕ ਭਾਜੀ ਵੀ ਜਿਹੜੀ ਜੇ ਹੁਣ ਉਹ ਵਾਪਸ ਆਉਂਦੀ ਆ, ਤੁਸੀਂ ਇਹ ਦੱਸੋ ਵੀ ਉਹਦੀ ਇੱਥੇ ਸਮਾਜ ਦੇ ਵਿੱਚ ਕੀ ਪੋਜੀਸ਼ਨ ਰਹੂਗੀ, ਮਤਲਬ ਕੀ ਉਹਲੇ ਔਖਾ ਨੀ ਹੋਊਗਾ ਇੱਥੇ?
ਔਖਾ ਤਾਂ ਆਊਗਾ ਮਨਦੀਪ, ਲੇਕਿਨ ਜਿਹੜੇ ਆਮ ਲੋਕਾਂ ਜਿਹੜੇ ਦੂਜੇ ਲੋਕ ਆ ਉਹਨਾਂ ਨੂੰ ਸਬਕ ਆ ਸਕਦਾ ਨਾ?
ਨਹੀਂ ਨਹੀਂ, ਸਬਕ ਉਹ ਵੱਖਰੀ ਗੱਲ ਹੈ, ਸਬਕ ਤਾਂ ਹੁਣ ਕਿਸੇ ਨੂੰ ਨਹੀਂ ਆਉਣਾ, ਸਬਕ ਤਾਂ ਏਡੇ ਵੱਡੇ ਵੱਡੇ ਕੰਮ ਹੋ ਕੇ ਨਹੀਂ ਆਉਂਦੇ, ਗੁਰੂ ਗ੍ਰੰਥ ਸਾਹਿਬ ਪੜ੍ਹ ਕੇ ਨੀ ਕਈਆਂ ਨੂੰ ਸਬਕ ਆਉਂਦੇ। ਗੱਲ ਤਾਂ ਇਹ ਅਮਰੀਕ ਬਾਜੀ ਵੀ ਜਦੋਂ ਉਹਨੇ ਆਉਣਾ, ਜਿਹੜੇ ਬੱਚੇ ਆ ਬੱਚਿਆਂ ਦੀ ਜਿਹੜੀ ਲਾਈਫ ਹੈ, ਲਾਈਫ ਲੌਂਗ ਸਕਾਰ ਉਹ ਨਾਲ ਰਹਿਣਾ ਆ, ਠੀਕ ਹੈ? ਕਿੱਦਾਂ ਉਹਨੂੰ, ਮੇਰੇ ਖਿਆਲ ਚ ਨੀ ਆਉਣਾ ਚਾਹੀਦਾ, ਆਪਣੇ ਸਰੋਤਿਆਂ ਨੂੰ ਪੁੱਛ ਲੈਂਦੇ ਆ ਵੀ ਉਹ ਕੀ ਸੋਚਦੇ ਆ, ਕਿਉਂਕਿ ਜੇ ਹੁਣ ਉੱਥੇ ਰਹਿ ਜਾਵੇ ਤਾਂ ਜ਼ਿਆਦਾ ਵਧੀਆ, ਅੱਖੋਂ ਦੂਰ ਹੋ ਜਾਵੇ ਸਾਰਾ ਕੁਛ, ਦੂਰ ਰਹੇ ਆਪਣੀ ਜ਼ਿੰਦਗੀ, ਇਹਨਾਂ ਨੂੰ ਅਲਾਓ ਕਰ ਦੇਣੀ ਚਾਹੀਦੀ ਆ। ਪਰ ਇੱਥੇ ਜਿਹੜੇ ਨੇ ਉਹ ਬੱਚੇ ਆ, ਉਹਦੇ ਦਾਦਾ ਦਾਦੀ ਪਾਲ ਰਹੇ ਨੇ, ਔਰ ਜਦੋਂ ਉਹਨਾਂ ਆ ਜਾਣਾ ਵਿੱਚ ਤੇ ਉਹ ਛੇੜਛਾੜ ਦਾ ਕੇਂਦਰ ਬਣ ਜਾਣੇ ਨੇ ਬੱਚੇ, ਉਹਨਾਂ ਨੂੰ ਸਟ੍ਰੈਸ ਹੋ ਸਕਦੀ ਆ, ਡਿਮੋਰਲਾਈਜੇਸ਼ਨ ਹੋਣੀ ਆ ਉਹਨਾਂ ਦੀ, ਸਮਾਜ ਦੇ ਵਿੱਚ ਉਹਨਾਂ ਦੀ ਪੋਜੀਸ਼ਨ ਕਿੰਨੀ ਡਿੱਗ ਪਣੀ ਆ, ਸਕੂਲਾਂ ਕਾਲਜਾਂ ਚ ਉਹਨੇ ਜਾਣਾ, ਵਿਆਹ ਹੋਣੇ ਗਾ, ਕਿੱਦਾਂ ਹੋਊਗਾ ਸਾਰਾ ਕੁਛ, ਸੋਸ਼ਲ ਫੈਬਰਿਕ ਚ ਕਿੱਦਾਂ ਇਹ ਐਕਸੈਪਟ ਹੋਊਗਾ?
ਸੋਸ਼ਲ ਫੈਬਰਿਕ ਤਾਂ ਇਹਦੇ ਨਾਲ ਅਮਦੀਪ ਬਹੁਤ ਜ਼ਿਆਦਾ ਪ੍ਰਭਾਵਿਤ ਹੋਣਾ, ਲੇਕਿਨ ਹੁਣ ਥੋੜੀ ਜਿਹੀ ਐਕਸੈਪਟੈਂਸ ਹੋਣ ਵੀ ਲੱਗ ਪਈ ਆ, ਉਹ ਲੋਕ ਭੁੱਲ ਵੀ ਜਾਂਦੇ ਆ, ਅਗਰ ਇਹ ਘਟਨਾ 20-25 ਸਾਲ ਪਹਿਲਾਂ ਹੋਈ ਹੁੰਦੀ ਤਾਂ ਇਹਦੇ ਜ਼ਿਆਦਾ ਪ੍ਰਭਾਵ ਪੈਣੇ ਸੀ, ਤੇ ਹੁਣ ਥੋੜਾ ਸਮਾਜ ਓਪਨ ਹੋਣ ਕਰਕੇ ਹਾਲੇ ਵੀ ਇੰਨਾ ਓਪਨ ਨਹੀਂ ਹੈ ਕਿ ਐਕਸੈਪਟੈਂਸ ਤਾਂ ਜਿਹੜੇ ਬੱਚੇ ਬੜੇ ਹੋ ਜਾਊ ਉਹਨਾਂ ਦੀ ਹੋਜੂਗੀ, ਲੇਕਿਨ ਖੱਜਲ ਖੁਆਰੀ ਉਹਨਾਂ ਨੂੰ ਬਹੁਤ ਹੋਣੀ ਹੈ ਮਦੀ।
ਪਰ ਮੈਂ ਤਾਂ ਸਿਰਫ ਇੱਦਾਂ ਵੀ ਨਿਆਣਿਆਂ ਦੀ ਵੈਲਬੀਇੰਗ ਤੇ ਲੌਂਗ ਟਰਮ ਸੇਫਟੀ ਉਹਦੀ ਆਪਣੀ, ਆਮਨਾ ਬੀਬੀ ਦੀ ਆਪਣੀ ਜਿਹੜੀ, ਹੁਣ ਉਹਨਾਂ ਆਮਨਾ ਬੀਬੀ ਹੀ ਰਹਿਣਾ, ਦੇਖ ਲਿਓ ਉਹਦਾ ਨਾਂ ਹੀ ਆਮਨਾ ਪੈ ਜਾਣਾ, ਤੇ ਉਹ ਚਾਹੇ ਹਾਂ ਉਹ ਤਾਂ ਨੀ, ਮਤਲਬ ਲੋਕ ਬਹੁਤ, ਤੁਹਾਨੂੰ ਪਤਾ ਹੀ ਆ ਜਿਹੜਾ ਸਮਾਜ ਹੈ ਨਾ, ਮਤਲਬ ਇੰਡੀਆ ਦੇ ਵਿੱਚ ਜਾਂ ਕਿੱਦਾਂ ਹੈ, ਸਾਡੇ ਤਾਂ ਦੇਖੋ ਕੋਈ ਡਿਸੇਬਲ ਬੰਦਾ ਹੋਵੇ ਉਹਨੂੰ ਕਿੰਨੇ ਟਿੱਚਰਾਂ ਕਰਦੇ ਰਹਿੰਦੇ ਆ, ਕਿੱਦਾਂ ਦੇ ਮਾੜੇ ਮਾੜੇ ਨਾਮ ਪਾਉਂਦੇ, ਹਾਲਾਂਕਿ ਡਿਸੇਬਿਲਟੀ ਹੁੰਦੀ ਆ, ਅਸੀਂ ਅਕਸਰ ਕਹਿੰਦੇ ਹਾਂ ਵੀ ਤੁਸੀਂ ਇਹ ਕੰਮ ਨਾ ਕਰੋ ਹਨਾ, ਤੇ ਲੋਕ ਜਿਹੜੇ ਟਿੱਚਰਾਂ
ਬਹੁਤ ਡਿਸੇਬਿਲਟੀ ਹੋਣ ਦੇ ਕਾਰਨ ਮੰਦੀ ਸਾਨੂੰ ਬਹੁਤ ਜ਼ਿਆਦਾ ਮੁਸ਼ਕਲਾਂ ਸਹਿਣੀਆਂ।
ਹਾਂਜੀ, ਮਤਲਬ ਦੇਖੋ ਉਹ ਸਾਡੇ ਜਿਹੜੇ ਲੋਕ ਨੇ ਨਾ, ਉਹ ਬਹੁਤੇ ਸੰਜੀਦਾ ਨੀ ਹੈਗੇ, ਮਤਲਬ ਇਸ ਪੱਖੋਂ, ਜਾਂ ਜਿਹੜੇ ਕਾਨੂੰਨ ਵੀ ਨੇ, ਕਾਨੂੰਨ ਦੀ ਤਾਂ ਬਾਅਦ ਦੀ ਗੱਲ ਹੈ, ਜਿਹੜੀ ਅੰਦਰੋਂ ਨਾ ਉਹ ਤਮਾਸ਼ਬੀਨ ਟਾਈਪ ਜਿਹੜੀ ਫੀਲਿੰਗ ਹੈ, ਉਹ ਕਈ ਬਹੁਤ ਸਾਰੇ ਲੋਕ ਜ਼ਿਆਦਾ ਲੈ ਜਾਂਦੇ ਨੇ, ਉਹ ਤਮਾਸ਼ਾ ਦੇਖਦੇ ਨੇ
ਬਹੁਤ ਜ਼ਿਆਦਾ, ਬਹੁਤ ਜ਼ਿਆਦਾ,
ਅਗਲੇ ਨੂੰ ਡੀਮੋਰਲਾਈਜ਼ ਕਰਕੇ, ਉਹਦੀ ਡਿਸੇਬਿਲਟੀ ਦਾ ਮਜ਼ਾਕ ਬਣਾ ਕੇ, ਉਹਦੀਆਂ ਕੰਡੀਸ਼ਨ ਦਾ ਮਜ਼ਾਕ ਬਣਾ ਕੇ ਬਹੁਤ ਮਤਲਬ ਖਤਰਨਾਕ ਕਰਦੇ ਨੇ। ਖੈਰ ਅਮਰੀਕ ਜੀ,
ਬਹੁਤ ਜ਼ਿਆਦਾ ਬਹੁਤ,
ਚਲੋ ਇਹ ਸਾਡਾ ਚਿੰਤਨ ਸੀ, ਆਪਣੇ ਸਰੋਤਿਆਂ ਨੂੰ ਪੁੱਛ ਲੈਂਦੇ ਆ ਕਿ ਉਹ ਬੀਬੀ ਨੂੰ ਆਉਣਾ ਚਾਹੀਦਾ ਲਿਆਉਣਾ ਚਾਹੀਦਾ ਜਾਂ ਨਹੀਂ ਲਿਆਉਣਾ ਚਾਹੀਦਾ, ਉਹ ਪਾਕਿਸਤਾਨ ਚ ਸੇਫ ਹੈ ਜਾਂ ਉਹ ਇੰਡੀਆ ਚ ਸੇਫ ਹੈ, ਕੱਲੀ ਉਹ ਸੇਫ ਨਹੀਂ ਉਹਦੇ ਮਤਲਬ ਗਾਂ ਲੌਂਗ ਟਰਮ ਕਿੱਦਾਂ ਫਾਇਦਾ ਹੋਣਾ ਚਾਹੀਦਾ। ਵੈਸੇ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ, ਜੇ ਕੋਈ ਕਿਸੇ ਵੀ ਧਰਮ ਨੂੰ ਅਪਣਾਉਣਾ ਚਾਹੇ ਉਸ ਨੂੰ ਪੂਰਨ ਖੁੱਲ ਹੋਣੀ ਚਾਹੀਦੀ ਆ, ਤੇ ਪਰ ਉਹਦੇ ਜਿਹੜੇ ਗਾਂ ਨਤੀਜੇ ਆ ਉਹ ਹੁਣ ਆਪਾਂ ਨੂੰ ਦੇਖਣੇ ਆ ਵੀ ਇੰਡੀਆ ਵਾਲੇ ਤਾਂ ਉਹਦੇ ਸਹੁਰੇ ਜਾਂਦੇ ਉਹ ਲਿਆਓ ਉਹਨੂੰ ਵਾਪਸ ਇੱਥੇ, ਪਰ ਜ਼ਰੂਰੀ ਨਹੀਂ ਹੈਗੀ, ਮਤਲਬ ਆਈ ਡੋਂਟ ਥਿੰਕ ਸੋ ਕਿ ਜ਼ਰੂਰੀ ਹੈ। ਜੇ ਉੱਥੇ ਰਹਿ ਕੇ ਖੁਸ਼ ਹੈ ਦੈਟਸ ਫਾਈਨ ਹੈ ਨਾ, ਉਹਨੂੰ ਉੱਥੇ ਦਾ ਵੀਜ਼ਾ ਮਿਲਣਾ ਚਾਹੀਦਾ। ਖੈਰ ਗੱਲ ਆਪਾਂ ਜੀ ਲੰਡਨ ਦੀ ਕੀਤੀ ਸੀ, ਮੋਦੀ ਸਾਹਿਬ ਲੰਡਨ ਗਏ ਹੋਏ ਨੇ ਤੇ
ਮੋਦੀ ਸਾਹਿਬ ਨੂੰ ਲੰਡਨ ਗਏ ਹੋ,
ਬਿੰਦ ਜੀ ਤਾਂ ਉੱਥੇ ਪਾਇਆ ਨਾ, ਤੇ ਯੂਕੇ ਵਾਲੇ ਜਗਤਾਰ ਗਿੱਲ ਭਾਜੀ ਕਹਿੰਦੇ ਨੇ ਕਿ ਯੂਕੇ ਚ ਮੋਦੀ ਸਾਹਿਬ ਦੇ ਸ਼ਾਨਦਾਰ ਸਵਾਗਤ ਦੇ ਕਾਰਨ ਮੋਦੀ ਸਾਹਿਬ ਜੁਮਲੇ, ਘਟੀਆਂ ਨੀਤੀਆਂ, ਬੇਟੀ ਬਚਾਓ ਦਾ ਨਾਰਾ ਦੇਣ ਵਾਲੀ ਸਰਕਾਰ ਤੇ ਰਾਜ ਦੇ ਮਸੂਮਾਂ ਤੇ ਕੁਕਰਮ ਕਰਨ ਤੋਂ ਬਾਅਦ ਕਤਲ ਹਨ, ਜਿਹੜਾ ਕਿ ਉਨ੍ਹਾਂ ਦਾ ਸਵਾਗਤ ਨਹੀਂ ਹੋਇਆ। ਮੁਜਰਮਾਂ ਨੂੰ ਸਜ਼ਾਵਾਂ ਦੇਣ ਦੀ ਬਜਾਏ ਉਨ੍ਹਾਂ ਦੀ ਪਿੱਠ ਤੇ ਖੜਨਾ ਜਿਹੜਾ ਆ, ਚੁੱਪ ਰਹਿਣਾ, ਉਹ ਇਕ ਕਾਰਨ ਹੈ ਕਿ ਕੋਈ ਵੀ ਸਰਕਾਰ ਜਿਹੜੀ ਆ ਉਹ ਇੱਦਾਂ ਦੇ ਲੀਡਰਾਂ ਦੇ ਲਾਗੇ ਨਹੀਂ ਲੱਗਣਾ ਚਾਹੁੰਦੀ, ਕਿਉਂਕਿ ਜੇ ਨਾਲ ਵੀ ਫੋਟੋ ਖਿਚਾ ਲੈਂਦੇ ਤਾਂ ਲੋਕੀ ਉਸ ਮਸਲੇ ਨੂੰ ਪਹਿਲਾਂ ਉਜਾਗਰ ਕਰਦੇ ਨੇ, ਬਾਅਦ ਦੇ ਵਿਚ ਉਹ ਫੋਟੋ ਕਰਦੇ ਨੇ। ਤੇ ਚਲੋ ਹੁਣ ਇੱਦਾਂ ਕਰਦੇ ਆ, ਲੰਡਨ ਦਾ ਤੁਹਾਨੂੰ ਇੱਕ ਗੀਤ ਸੁਣਾਉਣੇ ਆ, ਉਸ ਤੋਂ ਬਾਅਦ ਨਾ ਫਿਰ ਹੋਰ ਚਿੰਤਨ ਕਰਨਾ, ਕਈ ਭੱਖ ਦੇ ਮਸਲੇ ਨੇ। ਇੱਕ ਹੋਰ ਬਹੁਤ ਜੀ, ਇੱਕ ਜਿਹੜਾ ਮਸਲਾ ਇਹ ਤੋਂ ਬਾਅਦ ਕਰਨਾ ਨਾ ਅਮਰੀਕ ਜੀ, ਉਹ ਹਰ ਬੰਦੇ ਨੂੰ ਪ੍ਰਭਾਵਿਤ ਕਰਦਾ, ਹਰ ਬੰਦੇ ਨੂੰ ਰੋਜ਼ ਕਰਦਾ, ਰੋਜ਼ ਕਈ ਵਾਰੀ ਦੋ ਦੋ ਵਾਰੀ ਵੀ ਕਰਦਾ, ਬਹੁਤ ਵੱਡਾ ਮਸਲਾ ਜੇ ਦੇਖਿਆ ਜਾਵੇ, ਪਰ ਜੇ ਦਿਮਾਗ ਨਾ ਸੋਚੀ ਹੈਵੀ
ਕੱਖ ਨਹੀਂ,
ਜੇ ਦਿਮਾਗ ਨਾ ਸੋਚੀ ਹੈਵੀ ਕੱਖ ਨਹੀਂ, ਤੇ ਉਹ ਆਪਾਂ ਮਸਲਾ
ਜੇ ਦੇਖਿਆ ਜਾਵੇ ਤਾਂ ਗੱਲ ਕੁਛ ਵੀ ਨਹੀਂ, ਦੇਖਿਆ ਜਾਵੇ ਗੱਲ ਵੱਡੀ,
ਮਸਲਾ ਬਹੁਤ ਵੱਡਾ ਹੈ, ਪਰ ਜੇ ਦੇਖਿਆ ਜਾਵੇ ਦਿਮਾਗ ਨਾਲ ਤਾਂ ਹੈਵੀ ਕੱਖ ਨਹੀਂ। ਖੈਰ ਆਪਾਂ ਲੰਡਨ ਦੀ ਗੱਲ ਕੀਤੀ ਆ, ਮੋਦੀ ਸਾਹਿਬ ਉੱਥੇ ਗਏ ਨੇ, ਤੇ ਤੁਹਾਨੂੰ ਲੰਡਨ ਦਾ ਇੱਕ ਗੀਤ ਸੁਣਾਉਂਦੇ ਹਾਂ।
When it comes to cool shot collaboration, I see my meeting out for the wine in there. Back like Italian, monster million. Say this a youth, I know they wild in there. Say when we come, I know they session of Iran. Say this a youth, I know they wild in there.
All in it, the moon at the sea. All in it, the moon at the sea.
When we come, I know they session of Iran.
Okay, I'm a cup of me, put the eye.
Yeah.
want a moderation style.
ਜੀ 2003 ਦੇ ਵਿੱਚ ਗੀਤ ਆਇਆ ਸੀ ਲੰਡਨ ਚ ਤੂੰ ਨੱਚਦੀ। ਅਪਾਚੇ ਇੰਡੀਅਨ ਇਸ ਦੇ ਵਿੱਚ ਰੈਪ ਕਰ ਰਹੇ ਨੇ ਅਮਰੀਕ ਜੀ। ਤੇ ਗੱਲ ਆਪਾਂ ਗਾਂਹ ਤੋਰਦੇ ਆ, ਗੁਰਜ ਬਹਾਦਰ ਹੁਣਾਂ ਨੇ ਵੀ ਸਾਂਝ ਪਾਤੀ ਆ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ, ਕਹਿੰਦੇ ਅਮਰੀਕ ਅੰਕਲ ਜੀ ਤਾਂ ਬਹੁਤ ਤਾਰੀਫ਼ ਕਰ ਗਏ ਜੀ, ਇਨ੍ਹਾਂ ਨੇ ਤਾਂ ਮੌਕਾ ਹੀ ਨਹੀਂ ਦਿੱਤਾ ਸੇਵਾ ਕਰਨ ਦਾ, ਸਮਾਂ ਘੱਟ ਲੈ ਕੇ ਆਇਆ ਸੀ ਸਾਡੇ ਕੋਲ ਤੇ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਸੋਮਵਾਰ ਨੂੰ ਜ਼ਰੂਰ ਸਮਾਂ ਕੱਢ ਕੇ ਆਉਣ ਤੇ ਸਾਡੇ ਸਾਰੇ ਤੇ ਨਾਲ ਪਰਿਵਾਰ ਨੂੰ ਲੈ ਕੇ ਆਉਣ। ਹਾਂਜੀ, ਤੇ ਕਹਿੰਦੇ ਤਾਂ ਕਿ ਅਸੀਂ ਕੁਝ ਸਿੱਖ ਸਕੀਏ। ਦੇਖੋ ਤੁਹਾਡਾ ਸੁਨੇਹਾ ਮਿਲ ਗਿਆ ਤਾਂ ਉਸ ਤੋਂ ਬਾਅਦ ਗੁਰਦੀਪ ਸਿੰਘ ਹੁਣੀ ਜੁੜੇ ਨੇ ਤੇ ਸਤਿ ਸ੍ਰੀ ਅਕਾਲ ਬੁਲਾਈ ਹੈ, ਕਹਿੰਦੇ ਭਾਜੀ ਮੇ ਬੀ ਸ਼ੀ ਕੈਨ ਡੂ ਅ ਸੁਸਾਈਡ ਇਫ ਸ਼ੀ ਵਿਲ ਕਮ ਬੈਕ। ਅਮਰੀਕ ਜੀ ਮੈਂ ਉਹੀ ਸੇਫਟੀ ਦੀ ਗੱਲ ਕਰ ਰਿਹਾ ਨਾ, ਪਹਿਲਾਂ ਵੀ ਸੇਫਟੀ ਦੀ ਗੱਲ ਕੀਤੀ ਸੀ ਕਿ ਉਹਦੀ ਵੈਲ ਬੀਇੰਗ ਦੇ ਲਈ ਵੀ ਇੰਨਾ ਇੱਥੇ ਉੱਤੇ ਪ੍ਰੈਸ਼ਰ ਹੋਏਗਾ ਹਨਾ, ਵੀ ਵਾਕਈ ਗੱਲ ਸਹੀ ਹੈ ਗੁਰਦੀਪ ਸਿੰਘ ਹੁਣਾਂ ਦੀ, ਸ਼ੀ ਕੈਨ ਕਮਿਟ ਅ ਸੁਸਾਈਡ ਹਨਾ, ਹੋ ਸਕਦਾ
ਇਹ ਵੀ ਹੋ ਸਕਦਾ ਕਿ ਕਮਿਟ ਸੁਸਾਈਡ ਕਰ ਸਕਦੇ ਜਾਂ ਆਪਣੇ ਆਪ ਨੁਕਸਾਨ ਵੀ ਪਹੁੰਚਾ ਸਕਦੇ ਆ, ਤੇ ਇਹ ਵੀ ਕੀ ਗਰੰਟੀ ਹੈ ਕਿ ਪਾਕਿਸਤਾਨ ਵਿਚ ਵੀ ਉਹਨਾਂ ਦੀ ਬਹੁਤ ਜ਼ਿਆਦਾ ਵੈਲਬੀਇੰਗ ਹੁੰਦੀ ਆ। ਕਈ ਵਾਰੀ ਇਹ ਜਿਹੜੇ ਵਿਆਹ ਹੁੰਦੇ ਨਾ ਇਮੋਸ਼ਨਲ ਲੈਵਲ ਤੇ ਹੁੰਦੇ ਆ, ਇਮੋਸ਼ਨਲੀ ਹੁੰਦੇ ਆ ਤੇ ਬਾਅਦ ਵਿਚ ਬੜੇ ਦਿੱਕ ਪੈਂਦੇ ਆ ਨਾ, ਇੱਦਾਂ ਦੇ ਜਿਹੜੇ ਪ੍ਰੇਮ ਵਿਆਹ ਹੁੰਦੇ ਆਮ ਤੌਰ ਤੇ ਅੱਜ ਕੱਲ ਸਮਾਜ ਵਿਚ ਵੀ ਤੁਸੀਂ ਦੇਖਦੇ ਕਿ ਪ੍ਰੇਮ ਵਿਆਹ ਤਾਂ ਹੋ ਤਾਂ ਜਾਂਦੇ ਆ ਲੇਕਿਨ ਮਗਰੋਂ ਉਹ ਉਹਨਾਂ ਦੀ ਜਿਹੜੇ ਤੰਦਾਂ ਬਹੁਤ ਜ਼ਿਆਦਾ ਕਮਜ਼ੋਰ ਹੁੰਦੀਆਂ ਕਿਉਂਕਿ ਤੰਦਾਂ ਹਵਾ ਵਿਚ ਬਣੀਆਂ ਹੁੰਦੀਆਂ, ਉਹ ਅਸਲੀ ਤੰਦਾਂ ਤਾਂ ਹੁੰਦੀਆਂ ਨੀ, ਉਹ ਤੰਦਾਂ ਹੁੰਦੀਆਂ ਜਿਹੜੀਆਂ ਤੁਹਾਨੂੰ ਫੇਸਬੁੱਕ ਤੇ ਬਣੀਆਂ, ਕੋਈ ਅਸਲੀ ਤਾਰ ਨੀ ਹੁੰਦੀ, ਉਹ ਏਦਾਂ ਦੀਆਂ ਹੁੰਦੀਆਂ ਬੜੀਆਂ ਕੱਚੀਆਂ ਤੰਦਾਂ ਹੁੰਦੀਆਂ, ਉਹ ਟੁੱਟਦੀਆਂ ਬਹੁਤ ਛੇਤੀ ਆ। ਅਗਰ ਉਹਨਾਂ ਨੂੰ ਉੱਥੇ ਕੋਈ ਪਰੇਸ਼ਾਨੀ ਹੁੰਦੀ ਆ ਉਹ ਭਾਰਤ ਨਾਲੋਂ ਜ਼ਿਆਦਾ ਵੱਡੀ ਪਰੇਸ਼ਾਨੀ ਹੋਏਗੀ ਉਹਨਾਂ ਨੂੰ ਪਾਕਿਸਤਾਨ
ਨਾਲ,
ਰਿਸ਼ਤਾ ਨਹੀਂ
ਉਹਦੀ ਸਪੋਰਟ ਨੀ ਨਾ ਹੋਏਗੀ, ਜਿੱਦਾਂ ਹੁਣ ਇੱਥੇ ਇਹਦੇ ਪਤੀ ਦੀ ਡੈਥ ਹੋ ਗਈ ਤੇ ਸਾਰਾ ਜਿਹੜਾ ਉਹਦਾ ਸਹੁਰਾ ਪਰਿਵਾਰ ਉਹ ਸਾਂਭ ਰਿਹਾ, ਬੱਚਿਆਂ ਨੂੰ ਸਾਂਭ ਰਿਹਾ, ਘਰ ਬਾਰ ਦਿੱਤਾ ਹੋ ਰਿਹਾ, ਭਾਈਚਾਰਾ ਹਨਾ, ਤੇ ਉਹ ਇੱਕ ਵਿਚਾਰੀ ਦੇ ਰੂਪ ਦੇ ਵਿੱਚ ਮਤਲਬ ਉਹਨੂੰ ਉਹਦੇ ਜਿਹੜੇ ਔਗੁਣ ਹੈ ਉਹ ਵੀ ਕੱਜੇ ਜਾ ਰਹੇ ਨੇ, ਢਕੇ ਜਾ ਰਹੇ ਨੇ ਹਨਾ। ਸੋ ਇਹ ਹੁਣ ਉੱਥੇ ਜਿਹੜਾ ਟੋਟਲੀ ਰਿਵਰਸ ਹੋ ਜਾਣਾ ਵੀ ਜਿਹੜਾ ਸਮਾਜ ਦੇ ਵਿੱਚ ਵੀ ਹੈ ਪਿਓ, ਦੇਖੋ ਜੀ ਮਤਲਬ ਉਹਨੂੰ ਚੰਗੀ ਨਿਗਾਹ ਨਾਲ ਨੀ ਮੈਨੂੰ ਲੱਗਦਾ ਦੇਖਿਆ ਜਾਊਗਾ ਸਮਾਜ ਦੇ ਵਿੱਚ। ਖੈਰ ਦੋਨੋਂ ਪਾਸੇ ਨੂੰ ਆਪਾਂ ਹੋਰ ਓਪੀਨੀਅਨ ਲੈ ਲੈਂਦੇ ਹਾਂ। ਤੇ ਧਨੀ ਹੁਣਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ, ਕਹਿੰਦੇ ਕਿ ਇੰਨੀ ਦੂਰ ਐਵੇਂ ਗਈ ਭਾਜੀ ਮੇਰਾ। ਅੱਛਾ ਅੱਛਾ ਠੀਕ ਹੈ, ਚਲੋ ਇੱਥੇ ਜੇ ਵਿਆਹ ਕਰਾਉਣਾ ਹੁੰਦਾ ਤਾਂ ਇੱਥੇ ਵੀ ਕਰਵਾਇਆ ਜਾ ਸਕਦਾ, ਕਹਿਣ ਦਾ ਮਤਲਬ ਇਹ ਸੀਗਾ ਵੀ ਜੇ ਉਹਨੂੰ ਪਾਰਟਨਰ ਦੀ ਲੋੜ ਸੀ ਤਾਂ ਇੱਥੇ ਵੀ ਹੋ ਸਕਦਾ ਸੀਗਾ ਹਨਾ। ਸ਼ੇਰਾ ਪਰਥ ਹੋਣਾ ਤੋਂ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਹਾਂਜੀ ਕੀ ਹਾਲ ਚਾਲ ਹੈ, ਕਹਿੰਦੇ ਮੈਂ ਤੁਹਾਡੇ ਨਾਲ ਅਗਰੀ ਹਾਂ, ਮੇਰੇ ਖਿਆਲ ਦੇ ਨਾਲ ਉਹ ਸੇਫ ਨਹੀਂ ਹੋਏਗੀ ਇੰਡੀਆ ਆ ਕੇ, ਆਪਣੀ ਸੋਸਾਇਟੀ ਨਹੀਂ ਰਹਿਣ ਦੇਵੇਗੀ, ਉਹਦੀ ਲਾਈਫ ਤਾਂ ਆਫਕੋਰਸ ਉਹਨੇ ਔਖੀ ਕਰ ਲਈ ਹੈ ਤੇ ਆਹ ਸਟੈਪ ਚੁੱਕ ਕੇ, ਤੇ ਜੇ ਵਾਪਸ ਆ ਗਈ ਤਾਂ ਆਈ ਡੋਂਟ ਥਿੰਕ ਸੋ ਕਿ ਜ਼ਿਆਦਾ ਟਾਈਮ ਜਿੰਦਾ ਰਹਿ ਪਾਏਗੀ। ਸੇਫਟੀ ਦਾ ਦੇਖੀਏ ਤਾਂ ਪਾਕਿਸਤਾਨ ਚ ਵੀ ਮੇ ਬੀ ਇੰਨੀ ਜ਼ਿਆਦਾ ਇੱਜ਼ਤ ਤੇ ਸੇਫਟੀ ਤਾਂ ਨਹੀਂ ਹੈਗੀ। ਕਿਆ ਬਾਤ ਹੈ ਜੀ, ਸਿਮਿਲਰ ਬਿਲਕੁਲ, ਬਹੁਤ ਵਧੀਆ ਵਿਚਾਰ ਤੁਹਾਡਾ। ਗੁਰਵਿੰਦਰ ਸਿੰਘ ਨਿਊਜ਼ੀਲੈਂਡ ਤੋਂ ਕਹਿੰਦੇ ਨੇ ਕਿ ਭਾਜੀ ਹੁਣ ਉੱਥੇ ਹੀ ਟਿਕੇ ਰਹਿਣਾ ਚਾਹੀਦਾ ਹੈ ਉਹਨੂੰ, ਅਮੀਨਾ ਬੇਗਮ ਨੂੰ। ਤੇ ਬਾਕੀ ਹਾਂਜੀ ਮਸਲੇ ਦੀ ਕਹਿੰਦੇ ਮੈਂ ਅੰਦਾਜ਼ਾ ਲਾਉਣਾ ਵੀ ਚਾਹ ਦਾ ਮਸਲਾ ਵੱਡਾ ਹੁੰਦਾ ਹਰ ਰੋਜ਼ ਹੁੰਦਾ। ਨਹੀਂ ਨਹੀਂ ਚਾਹ ਦਾ ਮਸਲਾ ਨਹੀਂ, ਇਹ ਤੋਂ ਵੀ ਬਹੁਤ ਵੱਡਾ, ਚਾਹ ਦਾ ਤਾਂ ਛੋਟਾ ਜਿਹਾ ਮਸਲਾ ਹੈ। ਯੋਗੇਸ਼ ਠਾਕੁਰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਨੇ ਕਿ ਸਿੱਧੂ ਜੀ ਸਰਕਾਰ ਔਰ ਪੁਲਿਸ ਕੀ ਰੇਪ ਤੇ ਮਰਡਰ ਜੈਸੇ ਕ੍ਰਾਈਮ ਰੋਕ ਸਕਦੀ ਹੈ, ਇਹ ਦੋ ਕ੍ਰਾਈਮ ਕੋਈ ਵੀ ਹਾਂਜੀ ਕਦੇ ਵੀ ਹੋ ਸਕਦਾ, ਕੌਣ ਨੀ ਕੋਈ ਨੀ ਜਾਣਦਾ। ਅਸੀਂ ਪਹਿਲਾਂ ਹੀ ਕਹਿ ਚੁੱਕੇ ਹਾਂ ਜੀ ਸਰਕਾਰ ਦਾ ਕੋਈ ਸਰਕਾਰ ਨਹੀਂ ਰੋਕ ਸਕਦੀ। ਅਮਰੀਕ ਜੀ ਆਪਾਂ ਇੱਥੇ ਆਪਾਂ ਵੈਸੇ ਚਿੰਤਨ ਵੀ ਕੀਤਾ ਸੀ ਕਿ ਜਿਹੜੀ ਸਰਕਾਰ ਤੇ ਪੁਲਿਸ ਰੇਪ ਜਾਂ ਚੋਰੀ ਜਾਂ ਉਹਨੂੰ ਮਤਲਬ ਮਿਨੀਮਾਈਜ਼ ਕਰ ਸਕਦੀ ਹੈ ਤੇ ਮਰਡਰ, ਪਰ ਜੇ ਹੁਣ ਇੱਦਾਂ ਥੋੜੋ ਵੀ ਸਰਕਾਰ ਤੁਹਾਡੇ ਮੁੰਡਿਆਂ ਤੇ ਜਿਹੜੀ ਰਹੂਗੀ ਹਨਾ, ਆਲਵੇਜ਼ ਪੁਲਿਸ ਤੁਹਾਡੇ ਪਹਿਰੇ ਤੇ ਰਹੂਗੀ, ਤੁਹਾਡਾ ਕੀ ਖਿਆਲ ਹੈ ਬਰੀਫਲੀ?
ਅਮਨਦੀਪ ਇਹਨਾਂ ਦੀ ਗੱਲ ਬਿਲਕੁਲ ਠੀਕ ਹੈ, ਜਗੇਸ਼ ਠਾਕਰ ਹੋਣਾ ਦੀ, ਤੇ ਸਰਕਾਰਾਂ ਉਹਨਾਂ ਨੂੰ ਮਿਨੀਮਾਈਜ਼ ਤੇ ਇੰਪੈਕਟ ਨੂੰ ਕਰ ਸਕਦੀਆਂ, ਉਹਨਾਂ ਨੂੰ ਰੋਕ ਨਹੀਂ ਸਕਦੀਆਂ, ਰੋਕਣਾ ਤਾਂ ਸਮਾਜ ਨੇ, ਸਮਾਜ ਦੇ ਵਿੱਚ ਚੰਗੀਆਂ ਵੈਲਿਊ,
ਸਮਾਜ ਨੇ ਰੋਕਣਾ, ਸਮਾਜ ਦੇ ਵਿੱਚ ਧਰਮ ਨੇ ਰੋਕਣਾ, ਉਹਨੂੰ ਧਰਮ
ਨੇ ਰੋਕਣਾ,
ਧਰਮ ਦੇ ਵਿੱਚ ਉਹਨੂੰ ਪ੍ਰਚਾਰਿਆ ਜਾ ਸਕਦਾ, ਡੇਲੀ ਲਾਈਫ ਚ ਇਹਨੂੰ ਲਿਆਂਦਾ ਜਾ ਸਕਦਾ। ਧਰਮ ਦਾ ਮਤਲਬ ਹੁੰਦਾ ਕਿ ਇਹਨੂੰ ਮਤਲਬ ਬੰਦੇ ਦੇ ਅੰਦਰ ਇੰਸਟਾਲ ਕਰ ਦਿਓ, ਇਹ ਚੀਜ਼ਾਂ ਆਪਾਂ ਨਹੀਂ ਕਰਨੀਆਂ, ਹਨਾ, ਧਰਮ ਦੇ ਜ਼ਰੀਏ ਕਰਦੇ ਹੋ, ਹਨਾ। ਸੋ ਇੱਦਾਂ
ਕੋਈ ਧਰਮ ਹੋਵੇ, ਸਿੱਖ ਧਰਮ ਹੋਵੇ,
ਕੋਈ ਵੀ
ਧਰਮ ਹੋਵੇ, ਕੋਈ ਵੀ ਮੁਸਲਮਾਨ ਹੋਵੇ,
ਹਾਂਜੀ, ਹਾਂਜੀ। ਤੇ ਗੁਰਚੰਦ ਛੱਪਟ ਨਾਲੇ ਕਹਿ ਰਹੇ ਨੇ, ਸਤਿ ਸ੍ਰੀ ਅਕਾਲ ਭਾਜੀ ਸਾਰੇ ਬਾਰੇ, ਸਤਿ ਸ੍ਰੀ ਅਕਾਲ ਗੁਰੂ ਜੀ। ਮਹਿੰਦਰ ਸਿੰਘ ਹੰਸ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਲਿਸਨਿੰਗ ਜੀ, ਵੈਰੀ ਗੁੱਡ ਪ੍ਰੋਗਰਾਮ, ਸ਼ੀ ਮੇਕ ਮਿਸਟੇਕ, ਦੇ ਗੋਨ ਟੂ ਸੈਲ ਹਰ ਇਨ ਟੂ ਦਾ ਕੋਠਾ, ਰੋਂਗ ਡਿਸੀਜਨ। ਇਹ ਵੀ ਪੋਸੀਬਿਲਿਟੀ ਹੈ ਜੀ ਕਿ ਉਹਨੂੰ ਲੇਟਰ ਆਨ, ਜੇ ਉਹਦਾ ਤਿੰਨ ਵਾਰੀ ਉਹਨੂੰ ਤਲਾਕ 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 ਕਹਿਤਾ, ਉਹਦੇ ਕੋਲ ਫਿਰ ਕੋਈ ਆਪਸ਼ਨ ਨਹੀਂ ਹੈਗੀ ਕੋਠੇ ਦੇ ਬਹਿਣ ਤੋਂ ਇਲਾਵਾ ਲਾਹੌਰ ਦੇ ਤੇ। ਸੋ ਇਹ ਵੀ ਇੱਕ ਪੋਸੀਬਿਲਿਟੀ ਹੈ ਜੀ। ਸੋ ਬੜੇ ਵਧੀਆ ਵਿਚਾਰ ਆ ਰਹੇ ਨੇ, ਆਪਣਾ ਓਪੀਨੀਅਨ ਤੁਸੀਂ ਦੇ ਰਹੇ ਹੋ, ਬਹੁਤ ਬਹੁਤ ਧੰਨਵਾਦ। ਸੋ ਅਮਰੀਕ ਜੀ, ਦੇਖਦੇ ਹਾਂ ਕਿ ਈਮੇਲ ਦੇ ਜ਼ਰੀਏ, ਹਾਂਜੀ, ਸਾਡੇ ਨਾਲ ਸਾਡੇ ਸਤਿਕਾਰਯੋਗ ਅਮਰਜੀਤ ਸਿੰਘ ਗਰੇਵਾਲ ਜੁੜੇ ਨੇ ਹਾਂਗਕਾਂਗ ਤੋਂ, ਤੇ ਉਹ ਕਹਿੰਦੇ ਨੇ ਕਿ ਧਰਮ ਨਿੱਜੀ ਚੋਣ ਹੈ, ਉਸਦਾ ਭਾਰਤ ਆਉਣਾ ਉਸਦੀ ਜ਼ਿੰਦਗੀ ਲਈ ਖਤਰਨਾਕ ਹੋ ਸਕਦਾ, ਉਸਦੇ ਬੱਚਿਆਂ ਨੂੰ ਹਾਲਾਤ ਨਾਲ ਸਮਝੌਤਾ ਕਰਨਾ ਪਊਗਾ, ਉਸ ਨੂੰ ਵਰਗਲਾ ਕੇ ਭਾਰਤ ਵਿਰੁੱਧ ਵਰਤਣ ਵਾਲੀ ਗੱਲ ਵੀ ਹੋ ਸਕਦੀ ਹੈ। ਆ ਰਹੀ ਫਿਲਮ ਰਾਜੀ ਵਿਚ ਵੀ ਇਕ ਭਾਰਤੀ ਲੜਕੀ ਉਧਰ ਨੂੰ ਬਣ ਕੇ ਜਾਂਦੀ ਹੈ, ਸਮਾਂ ਲੱਗੂ ਅਸਲੀਅਤ ਪਤਾ ਲੱਗਣ ਨੂੰ। ਬਿਲਕੁਲ, ਇਹਦੇ ਵਿਚ ਕੀ ਚੱਲ ਰਿਹਾ ਇਹ ਆਉਣ ਵਾਲੇ ਟਾਈਮ ਚ, ਗਰੇਵਾਲ ਭਾਜੀ ਬੜਾ ਡੂੰਘੀਆਂ ਗੱਲਾਂ ਨੇ। ਅੱਜ ਕੱਲ ਫਿਲਮਾਂ ਫੁਲਮਾਂ ਵਾਲੇ ਵੀ ਬੜੇ ਏਦਾਂ ਦੇ ਹੱਥਕੰਡੇ ਅਪਣਾਉਂਦੇ ਨੇ ਮਸ਼ਹੂਰੀ ਕਰਨ ਨੂੰ ਜਾਂ ਲੈਣ ਨੂੰ, ਲੋਕਾਂ ਨੂੰ ਇਮੋਸ਼ਨਲ ਕਰਨ ਨੂੰ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਆਪਣੇ ਵਿਚਾਰ ਸਾਂਝੇ ਕਰਨ ਦੇ ਲਈ। ਤੇ ਅਮਰਜੀਤ ਮੰਡਾ ਹੁਣੀ ਸਾਡੇ ਨਾਲ ਜੁੜੇ ਨੇ, ਉਨ੍ਹਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ, ਤੇ ਮੋਦੀ ਹੁਣਾਂ ਦੀ ਇਕ ਫੋਟੋ ਭੇਜੀ ਹੈ ਸਿੱਟੀ ਵਜਾਉਂਦਿਆਂ ਦੀ। ਮਨਦੀਪ ਸਿੰਘ ਸਾਡੇ ਨਾਲ ਜੁੜੇ ਨੇ, ਉਨ੍ਹਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ, ਕਹਿੰਦੇ ਨੇ ਕਿ ਜੇ ਆਮਨਾ ਬੀਬੀ ਪਾਕਿਸਤਾਨ ਨਹੀਂ ਆਉਂਦੀ ਤਾਂ ਗਦਰ ਵਾਲਿਆਂ ਨੇ ਤਾਰਾ ਸਿੰਘ ਨੂੰ ਭੇਜਣਾ ਸੀ ਜੀ ਨਲਕਾ ਪੱਟਣ ਨੂੰ। ਤੇ ਬਹੁਤ ਬਹੁਤ ਧੰਨਵਾਦ। ਸੋ ਅਮਰੀਕ ਜੀ, ਇਕ ਹੋਰ ਮਸਲਾ ਜਿਹੜਾ ਮਤਲਬ ਹਰ ਬੰਦੇ ਨੂੰ ਪ੍ਰਭਾਵਿਤ ਕਰਦਾ, ਹਰ ਰੋਜ਼ ਕਰਦਾ, ਉਸ ਦੇ ਬਾਰੇ ਨਾ ਇਕ ਖਬਰ ਆਈ ਹੈ ਜੀ, ਤੇ ਐਕਸਪਰਟਸ ਨੇ ਇਹ ਤੇ ਹੁਣ ਆਪਣਾ ਜਿਹੜੀ ਆ ਰਾਏ ਦੇ ਦਿੱਤੀ ਆ। ਉਹ ਕਹਿੰਦੇ ਵੀ ਹਰ ਰੋਜ਼ ਜਿਹੜਾ ਨਹਾਉਣਾ ਆ ਉਹ ਜ਼ਰੂਰੀ ਨਹੀਂ ਹੈਗਾ। ਹਾਂਜੀ, ਕਿੱਡੀ ਵੱਡੀ ਵਧੀਆ ਖਬਰ ਦਿੱਤੀ ਇਹਨਾਂ ਨੇ ਰਿਸਰਚ ਕਰਕੇ, ਕਹਿੰਦੇ ਕਿ ਮਤਲਬ ਮੇਰੇ ਤਾਂ ਕਾਲਜੇ ਠੰਡ ਪੈ ਗਈ ਇਹ ਖਬਰ ਸੁਣ ਕੇ, ਬਈ ਮੈਂ ਠੀਕ ਹੀ ਸੀਗਾ, ਮੇਰੇ ਘਰ ਦੇ ਮੈਨੂੰ ਐਵੇਂ ਕਹਿੰਦੇ ਰਹਿੰਦੇ ਸੀਗੇ। ਹੁਣ ਦੇਖ ਲਓ ਵੀ ਮੈਂ ਇਹ ਰਿਪੋਰਟ ਨਾ ਪ੍ਰਿੰਟ ਕਰਾ ਕੇ ਆਪਣੇ ਲਾ ਲੈਣੀ ਹੈ ਇੱਥੇ, ਵੀ ਆਹ ਦੇਖੋ ਮਤਲਬ ਡੇਲੀ ਸ਼ਾਵਰ ਇਜ਼ਨਟ ਨੈਸੈਸਰੀ, ਹਨਾ, ਬਾਥਿੰਗ ਐਵਰੀ ਡੇ ਕੁਡ ਇਨਕਰੀਜ਼ ਯੋਰ ਰਿਸਕ ਆਫ ਇਨਫੈਕਸ਼ਨ। ਤੇ ਕਹਿੰਦੇ ਨੇ ਕਿ ਜੇ ਤੁਸੀਂ ਡੇਲੀ ਨਹਾਉਂਦੇ ਹੋ ਨਾ, ਰੋਜ਼ ਨਹਾਉਂਦੇ ਹੋ, ਤਾਂ ਇਹ ਜ਼ਰੂਰੀ ਨਹੀਂ ਵੀ ਤੁਸੀਂ ਨਹਾਉਣਾ ਆ ਰੋਜ਼, ਠੀਕ ਹੈ ਵੀ। ਹਾਂ, ਵੈਸੇ ਮੈਂ ਜੇ ਦੇਖਾਂ ਆਪਣੇ ਬਚਪਨ ਵਾਲੇ ਜਾਂ ਪੁਰਾਣੇ ਜਦੋਂ ਸੀਗੇ, ਵੀ ਉਦੋਂ ਵੀ ਉਦਾਂ ਤਾਂ ਵੈਸੇ ਬਹੁਤ, ਉਦੋਂ ਪਹਿਲਾਂ ਤਾਂ ਕਹਿੰਦੇ ਵਿਸਾਖੀ ਨਹਾਉਂਦੇ ਹੁੰਦੇ ਸੀ, ਵਿਸਾਖੀ ਨਹਾਉਣ ਜਾਣਾ ਜਾਂ ਮੱਸਿਆ ਨਹਾਉਣ ਜਾਣਾ ਮਹੀਨੇ ਦੀ ਮਹੀਨੇ, ਪਰ ਸਰਦੀਆਂ ਦੇ ਵਿਚ ਮੈਂ ਕਈ ਇਹੋ ਜਿਹੇ ਜੁਝਾਰੂ ਦੇਖੇ ਨੇ ਆਪਣੇ ਨਾਲ ਦੇ, ਜਿਹੜੇ 37 ਦਿਨ ਹੀ ਨਹਾਉਂਦੇ ਹੁੰਦੇ ਸੀ ਐਤਵਾਰ ਵਾਲੇ ਦਿਨ, ਦਿਨੇ ਦਿਨੇ ਉਹ ਏਦਾਂ ਹੀ ਆ ਜਾਂਦੇ ਹੁੰਦੇ ਸੀਗੇ, ਹਨਾ। ਤੇ ਚਲੋ ਸਾਨੂੰ ਤਾਂ
ਕਾਫੀ ਕਾਫੀ ਸਾਡੇ ਨਾਲ ਦੇ ਨੀ, ਸਾਡੇ ਵਿਚੋਂ ਵੀ ਸੀਗੇ ਕਾਫੀ, ਜਿਹੜੇ ਕਿ ਸਿਆਲਾਂ ਤੋਂ ਬਹੁਤ ਘੱਟ ਨਾ ਦਿੰਦੇ ਸੀ, 8ਵੇਂ ਦਿਨ ਜਾਂ ਹਫਤੇ ਬਾਅਦ ਨਹਾਉਂਦੇ ਹੁੰਦੇ ਸੀ।
ਨਹੀਂ ਫੇਰ ਮੇਰੀ ਗੱਲ ਠੀਕ ਹੈ ਨਾ,
ਕਾਫੀ ਜੁਝਾਰੂ ਸੀਗੇ ਉਹਨਾਂ ਦੇ। ਬਿਲਕੁਲ ਠੀਕ ਆ,
ਇੱਕ ਗੱਲ ਤਾਂ ਇਹ ਬਣਨੀ ਵੀ ਜਿਹੜੇ ਸਾਡੇ ਪੁਰਖਿਆਂ ਨੇ ਤੁਹਾਡੇ ਵਰਗਿਆਂ ਨੇ ਆਲਰੇਡੀ ਤੱਤ ਕੱਢੇ ਹੋ ਸੀ, ਇਹ ਰਿਸਰਚ ਕਰਕੇ ਹੋਣੀ ਨੀ ਕਿ ਤੀਰ ਚ ਕੱਦੂ ਚ ਤੀਰ ਮਾਰ ਲਿਆ, ਇਹ ਤਾਂ ਪੁਰਾਣਾ ਸੱਚ ਆ।
ਪਹਿਲਾਂ ਇੱਕ ਮਿੰਟ ਤੁਸੀਂ ਰਿਸਰਚ ਜਾਰੀ ਰੱਖਿਓ, ਮੈਂ ਰਿਸਰਚ ਵਾਲਿਆਂ ਤੇ ਵੀ ਗੱਲ ਕਰਨੀ ਯੂਨੀਵਰਸਿਟੀਆਂ ਵਿਚ ਬਹੁਤ ਜ਼ਿਆਦਾ ਫੰਡ, ਯੂਨੀਵਰਸਿਟੀਆਂ ਕੋਲ ਬਹੁਤ ਜ਼ਿਆਦਾ ਫੰਡ ਹੁੰਦੇ ਆ, ਉਹਨਾਂ ਨੇ ਉਹ ਫੰਡ ਕਿਤੇ ਨਾ ਕਿਤੇ ਖਰਚਣੇ ਹੁੰਦੇ ਆ, ਤਾਂ ਜਿਹੜੇ ਪ੍ਰੋਫੈਸਰ ਹੁੰਦੇ ਜਾਂ ਰਿਸਰਚਰ ਹੁੰਦੇ ਉਹਨਾਂ ਨੂੰ ਕੋਈ ਨਾ ਕੋਈ ਵਿਸ਼ਾ ਦੇ ਦਿੱਤਾ ਜਾਂਦਾ ਕਿ ਤੁਸੀਂ ਇਸ ਵਿਸ਼ੇ ਤੇ ਰਿਸਰਚ ਕਰਕੇ ਸਾਨੂੰ ਦੱਸੋ। ਹੁਣ ਤੁਸੀਂ ਸੁਣਿਆ ਹੋਊਗਾ ਕਈ ਵਾਰੀ ਰੇਡੀਓ ਤੇ, ਟੀਵੀ ਤੇ, ਅਖਬਾਰਾਂ ਵਿਚ, ਮੈਗਜ਼ੀਨ ਦੇ ਵਿਚ, ਕਈ ਵਾਰ ਤਾਂ ਉਹ ਕਹਿੰਦੇ ਭਿੰਡੀ ਖਾਣ ਨਾਲ ਕੈਂਸਰ ਹੁੰਦੀ ਆ, ਕਈ ਵਾਰੀ ਉਹ ਕਹਿੰਦੇ ਭਿੰਡੀ ਜਿਹੜੀ ਆ ਕੈਂਸਰ ਨੂੰ ਰੋਕਦੀ ਆ, ਕਈ ਕਹਿੰਦੇ ਮਿਰਚਾਂ ਖਾਣ ਨਾਲ ਤੁਹਾਨੂੰ ਆਹ ਹੋ ਜਾਂਦਾ, ਮਿਰਚਾਂ ਖਾਣ ਨਾਲ ਇਹਦੇ ਫਾਇਦੇ ਬਹੁਤ ਆ, ਮਿਰਚਾਂ ਖਾਣ ਨਾਲ ਦਿਲ ਦਾ ਦਿਲ ਦਿਲ ਦੀਆਂ ਬਿਮਾਰੀਆਂ ਦੂਰ ਹੋਣੀਆਂ। ਜਿਹੜੇ ਰਿਸਰਚ ਡਿਪਾਰਟਮੈਂਟ ਆ ਉਹਨਾਂ ਨੂੰ ਜਿਹੜਾ ਪੈਸਾ ਅਲਾਟ ਹੋਇਆ ਹੁੰਦਾ ਨਾ, ਉਹਨਾਂ ਨੇ ਕਿਤੇ ਨਾ ਕਿਤੇ ਖਰਚਣਾ ਹੁੰਦਾ ਹੀ ਆ, ਤਾਂ ਏਦਾਂ ਦੀਆਂ ਰਿਸਰਚ ਕਰਕੇ ਕੁਛ ਨਾ ਕੁਛ ਤੁਹਾਡੇ ਸਾਹਮਣੇ ਆਊਟਕਮ ਰੱਖਦੇ ਰਹਿੰਦੇ ਆ। ਮੇਰਾ ਤਾਂ ਰਿਸਰਚ ਬਾਰੇ ਬਹੁਤ ਜ਼ਿਆਦਾ ਵਿਸ਼ਵਾਸ ਨਹੀਂ ਆ। ਕਈ ਵਾਰ ਤਾਂ ਦਵਾਈਆਂ ਵਾਲੇ ਜਿਹੜੇ ਮੈਡੀਸਨ ਵਾਲੇ ਜਾਣ ਕੇ ਰਿਸਰਚ ਕਰਾ ਕੇ ਕੋਈ ਨਾ ਕੋਈ ਨੁਕਤਾ ਕੱਢ ਕੇ ਆਪਣੀ ਦਵਾਈਆਂ ਵਿੱਚ ਨਹੀਂ ਕੋਸ਼ਿਸ਼ ਕਰਦੇ, ਏਦਾਂ ਵੀ ਹੁੰਦਾ ਆ।
ਤੁਹਾਡਾ ਮਤਲਬ ਵਿਸ਼ਵਾਸ ਉੱਠ ਚੁੱਕਾ ਰਿਸਰਚ ਦੇ ਉੱਤੇ, ਪਰ ਮੇਰਾ ਬਾਕੀ ਦਾ ਮੈਨੂੰ ਪਤਾ ਨੀ, ਇਸ ਰਿਸਰਚ ਤੇ ਮੇਰਾ ਪੂਰਾ ਵਿਸ਼ਵਾਸ ਆ, ਬਾਕੀ ਦੀਆਂ ਗੱਲਾਂ ਛੱਡੋ ਤੁਸੀਂ, ਕਿਉਂਕਿ ਇਹ ਅਸੀਂ ਆਪ ਹੱਡੀ ਕੀਤਾ ਹੋਇਆ, ਆਪ ਇਹ ਵਰਤਾਇਆ ਹੋਇਆ, ਇਹਨਾਂ ਨੂੰ ਹੁਣ ਪਤਾ ਲੱਗਾ, ਮੈਂ ਇਹਦੀ ਪੁਸ਼ਟੀ ਕਰਦਾ ਕਿ ਇਸ ਤਰ੍ਹਾਂ ਵਾਕਿਆ ਹੀ ਹੁੰਦਾ ਕਿ ਤੁਹਾਨੂੰ ਰੋਜ਼ ਨਹਾਉਣ ਦੀ ਲੋੜ ਨਹੀਂ। ਮੈਂ ਬਹੁਤ ਪਹਿਲਾਂ ਦਾ ਕਹਿੰਦਾ, ਦੇਖੋ ਹੁਣ ਆਪਾਂ ਮਤਲਬ ਜਿਹੜੇ ਬੰਦੇ ਅੰਦਰ ਰਹਿੰਦੇ ਆ, ਠੀਕ ਆ, ਜਾਂਦੇ ਨੀ ਬਾਹਰ, ਹੈਨਾ, ਤੇ ਉਹਨਾਂ ਨੂੰ ਕੋਈ ਪਸੀਨਾ ਨੀ ਆਉਣਾ, ਉਹਨਾਂ ਦੇ ਬਦਬੂ ਨੀ ਆਉਣੀ ਜਾਂ ਲਿਬੜਨਾ ਨੀ, ਮਿੱਟੀ ਨੀ ਟੱਚ ਕਰਨੀ, ਫਿਰ ਉਹਨਾਂ ਨੇ ਆਪਣੇ ਜਿਹੜੇ ਸ਼ਾਵਰ ਹੈਡ ਹੈ, ਠੀਕ ਹੈ, ਉਹਦੇ ਰਾਹੀਂ ਹਨਾ 25 ਲੀਟਰ ਪ੍ਰਤੀ ਘੰਟਾ ਤੁਸੀਂ ਵੇਸਟ ਕਰ ਦੇਣਾ, 10 ਮਿੰਟ ਤੁਸੀਂ ਖੜੇ ਰਹਿਣਾ, ਤੁਸੀਂ 10 ਮਿੰਟ ਦੇਖ ਲਓ ਵੀ 250 ਲੀਟਰ ਉਹਨਾਂ ਨੇ ਪਾਣੀ ਹੜਾ ਦੇਣਾ। ਮੈਂ ਇਹ ਅੰਕੜੇ ਤਾਂ ਤੁਹਾਨੂੰ ਦੱਸ ਰਿਹਾ ਕਿ ਜਿਹੜਾ 3-star ਸ਼ਾਵਰ ਹੈਡ ਹੁੰਦਾ ਹੈ ਨਾ, ਜਿਹਦੀ ਰੇਟਿੰਗ ਦੇਖੋ ਤੁਸੀਂ, ਰੇਟਿੰਗ ਲੱਗੀ ਹੁੰਦੀ ਉਹ ਤੇ 3-star, 4-star, 5-star, ਜਿਹੜਾ 3-star ਸ਼ਾਵਰ ਹੈਡ ਹੁੰਦਾ ਨਾ ਉਹ 6 ਲੀਟਰ ਪ੍ਰਤੀ ਮਿੰਟ ਕੱਢਦਾ, ਠੀਕ ਹੈ, ਤੇ ਜਿਹੜਾ ਜਿਹਦੀ ਨਾਨ ਰੇਟਿੰਗ ਹੁੰਦੀ ਆ ਉਹ 25 ਲੀਟਰ ਪ੍ਰਤੀ ਮਿੰਟ ਕੱਢਦਾ। ਤੇ ਆਮ ਤੌਰ ਤੇ ਅਸੀਂ ਇੱਦਾਂ ਗੱਲਾਂ ਧਿਆਨ ਨਹੀਂ ਦੇਈਦਾ ਵੀ ਜੇ 6 ਲੀਟਰ ਵੀ ਹੈ ਤਾਂ 10 ਮਿੰਟ ਖੜ ਲਿਆ ਤਾਂ 60 ਲੀਟਰ ਪਾਣੀ ਤੁਸੀਂ ਵੇਸਟ ਕਰਤਾ, ਜਦ ਕੇ ਤੁਹਾਨੂੰ ਨਹਾਉਣ ਦੀ ਲੋੜ ਨਹੀਂ ਹੈਗੀ, ਠੀਕ ਹੈ, ਤੁਸੀਂ ਮੂੰਹ ਧੋ ਕੇ ਵੀ ਆਪਣਾ ਕੰਮ ਸਾਰ ਸਕਦੇ ਹੋ। ਜੇ ਹੁਣ ਠੰਡ ਹੈ, ਮਤਲਬ ਭਾਜੀ ਇਹ ਲੌਜੀਕਲ ਗੱਲ ਬਣਦੀ ਆ, ਹੁਣ ਖਾਸ ਕਰਕੇ ਜਿਹੜਾ ਮੈਲਬਨ ਵਾਲੇ ਨੋਟ ਕਰਨ ਵਾਲੇ, ਹੁਣ ਤੁਸੀਂ ਤਸਮੈਨ ਹੀ ਆ ਜੇ, ਤੁਹਾਨੂੰ ਤਾਂ 15 ਦਿਨ ਨਹਾਉਣ ਦੀ ਲੋੜ ਨਹੀਂ ਪੈਣੀ ਚਾਹੀਦੀ, ਆ ਕੇ ਸਿਡਨੀ ਤੋਂ ਨਹਾ ਕੇ ਜਾਓ ਤੇ ਸਿਡਨੀ ਆ ਕੇ ਮੁੜ ਕੇ ਨਹਾਓ, ਤੁਸੀਂ ਉੱਥੇ ਕਿਹੜੇ ਮਿੱਟੀ ਲੱਗਣੀ ਆ ਤੁਹਾਨੂੰ, ਤੁਸੀਂ ਦੱਸੋ ਇੱਥੇ ਧੂੜ ਉੱਡਦੀ ਆ, ਤੁਸੀਂ ਦੱਸੋ, ਅਸੀਂ ਹੁਣ ਤੁਸੀਂ ਆਪ ਪਹੁੰਚੇ ਹੋਏ ਆ, ਤੁਸੀਂ ਆਪ ਆਪਣੇ ਮੂੰਹੋਂ ਦੱਸੋ ਤੁਸੀਂ ਉੱਥੇ ਪਹੁੰਚੇ ਹੋਏ ਆ, ਮਾੜੀਆਂ ਆਦਤਾਂ ਆ ਨਹਾਉਣ ਦੀਆਂ ਰੋਜ਼। ਦੇਖੋ ਜਿਹੜੀ ਹੁਣ ਆਪਾਂ ਮਜ਼ਾਕ ਵੀ ਕਰਦੇ ਆ ਨਾਲ, ਤੇ ਦੇਖੋ ਇਹ ਕਹਿੰਦੇ ਆ ਵੀ ਦੇਖੋ ਆਪਾਂ ਨੂੰ ਨਾ ਮੁੱਦੇ ਦੇਖਣੇ ਪੈਣੇ ਆ, ਹੁਣ ਜੇ ਕਹਿੰਦੇ ਸ਼੍ਰੀ ਦੇਵੀ ਨਾ ਨਹਾਉਂਦੀ ਤਾਂ ਮਰਦੀ ਨਾ, ਸਮਝਦੇ ਆ ਨਾ ਗੱਲ, ਕਿੱਡੀ ਵੱਡੀ ਗੱਲ ਹੈ ਜੇ ਸੋਚਿਆ ਜਾਵੇ ਤਾਂ, ਹੈ ਵੀ ਕੱਖ ਨੀ ਹੁੰਦਾ ਜੇ ਦਿਮਾਗ ਨਾਲ ਸੋਚਿਆ, ਵੱਡੀ ਗੱਲ ਹੈ। ਉਹ ਸ਼੍ਰੀ ਦੇਵੀ ਨਾ ਨਹਾਉਂਦੀ ਤਾਂ ਮਰਦੀ ਨਾ, ਉਹਨੂੰ ਪਤਾ ਕੀ ਕੀਤਾ, ਉਹ ਜਿਹੜੇ ਲੋਅ ਬਲੱਡ ਪ੍ਰੈਸ਼ਰ ਵਾਲੇ ਹੁੰਦੇ ਨਾ ਬੰਦੇ, ਉਹਨਾਂ ਨੂੰ ਬੜੇ ਸੋਚ ਸਮਝ ਕੇ ਨਹਾਉਣਾ ਚਾਹੀਦਾ, ਤੇ ਉਹਨੇ ਕੀ ਕੀਤਾ, ਉਹਨੂੰ ਲੋਅ ਬਲੱਡ ਪ੍ਰੈਸ਼ਰ ਸਾਰਿਆਂ ਨੂੰ ਹੁੰਦਾ ਹਨਾ, ਤੇ ਉਹਨੇ ਕੀ ਕੀਤਾ, ਉਹ ਸ਼ਾਵਰ ਦੇ ਵਿੱਚ ਨਾ ਅਸੀਂ ਕੀ ਕਰਦੇ ਹਾਂ ਗਰਮ ਪਾਣੀ ਜ਼ਿਆਦਾ ਛੱਡ ਲੈਂਦੇ ਹਾਂ, ਤੇ ਜਦੋਂ ਗਰਮ ਪਾਣੀ ਸਿਰ ਚ ਪੈਂਦਾ ਨਾ ਉਹ ਜਿਹੜਾ ਗਰਮ ਦੇ ਨਾਲ ਜਿਹੜਾ ਹੋਰ ਲੋਅ ਹੋ ਜਾਂਦਾ ਪ੍ਰੈਸ਼ਰ ਬਲੱਡ ਪ੍ਰੈਸ਼ਰ, ਤੇ ਉਹ ਇਸ ਕਰਕੇ ਉਹ ਡਿੱਗੀ, ਡਿੱਗ ਕੇ ਉਹਦੇ ਸੱਟ ਲੱਗੀ ਤੇ ਉਹ ਮਰ ਗਈ ਹਨਾ, ਸੋ ਉਹ ਨਹਾਉਣ ਦੇ ਨਾਲ ਮਰੀ ਆ, ਤੇ ਉਹ ਨਾ ਨਹਾਉਂਦੀ ਤਾਂ ਮਰਦੀ ਨਾ ਵਿਚਾਰੀ ਹਨਾ। ਹੁਣ ਕਹਿੰਦੇ ਕੱਲਾ ਇਹ ਨੀ, ਇਹ ਤਾਂ ਚਲੋ ਬਹੁਤ ਰੇਅਰ ਕੇਸਿਸ ਆ, ਜਿਹੜੇ ਜਿਹਦਾ ਜੇ ਜ਼ਿਆਦਾ ਨਹਾਉਣ ਦੇ ਨਾਲ ਨਾ ਉਹ ਤੁਹਾਡੀ ਜਿਹੜੀ ਸਕਿਨ ਹੈ ਉਹ ਰੁੱਖੀ ਹੋ ਜਾਂਦੀ ਆ, ਡਰਾਈ ਹੋ ਜਾਂਦੀ ਆ, ਹਾਂਜੀ ਹਾਂਜੀ, ਉਹਨਾਂ ਚ ਕਰੈਕ ਆਉਣੇ ਸ਼ੁਰੂ ਹੋ ਜਾਂਦੇ ਆ ਜ਼ਿਆਦਾ ਨਹਾਉਣ ਨਾਲ, ਕਿਉਂਕਿ ਉਹਨਾਂ ਦੀ ਜਿਹੜੀ ਸਕਿਨ ਦੀ ਨਾ ਨੈਚੁਰਲ ਧੰਦਿਆਈ ਹੁੰਦੀ ਆ, ਨੈਚੁਰਲ ਉਹਦਾ ਮੋਇਸਚਰ ਹੁੰਦਾ ਆ, ਜੇ ਤੁਸੀਂ ਉਹ ਧੋਈ ਜਾਣਾ ਲਾਈ ਜਾਣਾ ਆਪਣੀ ਸਕਿਨ ਦੇ ਉੱਤੇ ਤਾਂ ਉਹਦੀ ਜਿਹੜੀ ਇੱਕ ਫਾਈਨ ਲੇਅਰ ਹੁੰਦੀ ਆ ਉਹ ਲੈ ਜਾਂਦੀ ਆ, ਉਹਦੇ ਨਾਲ ਸਕਿਨ ਜਿਹੜੀ ਆ ਡਰਾਈ ਹੋ ਜਾਂਦੀ। ਤੁਹਾਨੂੰ ਪਤਾ ਜਿਹੜੀ ਸਕਿਨ ਹੈ ਸਾਰਿਆਂ ਨਾਲ ਵੱਡਾ ਆਰਗਨ ਬਾਡੀ ਚ ਸਕਿਨ ਹੈ ਸਾਡਾ, ਇਹ ਆਰਗਨ ਹੈ ਪੰਜਵਾਂ, ਹਾਂਜੀ, ਤੇ ਦੂਜਾ ਜਿਹੜਾ ਆ ਵੀ ਜਦੋਂ ਸਕਿਨ ਤੁਹਾਡੀ ਕਰੈਕ ਹੋ ਗਈ, ਮਤਲਬ ਸਿਆਲਾਂ ਨੂੰ ਜ਼ਿਆਦਾ ਗਰਮ ਪਾਣੀ ਨਾਲ ਜਦੋਂ ਨਹਾਉਂਦੇ ਆ ਤਾਂ ਸਕਿਨ ਕਰੈਕ ਹੋ ਜਾਂਦੀ, ਡਰਾਈ ਹੋ ਜਾਂਦੀ ਆ, ਉਹਦੇ ਵਿੱਚ ਫਿਰ ਕਹਿੰਦੇ ਆ ਵੀ ਜਿਹੜੇ ਜਰਮਸ ਹੈ ਇਨਫੈਕਸ਼ਨ ਜਿਹੜੇ ਕਰਦੇ ਆ ਉਹ ਬਾਡੀ ਦੇ ਵਿੱਚ ਐਂਟਰ ਹੋ ਜਾਂਦੇ ਆ ਇੱਕ ਦੂਜੇ ਤੋਂ ਲੱਗ ਕੇ ਉੱਡ ਕੇ, ਠੀਕ ਹੈ, ਇਹ ਵੀ ਇੱਕ ਹੈ। ਦੂਜਾ ਕਹਿੰਦੇ ਵੀ ਜਿਹੜਾ ਨਹਾਉਣਾ ਆ ਜਾਂ ਉਹਦੇ ਨਾਲ ਤੁਸੀਂ ਜਿਹੜਾ ਡੇਲੀ ਨਹਾਉਂਦੇ ਹੋ ਨਾ ਉਹ ਹੋਰ ਕੁਛ ਨੀ ਕਰਦਾ, ਸਿਰਫ ਇੱਦਾਂ ਹੀ ਆ ਵੀ ਉਹਦਾ ਇਹ ਫਾਇਦਾ ਹੋ ਜਾਂਦਾ ਕਿ ਤੁਹਾਨੂੰ ਜਿਹੜੀ ਤੁਹਾਡੀ ਬਾਡੀ ਦੀ ਸਮੈਲ ਹੈ ਉਹੀ ਦੂਰ ਹੁੰਦੀ ਹੈ, ਹੋਰ ਕੋਈ ਬਹੁਤ ਮੈਲ ਤਾਂ ਲੱਗੀ ਓ ਨਹੀਂ ਹੁੰਦੀ, ਤੁਹਾਡੇ ਜਿਹੜੇ ਬਾਡੀ ਦੇ ਉੱਤੇ ਮਤਲਬ ਗੁੱਡ ਬੈਕਟੀਰੀਆ ਆ, ਚੰਗੇ ਬੈਕਟੀਰੀਆ ਆ ਜਾਂ ਲੇਅਰ ਬਣੀ ਹੋਈ ਆ ਹਨਾ ਜਿਹੜੀ ਨੈਚ ਸਕਿਨ ਨੇ ਬਣਾਈ ਹੋਈ ਆ ਉਹ ਵੀ ਲੈ ਜਾਂਦੀ ਆ, ਹਾਂਜੀ ਹਾਂਜੀ ਮਤਲਬ ਤੁਸੀਂ ਦੇਖੋ ਇਹ ਬਹੁਤ ਵੱਡੀ ਰਿਸਰਚ ਹੋਈ ਆ ਇੱਥੇ ਆਪਾਂ ਗੱਲ ਕਰ ਰਹੇ ਹਾਂ ਆਪਾਂ ਇਹ ਨੀ ਲੋਕਾਂ ਨੂੰ ਕਹਿ ਰਹੇ ਨਹਾਓ ਨਾ ਆਪਾਂ ਇਹ ਕਹਿ ਰਹੇ ਤੁਸੀਂ ਥੋੜੇ ਸੋਚੋ ਨਹਾਉਣ ਵੇਲੇ ਕਿ ਤੁਹਾਨੂੰ ਵਾਕਿਆ ਨਹਾਉਣ ਦੀ ਲੋੜ ਆ ਬਾਕੀ ਕਹਿੰਦੇ ਨੇ ਬਈ ਹੁਣ ਗੱਲ ਮਸਲਾ ਇਹ ਆਉਂਦਾ ਵੀ ਨਹਾਉਣਾ ਚਾਹੀਦਾ ਜਾਂ ਨਹੀਂ ਚਾਹੀਦਾ ਇਹ ਤਾਂ ਕਹਿੰਦੇ ਆ ਵੀ ਨਹਾਉਣਾ ਤਾਂ ਚਾਹੀਦਾ ਪਰ ਕਦੋਂ ਨਹਾਉਣਾ ਚਾਹੀਦਾ ਹੁਣ ਇੱਦਾਂ ਵੀ ਨੀ ਵੀ ਆਪਾਂ ਮੱਸਿਆ ਤੋਂ ਮੱਸਿਆ ਵੀ ਨੀ ਨਹਾਉਣਾ ਆਪਾਂ ਇੰਨਾ ਵੀ ਨੀ ਜ਼ਿਆਦਾ ਕਰਨਾ ਹੁਣ ਇਹ ਹੈ ਵੀ ਨਹਾਉਣਾ ਕਹਿੰਦੇ ਚਾਹੀਦਾ ਵੰਸ ਆ ਵੀਕ ਔਰ ਟਵਾਈਸ ਆ ਵੀਕ ਦੋ ਵਾਰੀ ਹੀ ਸ਼ਾਵਰ ਲੈਣਾ ਚਾਹੀਦਾ ਵੀਕ ਚ ਵੱਧ ਤੋਂ ਵੱਧ ਔਰ ਇਹ ਮਤਲਬ ਇੱਦਾਂ ਨੀ ਹੈਗਾ ਜਿਹੜੇ ਜਿਹੜੇ ਕੰਮ ਕਰਦੇ ਨੇ ਖੇਤੀਬਾੜੀ ਵਾਲਾ ਜਾਂ ਟਰੱਕਿੰਗ ਕਰਦੇ ਨੇ ਜਾਂ ਗਰੀਸ ਵਰਕ ਕਰਦੇ ਨੇ ਜਾਂ ਡਰਟੀ ਉਹਨਾਂ ਨੂੰ ਤਾਂ ਰੋਜ਼ ਹੀ ਨਹਾਉਣਾ ਚਾਹੀਦਾ ਕਿਉਂਕਿ ਉਹਨਾਂ ਦੀ ਸਕਿਨ ਇੱਦਾਂ ਹੁੰਦੀ ਆ ਪਰ ਜਿਹੜੇ ਜਿੱਦਾਂ ਹੁਣ ਅਮਰੀਕ ਜੀ ਜਿੱਦਾਂ ਹੁਣ ਤੁਸੀਂ ਆ ਨਹਾਣਾ ਹੀ ਨੀ ਚਾਹੀਦਾ ਹਨਾ ਤੁਹਾਨੂੰ ਤਾਂ ਮਤਲਬ ਤੁਸੀਂ ਟੀਚਰ ਹੋ ਤੁਸੀਂ ਕਿਹੜੇ ਤੁਸੀਂ ਤਾਂ ਨਿਆਣੇ ਕੁੱਟਣੇ ਹੀ ਆ ਤੁਸੀਂ ਕਿਹੜੇ ਕੁਛ ਹੋਰ ਕਰਨਾ ਹੈ ਹਨਾ ਤੇ ਤੁਹਾਨੂੰ ਤੁਸੀਂ ਕਿਹੜੇ ਮਿੱਟੀ ਨਾਲ ਮਿੱਟੀ ਹੋਣਾ ਜਾਂ ਧੂੜ ਉੱਡਣੀ ਹੈ ਨਾ ਅੰਦਰੇ ਰਹਿਣਾ ਏਸੀਆਂ ਚ ਜਾਣਾ ਤੇ ਇੱਦਾਂ ਦੇ ਜਿਹੜੇ ਪ੍ਰੋਫੈਸ਼ਨ ਆ ਜਾਂ ਜਿਹੜੀਆਂ ਬੀਬੀਆਂ ਘਰੇ ਰਹਿੰਦੀਆਂ ਨੇ ਸੀਰੀਅਲ ਦੇਖੀ ਜਾਂਦੀਆਂ ਨੇ ਜਿਨ੍ਹਾਂ ਨੇ ਬਾਹਰ ਕੋਈ ਜਾਣਾ ਹੀ ਨੀ ਕਿਤੇ ਹਨਾ ਹੁਣ ਇੰਡੀਆ ਦੇ ਵਿੱਚ ਤਕਰੀਬਨ 40% ਪਾਪੂਲੇਸ਼ਨ ਜਿਹੜੀ ਅੰਦਰੇ ਬੈਠੀ ਰਹਿੰਦੀ ਆ ਉਹ ਪਾਣੀ ਵੇਸਟ ਕਰ ਰਹੀ ਆ ਜਿਹੜੇ ਕੀਮਤੀ ਸਰਮਾਇਆ ਹਨਾ ਮਤਲਬ ਕੀਮਤੀ ਹੈਗਾ ਆਪਣੇ ਨੇਚਰ ਦੇ ਹਿਸਾਬ ਨਾਲ ਤੁਹਾਡਾ ਕੀ ਵਿਚਾਰ ਹੈ ਮਤਲਬ ਉਹਨਾਂ ਲਈ ਇਹ ਲਾਹੇਵੰਦ ਨਹੀਂ ਰਿਪੋਰਟ ਇਹ
ਪਹਿਲਾਂ ਤੁਸੀਂ ਟੀਚਰਾਂ ਦੀ ਗੱਲ ਲੈ ਲਓ ਟੀਚਰ ਉਦਾਂ ਲੱਗਦਾ ਵੀ ਏਅਰ ਕੰਡੀਸ਼ਨ ਚ ਬੈਠੇ ਹੁੰਦੇ ਆ ਜੇ ਤੁਹਾਨੂੰ ਡਿਊਟੀ ਕਰਨੀ ਪੈਂਦੀ ਆ ਲੰਚ ਟਾਈਮ ਦੇ ਵਿਚ ਜਾ ਕੇ 45 ਮਿੰਟ ਬਾਅਦ ਧੁੱਪੇ ਖੜਨਾ ਪੈਂਦਾ ਚਾਹੇ ਉਹ 45 ਡਿਗਰੀ ਟੈਂਪਰੇਚਰ ਹੋਵੇ ਚਾਹੇ ਉਹ 40 ਡਿਗਰੀ ਟੈਂਪਰੇਚਰ ਹੋਵੇ ਤੁਹਾਨੂੰ ਜਾ ਕੇ ਖੜਨਾ ਪੈਂਦਾ ਹੀ ਆ ਤੇ ਹੋਰ ਜਿਹੜੇ ਤੁਸੀਂ ਐਕਸਕਰਸ਼ਨ ਤੇ ਲੈ ਕੇ ਜਾਂਦੇ ਨਿਆਣੇ ਨੂੰ ਇੱਧਰ ਉੱਧਰ ਜੰਗਲਾਂ ਵਿਚ ਘੁੰਮਣਾ ਪੈਂਦਾ ਬੂਟਿਆਂ ਚ ਝਾੜੀਆਂ ਜਾਣਾ ਪੈਂਦਾ ਕਾਫੀ ਹੁੰਦਾ ਇੱਥੇ ਕੰਮ ਜਿਹੜਾ ਕਿ ਤੁਹਾਨੂੰ ਨਹਾਉਣ ਤੇ ਮਜਬੂਰ ਕਰਦਾ ਲੇਕਿਨ ਆਮ ਤੌਰ ਤੇ ਨਹਾਉਣ ਦੀ ਜ਼ਰੂਰਤ ਨਹੀਂ ਹੈ ਕਦੇ ਕਦੇ ਨਹਾਉਣ ਦੀ ਜ਼ਰੂਰਤ
ਮੈਂ ਅਮਰੀਕੀ ਦੇਖੋ ਮੈਂ ਇਹ ਕਹਿੰਦਾ ਵੀ ਸਿਡਨੀ ਜਾਂ ਸਿਡਨੀ ਤੋਂ ਨੌਰਥ ਵੱਲ ਨੂੰ ਤਾਂ ਨਹਾਉਣ ਦੀ ਲੋੜ ਹੈਗੀ ਆ ਪਰ ਜਿਹੜੇ ਮੈਲਬਨ ਵਾਲੇ ਆ ਉਹਨਾਂ ਨੂੰ ਬਹੁਤੀ ਲੋੜ ਨੀ ਹੈਗੀ ਉੱਥੇ ਠੰਡ ਇੱਦਾਂ ਦੀ ਹੁੰਦੀ ਆ ਵੀ ਠੰਡੇ ਦੇਸ਼ਾਂ ਚ ਹੁਣ ਇੰਗਲੈਂਡ ਚ ਉੱਥੇ ਕਹਿੰਦੇ ਉੱਥੇ ਵੀ 7 ਦਿਨ ਨਹਾਉਂਦੇ ਆ ਲੋੜ ਹੀ ਨੀ ਪੈਂਦੀ ਗੋਰਿਆਂ ਨੂੰ ਆਪਣੇ ਬੰਦਿਆਂ ਨੂੰ ਵੀ ਲੋੜ ਨੀ ਪੈਂਦੀ ਹਨਾ ਤੇ ਮੈਂ ਵੀ ਹੁਣ ਇੰਡੀਆ ਚ ਵੀ
ਮੈਨੂੰ ਤਾਂ ਲੱਗਦਾ ਇੰਗਲੈਂਡ ਚ ਕਦੇ ਵੀ ਨੀ ਨਹਾਉਂਦੇ ਮੈਨੂੰ ਤਾਂ ਮੈਂ ਤਾਂ ਦੇਖੀ ਨੀ ਕਦੇ ਨਹਾਉਂਦੇ ਉਹ ਕੋਟ ਜਿਹਾ ਹੁੰਦੇ ਉਹ ਨੀ ਜਿੱਦਾਂ ਆਉਂਦੇ ਆ ਨਾ ਘਰੋਂ ਬਾਹਰੋਂ ਆਉਂਦੇ ਆ ਇੱਕ ਉਹਨਾਂ ਕੋਲ ਜੈਕਟ ਜਿਹੀ ਹੁੰਦੀ ਜਿੱਦਾਂ ਇੰਗਲੈਂਡ ਜੈਕਟ ਭਾਰੀ ਜਿਹੀ ਪਾਈ ਹੁੰਦੀ ਠੰਡ ਬਹੁਤ ਹੁੰਦੀ ਆ ਉਹ ਜੈਕਟ ਦਰਵਾਜੇ ਤੇ ਢੰਗ ਦਿੰਦੇ ਆ ਤੇ ਜਿਲੇ ਘਰ ਆਉਂਦੇ ਤਾਂ ਘਰ ਗਰਮੀ ਜਿਹੀ ਬਹੁਤ ਹੁੰਦੀ ਆ ਬੀਅਰ ਬੋਤ ਪੀ ਕੇ ਬੈਠੇ ਰਹਿੰਦੇ ਉਹ ਤੇ ਉਹ ਜੈਕਟ ਉਹਨੀ ਚੱਕਣੀ ਉਹੀ ਜੈਕਟ ਪਾ ਕੇ ਉਹਨੀ ਬਾਹਰ ਫੇਰ ਚਲ ਜਾਣਾ
ਮੈਨੂੰ ਲੱਗਦਾ ਕੀਤੀ ਹੋਵੇ ਇੰਗਲੈਂਡ ਵਾਲੇ ਨੇ ਕਿਸੇ ਨੇ ਰਿਸਰਚ ਤਾਂ ਚਲੋ ਆਪਾਂ ਨਾ ਗੱਲ ਇਹ ਕਰ ਰਹੇ ਆ ਵੀ ਦੇਖੋ ਜਿਹੜਾ ਅਸੀਂ ਇਹ ਸਾਰਾ ਮਤਲਬ ਚਿੰਤਨ ਕਰ ਰਹੇ ਆ ਉਹ ਇਹ ਆ ਵੀ ਜਿਹੜਾ ਪਾਣੀ ਦੇ ਰਿਸੋਰਸ ਨੂੰ ਆਪਾਂ ਕਿੱਦਾਂ ਬਚਾਉਣਾ ਆ ਠੀਕ ਹੈ ਨਾ ਪਾਣੀ ਦਾ ਜਿਹੜਾ ਰਿਸੋਰਸ ਹੈ ਕੀਮਤੀ ਰਿਸੋਰਸ ਆ ਕਿੱਦਾਂ ਬਚਾਉਣਾ ਇਹਦੇ ਬਾਰੇ ਨਾ ਆਉਣ ਵਾਲੇ ਟਾਈਮ ਦੇ ਵਿਚ ਆਪਾਂ ਹੋਰ ਵੀ ਚਿੰਤਨ ਕਰਾਂਗੇ ਖਾਸ ਕਰਕੇ ਪਾਣੀ ਦੀਆਂ ਜਿਹੜੀਆਂ ਬੋਤਲਾਂ ਦਾ ਕਲਚਰ ਹੈ ਆਪਣੇ ਕੋਲ ਹਨਾ ਤੇ ਉਹਦੇ ਬਾਰੇ ਵੀ ਆਪਾਂ ਗੱਲ ਕਰਨੀ ਆ ਵੀ ਕਿੱਦਾਂ ਬਚਾ ਕਰ ਸਕਦੇ ਮੈਂ ਤੁਹਾਨੂੰ ਕੁਇਕਲੀ ਅੰਕੜੇ ਦੱਸਦਾ ਕਿ ਖਾਸ ਕਰਕੇ ਦੋਸਤੋ ਤੁਸੀਂ ਮਤਲਬ ਨਹਾਉਂਦੇ ਹੋ ਨਹਾਓ ਕੋਈ ਨੀ ਜੀ ਛੱਡ ਕੇ ਨਹਾਓ ਅਸੀਂ ਤੁਹਾਨੂੰ ਇਹ ਨਹੀਂ ਕਹਿੰਦੇ ਪਰ ਤੁਸੀਂ ਜ਼ਰੂਰ ਦੇਖੋ ਕਿ ਪਾਣੀ ਨੂੰ ਤੁਸੀਂ ਬਚਾਉਣਾ ਕਿੱਦਾਂ ਆ ਕਈ ਵਾਰੀ ਅਸੀਂ ਟੂਟੀ ਛੱਡ ਕੇ ਬਰਸ਼ ਕਰਨ ਲੱਗ ਜਾਈਦਾ ਪਾਣੀ ਚੱਲੀ ਜਾਂਦਾ ਬੇਕਾਰ ਹਨਾ ਇੱਦਾਂ ਹੀ ਸ਼ਾਵਰ ਛੱਡ ਕੇ ਖੜੇ ਰਹੀਦਾ ਆ ਹਨਾ ਬਰਸ਼ ਵੀ ਉੱਥੇ ਕਰੀਦਾ ਬਰਸ਼ ਬਾਹਰ ਕਰੋ ਉੱਥੇ ਨਹਾਓ ਪਾਣੀ ਸੱਟੋ ਪਿੰਡੇ ਨੂੰ ਗਿੱਲਾ ਕਰੋ ਸਾਬਣ ਲਾਓ ਧੋ ਬਾਹਰ ਹੋ ਜਾਓ ਹਨਾ ਤੁਸੀਂ ਦੋ ਚਾਰ ਜੇ ਬਾਲਟੀ ਨਾਲ ਤੁਸੀਂ ਨਹਾ ਕੇ ਦੇਖੋ ਤੁਸੀਂ 4-5 ਲੀਟਰ ਨਾਲ ਬੜਾ ਵਧੀਆ ਨਹਾ ਸਕਦੇ ਆ ਤੁਸੀਂ ਸ਼ਾਵਰ ਦੀ ਗੱਲ ਤੁਹਾਨੂੰ ਕਰਦੇ ਆ ਜਿਹੜਾ 3-star ਸ਼ਾਵਰ ਹੈਡ ਹੈ ਉਹ 6 ਲੀਟਰ ਪਰ ਮਿੰਟ ਤੁਹਾਡੇ ਦੇ ਪਾਣੀ ਸੁੱਟ ਰਿਹਾ ਤੁਸੀਂ 5 ਮਿੰਟ ਵੀ ਲਾ ਲਏ ਤਾਂ 30 ਲੀਟਰ ਗਏ ਜਾਣੀ ਕਿ ਤੁਸੀਂ 5 ਟਾਈਮ ਪਾਣੀ ਬਾਲਟੀ ਨਾਲ ਨਹਾਉਣ ਨਾਲੋਂ ਵੇਸਟ ਕੀਤਾ ਸ਼ਾਵਰ ਦੇ ਵਿਚ ਜੇ ਰੇਟਿੰਗ ਵਾਲਾ ਸ਼ਾਵਰ ਹੈ ਨਹੀਂ ਤਾਂ 25 ਲੀਟਰ ਪਰ ਮਿੰਟ ਉਹ ਕੱਢਦਾ ਫਿਰ ਤੁਸੀਂ ਦੇਖ ਲਓ 250 ਲੀਟਰ ਪਾਣੀ ਥੋੜਾ ਨਹੀਂ ਹੁੰਦਾ ਜੀ ਮੈਨੂੰ ਲੱਗਦਾ ਵੀ ਜੇ 1/2 ਲੀਟਰ ਵੀ ਪਾਣੀ ਬੰਦਾ ਪੀਵੇ ਤਾਂ 500 ਬੰਦਾ ਉਹ ਪਾਣੀ ਪੀ ਸਕਦਾ ਹੈ ਸੋ ਆਪਾਂ ਜਿਹੜੇ ਕੁਦਰਤੀ ਸੋਮੇ ਆ ਕੁਦਰਤੀ ਵਸੀਲੇ ਉਹਨਾਂ ਦੇ ਨਾਲ ਆਪਾਂ ਤਾਲਮੇਲ ਰੱਖੀਏ ਤੇ ਆਪਾਂ ਇਹਨਾਂ ਦੀ ਸੇਵਿੰਗ ਕਰੀਏ ਤੇ ਬਾਕੀ ਚਲੋ ਹੁਣ ਜਾਂਦੇ ਜਾਂਦੇ ਸੁਨੇਹਾ ਲੈਂਦੇ ਆ ਤੇ ਸ਼ੇਰਾ ਦੀ ਪਰਤ ਤੋਂ ਕਹਿ ਰਹੇ ਨੇ ਆ ਭਾਜੀ ਬਾਕੀ ਕਿਸੇ ਮੁੱਦੇ ਦਾ ਪਤਾ ਨੀ ਪਰ ਤੁਸੀਂ ਆ ਸਾਰੇ ਨਹਾਣੇ ਬੰਦ ਕਰਾ ਦੇਣੇ ਅੱਜ ਤੁਹਾਡੀ ਰਿਸਰਚ ਦਾ ਫਾਈਨਲੀ ਰੂਪ ਸਾਹਮਣੇ ਆਇਆ ਦੇਖੋ ਰਿਸਰਚ ਵਾਲੇ ਨੇ ਐਡਾ ਵੱਡਾ ਟੈਲੈਂਟਡ ਬੰਦਾ ਪਹਿਚਾਣ ਨੀ ਸਕੇ ਤੇ ਇੰਨੇ ਸਾਲਾਂ ਤੋਂ ਜਾਣੀ ਕਿ ਮੇਰੇ ਤੋਂ ਦੇਖੋ ਮੈਂ ਤਾਂ ਪਹਿਲੇ ਦਿਨ ਤੋਂ ਹੀ ਕਹਿ ਰਿਹਾ ਜੇ ਨਹੀਂ ਲੋੜ ਜਿਸ ਚੀਜ਼ ਦੀ ਨਾ ਲਓ ਹਨਾ ਉਹ ਚੀਜ਼ ਨਾ ਉਹ ਕਰੋ ਰੁਪਿੰਦਰ ਸਿੰਘ ਗਿੱਲ ਵੀ ਕਹਿੰਦੇ ਬਹੁਤ ਨਾਈਸ ਪ੍ਰੋਗਰਾਮ ਹੈ ਜੀ ਚਲੋ ਆਪਾਂ ਰਿਸਰਚ ਕਰ ਰਹੇ ਹਾਂ ਗੱਲਾਂ ਬਾਤਾਂ ਕਰ ਰਹੇ ਹਾਂ ਤੇ ਬਾਕੀ ਕਹਿੰਦੇ ਨੇ ਨਾ ਨਹਾਉਣ ਵਾਲੀ ਖਬਰ ਦਾ ਲਿੰਕ ਸੈਂਡ ਕਰਿਓ ਜੀ ਗਰੇਵਾਲ ਭਾਜੀ ਬਿਲਕੁਲ ਕਰਾਂਗੇ ਮੈਂ ਤਾਂ ਇਹਨੂੰ ਨਾ ਮਤਲਬ ਬਹੁਤ ਸਪਰੈਡ ਕਰੂੰਗਾ ਇਸ ਚੀਜ਼ ਨੂੰ ਕੋਈ ਨੀ ਮੈਂ ਤੁਹਾਨੂੰ ਕਰਦਾ ਵੈਸੇ ਪੜ੍ਹਨੀ ਚਾਹੀਦੀ ਆ ਟੈਕਨੀਕਲ ਹੈ ਮੈਂ ਉਹਦੇ ਤੇ ਵੀ ਭੇਜਦਾ ਆਪਣੇ ਪੋਡਕਾਸਟ ਤੇ ਵੀ ਪਾਉਣਾ ਆ ਲਾਈਵ ਬਲੌਗ ਤੇ ਉੱਥੇ ਵੀ ਤੁਸੀਂ ਦੇਖ ਸਕਦੇ ਹੋ ਸੋ ਮਾਘੀ ਤੇ ਨਹਾਉਂਦੇ ਸੀ ਜਗਤਾਰ ਗਿੱਲ ਭਾਜੀ ਵੀ ਆ ਗਏ ਨੇ ਇਹ ਵੀ ਆਪਣੇ ਜਮਾਨੇ ਦੀਆਂ ਹੁਣ ਗੱਲਾਂ ਸਾਨੂੰ ਦੱਸਣ ਲੱਗੇ ਨੇ ਹੌਲੀ ਹੌਲੀ ਉਦਾਂ ਇਹ ਕਰ ਨਹੀਂ ਨਹੀਂ ਇਹ ਕਹਿੰਦੇ ਉਦੋਂ ਨਹਾਉਂਦੇ ਹੁੰਦੇ ਸੀ ਕਹਿੰਦੇ ਵੀ ਹਾਂਜੀ ਜਿੱਦਾਂ ਨਾ ਧਨੀ ਹੁਣੀ ਕਹਿ ਰਹੇ ਨੇ ਪਾਣੀ ਟੱਬ ਚ ਪਾ ਕੇ ਨਹਾਉਣਾ ਚਾਹੀਦਾ ਬਹੁਤ ਬਚਦਾ ਬਿਲਕੁਲ ਤੇ ਲਖਵਿੰਦਰ ਸਿੰਘ ਜੋਸ਼ਨ ਵੀ ਕਹਿੰਦੇ ਨੇ ਸਤਿ ਸ੍ਰੀ ਅਕਾਲ ਜੀ ਹਾਂਜੀ ਹਾਂਜੀ ਉਹ ਜਿਹੜਾ ਮਸਲਾ ਕੱਲ ਨੂੰ ਕਰਾਂਗੇ ਜੀ ਮੈਂ ਸੇਵ ਕਰ ਲਿਆ ਅੱਜ ਥੋੜਾ ਜਿਹਾ ਹੋਰ ਪਾਸੇ ਨੂੰ ਚਲੇ ਗਿਆ ਉਹ ਟੇਬਲਾਂ ਵਾਲਾ ਗੁਰਦੁਆਰੇ ਵਾਲਾ ਉਹ ਬਾਅਦ ਚੋ ਕਰਾਂਗੇ ਸੋ ਅਮਰੀਕ ਜੀ ਲਈਏ ਫਿਰ ਇਜਾਜ਼ਤ ਹੁਣ ਆਪਾਂ ਤੁਸੀਂ ਹੁਣ ਨਹਾਉਣਾ ਵੀ ਹੋਣਾ ਹਜੇ ਨਹਾਓ ਨਾ ਹੁਣ
ਜਿਹੜੇ ਕਿਸਾਨ ਸੀ ਸਾਡੇ ਜਿਹੜੇ ਕਿਸਾਨ ਹੈ ਨਾ ਜਾਂ ਜ਼ਿਮੀਦਾਰ ਆ ਲੋਕ ਆ ਉਹ ਦੇਖੋ ਕਿੰਨੇ ਸਿਆਣੇ ਹੁੰਦੇ ਸੀ ਉਹ ਆੜ ਦੇ ਵਿੱਚ ਨਹਾ ਲੈਂਦੇ ਹੁੰਦੇ ਸੀ ਜਿਹੜੀ ਆੜ ਨੀ ਮੰਗਦੀ ਹੁੰਦੀ ਪਾਣੀ ਵਾਲੀ ਖੂਹ ਵਾਲੀ ਟਿੰਡਾ ਵਾਲਾ ਖੂਹ ਹੁੰਦਾ ਸੀ ਉਹ ਪਾਣੀ ਨਿਕਲਦਾ ਸੀ ਹੁਣ ਵੀ ਉਹ ਟਿਊਬਵੈਲ ਤੇ ਨਹਾ ਲੈਂਦੇ ਆ ਉਹ ਪਾਣੀ ਵੇਸਟ ਕਰਦੇ ਨੀ ਹੈ
ਬਿਲਕੁਲ
ਉਹ ਪਾਣੀ ਜਿੰਨਾ ਵੀ ਹੁੰਦਾ ਉਹ ਫਸਲਾਂ ਨੂੰ ਚਲ ਜਾਂਦਾ ਤੇ ਉਹ ਨਹਾ ਵੀ ਲੈਂਦੇ ਆ
ਬਿਲਕੁਲ ਔਰ ਬਹੁਤ ਵਧੀਆ ਮਤਲਬ ਵਾਟਰ ਸੇਵਿੰਗ ਹੈ ਤੇ ਜੇ ਪਾਣੀ ਚੱਲ ਰਿਹਾ ਤੁਸੀਂ ਉਹ ਚ ਨਹਾ ਲਓ ਪਰ ਜੇ ਤੁਸੀਂ ਜਿੱਦਾਂ ਹੁਣ ਜਿਹੜੇ ਸਾਨੂੰ ਰਿਸੋਰਸਿਸ ਮਿਲੇ ਆ ਇਮੇਜਿਨ ਕਰੋ ਕਿ ਉਹ ਜਿਹੜਾ ਸਾਰਾ ਪਾਣੀ ਤੁਹਾਨੂੰ ਘੜੇ ਨਾਲ ਆਪ ਚੱਕ ਕੇ ਲਿਆਉਣਾ ਪਵੇ ਤੇ ਫਿਰ ਤੁਸੀਂ ਉਹਦੇ ਨਾਲ ਨਹਾਓ ਫੇਰ ਅਸਲੀ ਕੀਮਤ ਪਾਣੀ ਦੀ ਉਦੋਂ ਪਤਾ ਲੱਗੇਗੀ ਹਨਾ ਸੋ ਅਮਰੀਕ ਜੀ ਏਦਾਂ ਕਰਦੇ ਆ ਹੁਣ ਆਪਾਂ ਲੈਣੇ ਆ ਇਜਾਜ਼ਤ ਤੇ ਪ੍ਰੋਗਰਾਮ ਜਾਰੀ ਰਹਿਣਗੇ ਤੇ ਅਗਲੇ ਹਫ਼ਤੇ ਫਿਰ ਤੁਸੀਂ ਸਿਡਨੀ ਆ ਜਾਓਗੇ ਵਾਪਸ ਕਿ ਟਸਮੇਨੀਆ ਹੀ ਰਹਿਣਾ ਚਲੋ ਠੀਕ ਹੈ ਜੀ ਮਿਲਦੇ ਆ ਜੀ ਫਿਰ ਅਗਲੇ ਹਫ਼ਤੇ ਅਮਰੀਕ ਜੀ ਹਾਂਜੀ ਸੋ ਦੋਸਤੋ ਮੈਂ ਵੀ ਇਜਾਜ਼ਤ ਲੈਣਾ ਬਹੁਤ ਸਾਰੇ ਸੁਨੇਹੇ ਰਹਿ ਵੀ ਗਏ ਹੋਣਗੇ ਮਾਫ਼ੀ ਚਾਹੁੰਦਾ ਤੇ ਕੱਲ ਨੂੰ ਫੇਰ ਤੁਹਾਡੇ ਨਾਲ ਰੂਬਰੂ ਹੋਵਾਂਗੇ ਹਾਂਜੀ ਸਾਨੂੰ ਵਿਜੇ ਵਿਰਦੀ ਜੀ ਕਹਿੰਦੇ ਨੇ ਕਿ ਇੱਕ ਗੀਤ ਸੁਣਾ ਦਿਓ ਠੰਡੇ ਠੰਡੇ ਪਾਣੀ ਸੀ ਵੈਸੇ ਮੈਂ ਇਹ ਗੀਤ ਸੁਣਾਉਣ ਦੀ ਸੋਚ ਹੀ ਰਿਹਾ ਸੀ ਤੇ ਹੁਣ ਮੈਨੂੰ ਇਹ ਗੀਤ ਨਾ ਲੱਭ ਕੇ ਲਾਉਣਾ ਪੈਣਾ ਤੇ ਲਾ ਵੀ ਰਹੇ ਹਾਂ ਤੇ ਕੋਈ ਨੀ ਆਪਾਂ ਇਹ ਗੀਤ ਇਹ ਨਾ ਸ਼ਾਇਦ ਪਤੀ ਪਤਨੀ ਔਰ ਵੋ ਫਿਲਮ ਦੇ ਵਿੱਚੋਂ ਸੀਗਾ ਤੇ ਇਸ ਦੇ ਵਿੱਚ ਇਹ ਗੀਤ ਫਿਲਮਾਇਆ ਗਿਆ ਸੀ ਸੰਜੀਵ ਕੁਮਾਰ ਦੇ ਉੱਤੇ ਜਿੱਥੇ ਤੱਕ ਮੈਨੂੰ ਯਾਦ ਹੈ ਖੈਰ ਲਓ ਜੀ ਉਹ ਗੀਤ ਤੁਹਾਨੂੰ ਸੁਣਾਉਂਦੇ ਹਾਂ ਕਿ ਗਰਮ ਪਾਣੀ ਨਾਲ ਨਹੀਂ ਨਹਾਉਣਾ ਚਾਹੀਦਾ ਠੰਡੇ ਠੰਡੇ ਪਾਣੀ ਨਾਲ ਨਹਾਉਣਾ ਚਾਹੀਦਾ ਕਿਉਂਕਿ ਹੁਣ ਤੁਸੀਂ ਸ਼੍ਰੀ ਦੇਵੀ ਦੀ ਐਗਜ਼ਾਮਪਲ ਸੁਣੀ ਰਹੇ ਹਾਂ ਚਲੋ ਗੀਤ ਛੱਡ ਕੇ ਜਾ ਰਹੇ ਹਾਂ ਤੇ ਕੱਲ ਨੂੰ ਫੇਰ ਮਿਲਾਂਗੇ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ
ਠੰਡੇ ਠੰਡੇ ਪਾਣੀ ਸੇ ਨਹਾਨਾ ਚਾਹੀਏ ਹੋ ਠੰਡੇ ਠੰਡੇ ਪਾਣੀ ਸੇ ਨਹਾਨਾ ਚਾਹੀਏ
ਗਾਨਾ ਆਏ ਗਾਨਾ
ਠੰਡੇ ਠੰਡੇ ਪਾਣੀ ਸੇ ਨਹਾਨਾ ਚਾਹੀਏ ਬਜਾਓ ਤਾਲੀ ਗਾਤੇ ਹੈ ਹਮ ਕਵਾਲੀ ਬਜਨੇ ਦੋ ਇੱਕ ਤਾਰਾ ਛੋੜੋ ਜਰਾ ਤੁਹਾਰਾ ਜੇ ਬਾਲਟੀ ਉਠਾਓ ਢੋਲਕ ਕਿਸੇ ਬਣਾਓ
ਦੇਖੀ ਹੋ ਕਿਆ ਹੈ ਲੇਖਰ ਯੇ ਘਰ ਭਈਆ ਹੈ ਥੀਟਰ ਪਿਕਚਰ ਨਹੀਂ ਹੈ ਜਾਣਾ ਬਾਹਰ ਨਹੀਂ ਹੈ ਆਣਾ ਮੰਮੀ ਕੋ ਵੀ ਅੰਦਰ ਬੁਲਾਣਾ ਚਾਹੀਏ
ਤੇਰੀ ਚਾਹੀਏ
तुम मेरी हकड़ी हो, तुम दूर क्यों खड़ी हो, तुम भी जरा नहा लो, दो चार गीत गा लो, दामन हो क्यों बचाती, अरे दुख सुख के हम हैं साथी।
छोड़ो हटो अनाड़ी, मेरी भी बोगी साड़ी, तुम कैसे बेशर्म हो, बच्चों से कोई कम हो, मम्मी को तो लड़ने को बहाना चाहिए।
चुप है शैतान,
मम्मी को तो लड़ने का बहाना चाहिए।
गाना आए या न आए, गाना चाहिए,
गाना आए या न आए, गाना चाहिए। पड़ोसियों से झांके न खिड़कियों से,
दरवाजा खटखटाया लगता है कोई आया,
अरे कह दो के आ रहे हैं साहब नहा रहे हैं।
मम्मी को तो डैडी से छुड़ाना चाहिए, अब तो मम्मी को डैडी से छुड़ाना चाहिए।
गाना आए या न आए, गाना चाहिए,
अरे गाना नहाना चाहिए,
गाना आए या न आए, गाना चाहिए, अरे गाना आए या न आए, गाना चाहिए।
For more entertainment, log on and subscribe to www.youtube.com/venus.